ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਟ ਤੋਂ ਮਿੰਟੂ ਬਰਾਮ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲਾਂ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ ਦੇ ਵਿੱਚ, ਤੁਹਾਡੇ ਰੇਡੀਓ ਸੈਟਸ ਦੇ ਉੱਤੇ, ਆਈਫੋਨ ਦੇ ਉੱਤੇ, ਐਂਡਰਾਇਡ ਦੇ ਉੱਤੇ, ਕਿਸੇ ਵੀ ਐਪ ਰਾਹੀਂ ਸੁਣ ਰਹੇ ਹੋ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਜੀ। ਜੀ ਆਇਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਔਰ ਅਰਦਾਸ, ਉਮੀਦ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਆਓ ਫਿਰ ਸਾਰੇ ਰਲੀਏ ਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ ਘੜੀ 9:02 ਦਿਖਾਉਣ ਲੱਗ ਪਈ ਹੈ ਜੀ ਸਿਡਨੀ ਔਰ ਸਾਰੇ ਹੀ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਔਰ ਸੈਂਟਰਲ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ 8:32 ਐਡਲੇਡ ਦੇ ਵਿੱਚ ਹੋਏ ਨੇ, ਔਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਰਥ ਜਿਹਦੀ ਰਾਜਧਾਨੀ ਹੈ 7:02 ਸਵੇਰ ਦੇ ਹੋ ਚੁੱਕੇ ਨੇ। ਭਾਰਤ ਦੇ ਵਿੱਚ 4:32, ਲੰਡਨ ਦੇ ਵਿੱਚ 2 ਮਿੰਟ ਉੱਤੇ ਹੋ ਗਏ ਨੇ ਅੱਧੀ ਰਾਤ ਤੋਂ, ਔਰ ਅੱਜ ਦੀ ਹੀ ਤਰੀਕ ਸ਼ੁਰੂ ਹੋ ਚੁੱਕੀ ਹੈ। ਪਰ ਹਜੇ ਸ਼ੁੱਕਰਵਾਰ ਦੀਆਂ ਸ਼ਾਮਾਂ ਤੇ ਦੁਪਹਿਰਾਂ ਢਲ ਰਹੀਆਂ ਨੇ ਅਮਰੀਕਾ ਮਹਾਂਦੀਪਾਂ ਦੇ ਈਸਟ ਕੋਸਟ ਤੇ ਵੈਸਟ ਕੋਸਟ ਦੇ ਉੱਤੇ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਮੈਟਰ ਤੁਹਾਡੇ ਨਾਲ ਸਾਂਝਾ ਕਰਾਂਗੇ। ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਅੱਜ ਪ੍ਰੋਗਰਾਮ ਦੇ ਵਿੱਚ। ਕਈ ਦਿਨਾਂ ਤੋਂ ਮੇਰੀ ਗੱਲਬਾਤ ਚੱਲ ਰਹੀ ਸੀ ਉਨ੍ਹਾਂ ਦੇ ਨਾਲ, ਤੇ ਅੱਜ ਸੁਭਾਗ ਬਣਿਆ ਕਿ ਉਹ ਸਾਡੇ ਨਾਲ ਜੁਆਇਨ ਕਰਨਗੇ। ਅੱਜ ਅਮਰੀਕ ਸਿੰਘ ਫਲੋਰਾ ਭਾਜੀ ਛੁੱਟੀ ਲੈਣਗੇ ਤੇ ਉਹ ਇੱਕ ਰਿਸਰਚ ਟੌਪਿਕ ਤੇ ਕੰਮ ਕਰ ਰਹੇ ਨੇ, ਰਿਸਰਚ ਕਰਨ ਜਾ ਰਹੇ ਨੇ। ਰਿਸਰਚ ਕਰਨ ਕਾਹਦੀ ਜਾ ਰਹੇ ਨੇ? ਵਿਆਹ ਤੇ ਜਾ ਰਹੇ ਨੇ। ਸੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵਿਆਹਾਂ ਦੇ ਉੱਤੇ ਪ੍ਰੋਗਰਾਮ ਕਰਨੇ ਆ। ਪਿਛਲੇ ਹਫ਼ਤੇ ਵੀ ਗੱਲਬਾਤ ਵੀ ਚੱਲੀ ਸੀ ਔਰ ਰਿਕੁਐਸਟ ਵੀ ਆਈ ਸੀ ਕਿ ਵਿਆਹਾਂ ਦੇ ਉੱਤੇ ਥੋੜੀ ਜਿਹੀ ਗੱਲਬਾਤ ਕੀਤੀ ਜਾਵੇ ਕਿ ਕਿਸ ਤਰ੍ਹਾਂ ਅਸੀਂ ਇਨ੍ਹਾਂ ਨੂੰ ਸੰਜੀਦਾ ਤਰੀਕੇ ਨਾਲ ਨਿਭਾ ਤੇ ਕਰ ਸਕਦੇ ਹਾਂ। ਸੋ ਸਾਰੀ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਚ ਕਰਾਂਗੇ, ਪਰ ਅੱਜ ਗਿਆਨੀ ਸੰਤੋਖ ਸਿੰਘ ਜੀ ਨੂੰ ਲੈ ਕੇ ਆਵਾਂਗੇ। ਕਈ ਪੱਖ ਦੇ ਮਸਲੇ ਨੇ ਜਿਹੜੇ ਕੌਮ ਦੇ ਉੱਤੇ ਆਏ ਪਏ ਨੇ, ਸਾਡੇ ਲਈ ਕਈ ਪੱਖ ਦੇ ਮਸਲੇ ਨੇ ਜਿਹੜੇ ਪਰਸਨਲ ਨੇ, ਉਹ ਵੀ ਆਪਾਂ ਅੱਜ ਸਾਂਝੇ ਕਰਾਂਗੇ ਇਸ ਪ੍ਰੋਗਰਾਮ ਦੇ ਰਾਹੀਂ। ਤੁਸੀਂ ਕੁਝ ਕਹਿਣਾ ਚਾਹੋਗੇ ਦਿਲ ਵਾਲੀ ਗੱਲ, ਕੋਈ ਫੋਟੋ ਸਾਂਝੀ ਕਰਨਾ ਚਾਹੁੰਦੇ ਹੋ, ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਝਿਜ ਕੇ ਉਹ ਨਾ request@harmanradio.com ਤੇ ਈਮੇਲ ਕਰ ਦਿਓ ਜਾਂ ਟੈਲੀਗ੍ਰਾਮ ਦੇ ਰਾਹੀਂ ਸਾਂਝ ਪਾ ਲਿਓ, ਤੇ ਉਹ ਅਸੀਂ ਸ਼ੇਅਰ ਕਰਾਂਗੇ ਆਪਣੇ ਲਾਈਵ ਬਲੌਗ ਤੇ ਵੀ, ਜਿੱਥੇ ਸਾਰੇ ਸਰੋਤੇ ਉਸ ਨੂੰ ਦੇਖ ਵੀ ਸਕਦੇ ਨੇ, ਤੇ ਜਾਣਕਾਰੀਆਂ ਹੋਣ ਤਾਂ ਉਹ ਵੀ ਜ਼ਰੂਰ ਭੇਜਿਆ ਕਰਨ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਸੱਤੀ ਸਿੰਘ, ਰਾਜ ਮਹਿੰਦਰ ਜੀ, ਜਸਜੀਤ ਸੈਣੀ ਜੀ, ਹਾਂਜੀ ਦਲਜੀਤ ਭਾਜੀ, ਸੁਖਜੀਤ ਸਿੰਘ ਢਿੱਲੋਂ, ਚਾਹਲ ਹੁਣੀ, ਗੌਰਵ ਵਿਨੀਪੈਗ ਵਾਲੇ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ। ਤੇ ਅੱਜ ਦਾ ਸਵੇਰ ਦਾ ਪ੍ਰੋਗਰਾਮ ਦਲਜੀਤ ਸਿੰਘ ਭਾਜੀ ਸੰਚਾਲਨ ਕਰ ਰਹੇ ਸੀ, ਭਾਈ ਹਰਜਿੰਦਰ ਸਿੰਘ ਜੀ ਉਨ੍ਹਾਂ ਦੇ ਸ਼ਬਦ ਕੀਰਤਨ ਪ੍ਰੋਗਰਾਮ ਦੇ ਅਖੀਰ ਦੇ ਵਿਚ ਤੁਸੀਂ ਸੁਣੇ ਹੀ ਹੋਣੇ ਆ, ਲਾਵਾਂ ਦਾ ਕੀਰਤਨ ਸੁਣਿਆ। ਤੇ ਅੱਜ ਉਨ੍ਹਾਂ ਨੇ ਸਾਨੂੰ ਆਗਰਾ ਵੀ ਕੀਤਾ ਸੀ, ਕੱਲ ਜਾਣਕਾਰੀਆਂ ਵੀ ਭੇਜਤੀਆਂ ਸੀ ਕਿ ਅੱਜ ਬੜਾ ਅਹਿਮ ਦਿਹਾੜਾ ਆ ਸਿੱਖ ਜਾਗਤ ਦੇ ਵਿਚ, ਸਰਹੰਦ ਫਤਿਹ ਦਿਵਸ ਹੈ ਅੱਜ। ਤੇ ਇੰਨਾ ਕੁਝ ਕਹਿੰਦੇ ਹੋ ਦਲਜੀਤ ਸਿੰਘ ਭਾਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਹੀ ਵਿਚਾਰ ਸਾਂਝਾ ਕਰਦੇ, ਤੇ ਅੱਜ ਕਿਉਂ ਨਾ ਫਿਰ ਸਰਹੰਦ ਤੇ ਕਰ ਲਈਏ ਵਿਚਾਰ ਸਾਂਝਾ। ਸਰਹੰਦ ਕੀ ਆ, ਸਰਹਿੰਦ, ਅਸਲ ਦੇ ਵਿੱਚ ਸਰਹਿੰਦ ਹੈ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਖੰਨੇ ਤੋਂ ਅੰਬਾਲੇ ਦੇ ਵਿਚਾਲੇ ਜਿਹੜਾ ਜੀ ਟੀ ਰੋਡ ਦੇ ਉੱਤੇ ਵਸਿਆ ਹੋਇਆ, ਬੜਾ ਅਹਿਮ ਥਾਂ ਰੱਖਦਾ ਹੈ ਸਿੱਖ ਜਗਤ ਦੇ ਵਿੱਚ, ਭਾਰਤ ਦੀ ਹਿਸਟਰੀ ਦੇ ਵਿੱਚ ਇਹ ਥਾਂ। ਤੇ ਇਸ ਨੂੰ ਸਰਮੌਰ ਕਿਹਾ ਜਾਂਦਾ ਸੀ, ਵੀ ਇੱਕ ਬੜਾ ਮਤਲਬ ਹਿੰਦ ਦਾ ਸਿਰ ਕਹਿ ਲਓ ਕਿ ਇੱਥੋਂ ਇਹ ਅੱਖਰ ਬਣਿਆ ਵੀ, ਜਿੱਥੇ ਸਰਦਾਰ ਰਹਿੰਦੇ ਸੀ ਹਿੰਦ ਦੇ ਮੁਸਲਮਾਨਾਂ ਦੇ ਟਾਈਮ ਦੇ ਉੱਤੇ, ਮੁਗਲਾਂ ਦੇ ਟਾਈਮ ਦੇ ਉੱਤੇ। ਔਰ ਇੱਕ ਸੈਂਟਰ ਸੀ, ਇੱਕ ਗੜ੍ਹ ਸੀ, ਤੇ ਜਿਹੜਾ ਸਮਾਣਾ ਸੀ ਉਹ ਇੱਕ ਉਹ ਦੂਸਰੇ ਪਾਸੇ ਨੂੰ, ਮਤਲਬ ਜਿਹੜੇ ਉੱਥੇ ਬੜੇ ਰਹੀਸ ਬੰਦੇ ਰਹਿੰਦੇ ਹੁੰਦੇ ਸੀ ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਕਿਉਂਕਿ ਜਦੋਂ ਬੰਦਾ ਸਿੰਘ ਬਹਾਦਰ ਨੇ ਹਮਲਾ ਕੀਤਾ ਤਾਂ ਉਹ ਪਹਿਲਾਂ ਸਮਾਣੇ ਨੂੰ ਢਾਇਆ, ਤੇ ਉੱਥੇ ਜਿਹੜੇ ਨਵਾਬ ਅਮੀਰ ਅਮੀਰ ਘਰਾਣੇ ਸਮਾਣੇ ਰਹਿੰਦੇ ਹੁੰਦੇ ਸੀ, ਤੇ 23 ਮੰਜੀਆਂ, 23 ਕਹਿ ਲਓ ਕਿ ਪਾਲਕੀਆਂ ਦੇ ਵਿੱਚ ਉਹਨਾਂ ਨੂੰ ਇਜਾਜ਼ਤ ਸੀ 23 ਜਣਿਆਂ ਨੂੰ, ਇੰਨੇ ਅਮੀਰ ਸੀ ਉੱਥੇ, ਇੰਡਸਟਰੀਅਲਿਸਟ ਕਹਿ ਲਓ ਕਿ ਜਿਹੜੇ ਸਰਮਾਏਦਾਰ ਉੱਥੇ ਰਹਿੰਦੇ ਸੀ ਮੁਗਲਾਂ ਦੇ ਟਾਈਮ ਦੇ। ਔਰ ਜਿਹੜਾ ਸਰਹੰਦ ਸੀ ਉਹ ਇੱਕ ਰਾਜਧਾਨੀ ਵਾਂਗਰ ਉਸ ਇਲਾਕੇ ਦੀ ਕੰਮ ਕਰ ਰਿਹਾ ਸੀ ਉਹ ਸ਼ਹਿਰ ਜਿਹੜਾ। ਸੋ ਹੁਣ ਅਸੀਂ ਥੋੜੇ ਸਰਹੰਦ ਦੇ ਬਾਰੇ ਹੋਰ ਜਾਣਾਂਗੇ ਕਿ ਸਰਹੰਦ ਦੀ ਕੀ ਅਹਿਮੀਅਤ ਹੈ, ਮਤਲਬ ਜਦੋਂ ਮਤਲਬ ਸਰਹੰਦ ਦੇ ਉੱਤੇ ਹਮਲਾ ਕੀਤਾ ਬਾਬਾ ਬੰਦਾ ਬਹਾਦਰ ਨੇ ਤੇ ਕਿਉਂ ਕੀਤਾ। ਅਸੀਂ ਸਾਰੇ ਜਾਣਦੇ ਹਾਂ ਕਿ ਸਰਹੰਦ ਦੇ ਸੂਬੇ ਨੇ ਵਜ਼ੀਰ ਖਾਨ ਨੇ ਬੜੇ ਕਹਿਰ ਢਾਏ, ਉਨ੍ਹਾਂ ਨੇ ਖੁੰਦਕ ਖਾ ਖਾ ਕੇ ਦਸਵੇਂ ਪਾਤਸ਼ਾਹ ਤੇ ਹਮਲੇ ਵੀ ਕੀਤੇ, ਔਰ ਉਹ ਬੜੇ ਫੋਰ ਫਰੰਟ ਸੀ, ਉਹਨੂੰ ਕਰਨੇ ਵੀ ਪੈਣੇ ਸੀ ਕਿਉਂਕਿ ਉਹ ਮੁਗਲਾਂ ਦੇ ਉਹ ਲੁੱਕ ਆਫਟਰ ਕਰਦਾ ਸੀ, ਮੁਗਲਾਂ ਦਾ ਉਹ ਵਜ਼ੀਰ ਸੀਗਾ। ਸੋ ਇਸ ਕਰਕੇ ਕੋਈ ਵੀ ਉਹਨੂੰ ਲੱਗਿਆ ਕਿ ਉਹਨਾਂ ਮੁਗਲਾਂ ਨੂੰ ਲੱਗਿਆ, ਦਿੱਲੀ ਨੂੰ ਲੱਗਿਆ ਕਿ ਜਿਹੜੇ ਬਾਗੀ ਹੋ ਰਹੇ ਨੇ ਜਾਂ ਬਾਗੀ ਸੁਰ ਹੋ ਰਹੇ ਨੇ, ਦੂਜੇ ਪਾਸੇ ਕਿ ਪੈਰਲਲ ਗੁਰੂ ਸਾਹਿਬ ਦੀ ਜਿਹੜੀ ਚੜਾਈ ਸੀ ਉਹ ਇਤਨੀ ਜ਼ਿਆਦਾ ਸੀ ਕਿ ਇਨ੍ਹਾਂ ਵਜ਼ੀਰਾਂ ਨੂੰ, ਮੁਗਲਾਂ ਨੂੰ, ਹਾਕਮਾਂ ਨੂੰ ਕੋਈ ਪੁੱਛਦਾ ਨਹੀਂ ਸੀ, ਤੇ ਜਾ ਕੇ ਗੁਰੂ ਸਾਹਿਬ ਤੋਂ ਜਸਟਿਸ ਮੰਗਦੇ ਸੀ, ਗੁਰੂ ਸਾਹਿਬ ਤੋਂ ਆਪਣੇ ਜਿਹੜੇ ਮਸਲੇ ਹੱਲ ਕਰਵਾਉਂਦੇ ਸੀ, ਗੁਰੂ ਸਾਹਿਬ ਤੋਂ ਬਖਸ਼ਿਸ਼ ਲੈਂਦੇ ਸੀ। ਸੋ ਇੱਕ ਦੁਨੀਆਂ ਦਾ ਬਾਦਸ਼ਾਹ ਹੁੰਦਾ, ਇੱਕ ਪਾਤਸ਼ਾਹ ਹੁੰਦਾ, ਪਾਤਸ਼ਾਹ ਬ੍ਰਹਿਮੰਡ ਦਾ ਹੀ ਹੁੰਦਾ ਹੈ। ਸੋ ਉਹ ਸੱਚੇ ਪਾਤਸ਼ਾਹ ਸੀ ਤੇ ਉਨ੍ਹਾਂ ਕੋਲ ਜਾਂਦੇ ਸੀ, ਬਾਦਸ਼ਾਹਾਂ ਦੀ ਕੋਈ ਫਿਰ ਅਹਿਮੀਅਤ ਨਹੀਂ ਰਹਿ ਜਾਂਦੀ। ਜਦੋਂ ਇਹ ਕੰਮ ਹੋ ਜਾਵੇ ਸੋਸਾਇਟੀ ਦੇ ਵਿੱਚ ਕਿ ਇੱਕ ਪਾਤਸ਼ਾਹ ਹੋ ਜਾਵੇ, ਅਕਾਲ ਪੁਰਖ ਵੱਲੋਂ ਥਾਪਿਆ ਆ, ਤੇ ਜਿਹੜੇ ਬਾਦਸ਼ਾਹ ਆ ਉਹ ਖਾਰ ਖਾਣ ਲੱਗ ਜਾਂਦੇ ਨੇ। ਸੋ ਇਸੇ ਹੀ ਖਾਰ ਦੇ ਅਧੀਨ ਵਜ਼ੀਰ ਖਾਨ ਨੇ ਤੇ ਮੁਗਲਾਂ ਨੇ ਸੋਚਿਆ ਕਿ ਜੇ ਇਨ੍ਹਾਂ ਨੂੰ ਅਸੀਂ ਨਾ ਖਤਮ ਕੀਤਾ ਤੇ ਸਾਡੀਆਂ ਬਾਦਸ਼ਾਹੀਆਂ ਜਿਹੜੀਆਂ ਨੇ ਉਹ ਖਤਰੇ ਦੇ ਵਿੱਚ ਪੈ ਜਾਣਗੀਆਂ। ਉਨ੍ਹਾਂ ਦੀ ਕੀ ਅਹਿਮੀਅਤ ਹੈ, ਈਗੋ ਪ੍ਰੋਬਲਮ ਆ ਜਾਂਦੀ ਹੈ। ਸੋ ਇਸ ਤਹਿਤ ਉਨ੍ਹਾਂ ਨੇ ਘਾੜਤਾਂ ਘੜ ਘੜ ਕੇ ਪੰਜਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਗਈਆਂ ਸੀ, ਉਨ੍ਹਾਂ ਨੇ ਦਸਵੇਂ ਪਾਤਸ਼ਾਹ ਨੂੰ ਤੰਗ ਕਰਨਾ ਸ਼ੁਰੂ ਕੀਤਾ, ਚਾਲਾਂ ਚੱਲਣੀਆਂ ਸ਼ੁਰੂ ਕੀਤੀਆਂ। ਅਖੀਰ ਨੂੰ ਅੱਤ ਉਦੋਂ ਹੋਈ ਜਦੋਂ ਸਰਹੰਦ ਦੇ ਵਿੱਚ ਉਸੇ ਵਜ਼ੀਰ ਖਾਨ ਨੇ ਦੋ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ। ਔਰ ਕੱਲਾ ਇਨਸਾਨੀਅਤ ਤਾਂ ਬਾਅਦ ਦੀ ਗੱਲ ਹੈ, ਆਪਣੇ ਧਰਮ, ਆਪਣੇ ਹੀ ਮੂਲ ਧਰਮ ਮੁਸਲਮਾਨ ਧਰਮ ਦੇ ਉੱਤੇ ਬਹੁਤ ਵੱਡਾ ਧੱਬਾ ਲਾ ਦਿੱਤਾ, ਜਿਸ ਤੋਂ ਇੰਨਾ ਰੋਹ ਪ੍ਰਗਟ ਹੋਇਆ ਕਿ ਫਿਰ ਉਸ ਤੋਂ ਬਾਅਦ ਬਾਬਾ ਬੰਦਾ ਬਹਾਦਰ ਜਦੋਂ ਆਇਆ ਤਾਂ ਪਹਿਲਾ ਟਾਰਗੇਟ ਜਿਹੜਾ ਸੀ, ਨਿਸ਼ਾਨਾ ਹੀ ਸਾਰਾ ਸਰਹੰਦ ਸੀ ਕਿ ਆਪਾਂ ਸਰਹੰਦ ਨੂੰ ਸੋਧਣਾ, ਜਾ ਕੇ ਵਜ਼ੀਰ ਖਾਨ ਨੂੰ ਸੋਧਣਾ, ਤੇ ਫਿਰ ਸਰਹੰਦ ਦੇ ਉੱਤੇ ਫਤਿਹ ਪਾਈ ਆ। ਔਰ ਇਸ ਫਤਿਹ ਦੇ ਵਿੱਚ ਸਾਰੇ ਪੰਜਾਬ ਦੇ ਨਹੀਂ, ਸਾਰੇ ਇਲਾਕੇ ਦੇ, ਖਿੱਤੇ ਦੇ, ਉਧਰੋਂ ਮਹਾਰਾਸ਼ਟਰ ਤੋਂ, ਹਰਿਆਣੇ ਤੋਂ, ਜਿਹੜੇ ਵੀ ਪੰਜਾਬ ਹੀ ਸੀ ਸਾਰਾ, ਮਹਾਰਾਸ਼ਟਰ ਨਹੀਂ, ਮਤਲਬ ਦਿੱਲੀ ਤੋਂ ਇਧਰ ਸਾਰੇ ਸਿੱਖ ਜਿਹੜੇ ਰਲ ਕੇ ਉਨ੍ਹਾਂ ਨੇ ਹਮਲਾ ਕੀਤਾ। ਉਨ੍ਹਾਂ ਦੇ ਵਿੱਚ ਪੜ੍ਹਨ ਦੇ ਵਿੱਚ ਆਇਆ ਕਿ ਬਹੁਤ ਸਾਰੇ ਜਿਹੜੇ ਲੜਾਕੂ ਸੀ ਉਹ ਸਾਡੇ ਵਰਗੇ ਆਮ ਕਿਸਾਨ ਸੀ। ਜਦੋਂ ਬੰਦਾ ਬਹਾਦਰ ਲੰਘ ਰਿਹਾ ਸੀ ਜਿਸ ਵੀ ਇਲਾਕੇ ਚੋਂ, ਉਸ ਇਲਾਕੇ ਚੋਂ ਸੋਧਾ ਲਾਉਂਦਾ ਚਲੇ ਗਿਆ ਤਾਂ ਸਾਡੇ ਵਰਗੇ ਵੀ ਅੱਕੇ ਪਏ ਸੀ, ਜਿਹੜੇ ਫਾਰਮਰ ਸੀ, ਕਿਸਾਨ ਸੀ, ਜਿਹੜੇ ਕਈ ਸੌ ਸਾਲ ਤੋਂ ਗੁਲਾਮੀ ਝੇਲ ਰਹੇ ਸੀ, ਔਰ ਇਨ੍ਹਾਂ ਨਵਾਬਾਂ ਦੇ ਅਧੀਨ ਉਨ੍ਹਾਂ ਨੂੰ ਜਜੀਏ ਦਿੰਦੇ ਹੁੰਦੇ ਸੀ, ਉਨ੍ਹਾਂ ਦੀਆਂ ਤੰਗੀਆਂ ਸਹਿੰਦੇ ਹੁੰਦੇ ਸੀ, ਧੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਹੁੰਦੇ ਸੀ। ਸੋ ਇਹ ਸਾਰਿਆਂ ਤੋਂ ਅੱਕੇ ਹੋਏ ਸੀ, ਸਾਰਾ ਖਿੱਤਾ ਹੀ, ਔਰ ਕੋਈ ਜ਼ਮੀਨ ਦੀ ਮਾਲਕੀ ਨਹੀਂ ਸੀ ਰਹਿ ਗਈ, ਸਭ ਕੁਛ ਲੁੱਟ ਪੁੱਟ ਲਿਆ ਸੀ। ਤੇ ਉਨ੍ਹਾਂ ਨੇ ਉੱਠ ਕੇ ਫਿਰ ਇਨ੍ਹਾਂ ਲੜਾਈਆਂ ਦੇ ਵਿੱਚ ਹਿੱਸਾ ਲਿਆ ਨਾਲ ਬੰਦੇ ਬਹਾਦਰ ਦੇ ਨਾਲ, ਤੇ ਇਹ ਲੜਾਈਆਂ ਜਿੱਤੀਆਂ ਤੇ ਸਰਹੰਦ ਫਤਿਹ ਕੀਤੀ। ਵਜ਼ੀਰ ਖਾਨ ਮਾਰਿਆ ਗਿਆ ਪਹਿਲਾਂ ਹੀ ਲੜਾਈ ਦੇ ਵਿੱਚ, ਤੇ ਫਿਰ ਵੀ ਉੱਥੇ ਜਾ ਕੇ ਵੀ ਜੋ ਬਾਬਾ ਬੰਦਾ ਬਹਾਦਰ ਨੇ ਕੀਤਾ ਉਹ ਸਾਰੇ ਜਾਣਦੇ ਆ। ਪਰ ਜਿਹੜੀ ਸਰਹੰਦ ਫਤਿਹ ਦਿਵਸ ਦੀ ਮੈਂ ਆਪਣੀ ਟਿੱਪਣੀ ਕਰਨਾ ਚਾਹਾਂਗਾ, ਅੱਜ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਮੈਨੂੰ ਇਉਂ ਲੱਗਦਾ ਕਿ ਜਿਹੜੀ ਪਹਿਲੀ ਸਕਸੈਸਫੁਲ ਲੜਾਈ ਹੋਈ ਹੈ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ, ਉਹ ਸਰਹੰਦ ਫਤਿਹ ਦੀ। ਉੱਥੋਂ ਆਜ਼ਾਦੀ ਸ਼ੁਰੂ ਹੋਈ ਜਿਹੜੀ ਕਿ ਹਜ਼ਾਰ ਸਾਲ ਦੀ ਗੁਲਾਮੀ ਹੋ ਗਈ ਸੀ। ਨਗਾਰੇ ਤਾਂ ਪਹਿਲਾਂ ਹੀ ਵਜਾਤੇ ਸੀ ਛੇਵੇਂ ਪਾਤਸ਼ਾਹ ਨੇ, ਪੰਜਵੇਂ ਪਾਤਸ਼ਾਹ ਨੇ, ਪਰ ਜਿਹੜਾ ਅਸਲ ਦੇ ਵਿੱਚ ਰੂਪ ਲੈ ਕੇ ਆਇਆ ਮੂਹਰੇ, ਉਹ ਮੈਨੂੰ ਲੱਗਦਾ ਕਿ ਸਰਹੰਦ ਨੂੰ ਡਿੱਗਣਾ ਔਰ ਇਹ ਇੱਕ ਬਹੁਤ ਅਹਿਮੀਅਤ ਰੱਖਦਾ। ਉਹ ਕਿਉਂ ਰੱਖਦਾ? ਕਿਉਂਕਿ ਉਸ ਤੋਂ ਬਾਅਦ ਬਾਬਾ ਬੰਦਾ ਬਹਾਦਰ ਨੇ ਜਿਹੜੀ ਜ਼ਿਮੀਦਾਰੀ ਦੀ ਲਾਹਣਤ ਹੈ ਉਹਨੂੰ ਖਤਮ ਕੀਤਾ। ਅਸਲ ਆਜ਼ਾਦੀ ਸ਼ੁਰੂ ਉਥੋਂ ਹੋਈ ਜਦੋਂ ਆਮ ਲੋਕਾਂ ਨੂੰ ਆਜ਼ਾਦੀ ਮਿਲੀ। ਸਦੀਆਂ ਤੋਂ ਕੁਝ ਲੋਕ ਜ਼ਮੀਨ ਤੇ ਜਬਰੀ ਕਬਜ਼ਾ ਕਰੀ ਬੈਠੇ ਸੀ। ਅਸਲ ਮਾਲਕ ਜਿਹੜੇ ਨੇ ਉਹ ਕਿਰਤੀਆਂ ਦੇ ਕਾਮਿਆਂ ਨੂੰ ਉਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਨੌਕਰ ਬਣਾ ਕੇ ਰੱਖਿਆ ਹੋਇਆ ਸੀ, ਜਿਨ੍ਹਾਂ ਕੋਲ ਪਸ਼ੂਆਂ ਦੀ ਤਰ੍ਹਾਂ ਕੰਮ ਲਿਆ ਜਾਂਦਾ ਸੀ। ਜ਼ਿਮੀਦਾਰ ਜਿਹੜਾ ਸੀ ਇਨ੍ਹਾਂ ਕਿਰਤੀਆਂ ਦੇ ਖੂਨ ਪਸੀਨੇ ਦੀ ਕਮਾਈ ਤੇ ਐਸ਼ ਕਰ ਰਹੇ ਸੀ, ਔਰ ਉਹ ਜ਼ਿਆਦਾਤਰ ਮੁਸਲਮਾਨ ਹੀ ਸੀ। ਤੇ ਜਦੋਂ ਵੀ ਉਹ ਚਾਹੁੰਦੇ ਇਨ੍ਹਾਂ ਨੂੰ ਨੌਕਰੀਆਂ ਜਵਾਬ ਦੇ ਦਿੰਦੇ, ਨੌਕਰੀ ਵਿਚ ਰੱਖ ਲੈਂਦੇ, ਉਨ੍ਹਾਂ ਦੀ ਮਰਜ਼ੀ ਸੀ। ਤੇ ਬਾਬਾ ਜੀ ਨੇ ਜ਼ਿਮੀਦਾਰਾਂ ਨੂੰ ਬੇਦਖਲ ਕੀਤਾ, ਜਿਹੜਾ ਜ਼ਿਮੀਦਾਰ ਸਿਸਟਮ ਸੀ ਉਹਨੂੰ ਖਤਮ ਕਰਤਾ, ਜ਼ਮੀਨ ਅਸਲ ਮਾਲਕਾਂ ਦੀ ਕਿਰਤੀਆਂ ਦੇ ਕਾਮਿਆਂ ਦੇ ਵਿਚ ਵੰਡ ਦਿੱਤੀ। ਸੋ ਇਹ ਬਹੁਤ ਵੱਡੀ ਜਿਹੜੀ ਦੇਣ ਹੈ, ਜਿਹੜੀ ਲੈਂਡ ਰਿਫਾਰਮ ਕੀਤੀ ਹੈ, ਮੇਰਾ ਖਿਆਲ ਇਹ ਪਹਿਲੀ ਵਾਰੀ ਕੀਤੀ ਸੀ ਬਾਬਾ ਬੰਦਾ ਬਹਾਦਰ ਨੇ। ਤੇ ਇਹਨੂੰ ਵੀ ਮੈਂ ਸਮਝਦਾ ਕਿ ਇੱਕ ਲੜਾਈ ਜਿੱਤ ਕੇ ਜਿੱਤਣ ਤੋਂ ਬਾਅਦ ਰਿਫਾਰਮ ਕਰਨੀ, ਇੱਕ ਇੱਕ ਸਾਈਕਲ ਹੁੰਦਾ ਹੈ। ਜਿਹੜਾ ਬੰਦਾ ਇਹ ਕਰ ਗਿਆ ਉਹ ਬਾਬਾ ਬੰਦਾ ਬਹਾਦਰ ਸੀ, ਉਹਨੂੰ ਕਹਿ ਲੈ ਕੇ ਉਹ ਆਜ਼ਾਦੀ ਦੀ ਲੜਾਈ ਮੰਨੀ ਜਾਣੀ ਚਾਹੀਦੀ ਆ, ਤੇ ਹੈ ਵੀ ਔਰ ਆਜ਼ਾਦ ਹੋਏ ਵੀ ਆ। ਸੋ ਅੱਜ ਅਸੀਂ ਜ਼ਮੀਨਾਂ ਦੇ ਮਾਲਕ ਆ ਪੰਜਾਬ ਦੇ ਵਿਚ ਨੀ, ਹਰ ਪਾਸੇ। ਉਸ ਤੋਂ ਬਾਅਦ ਗੋਰਿਆਂ ਨੇ ਵੀ ਸੋਝੀ ਕੀਤੀ ਆ, ਹੋਰ ਪਾਸੇ ਵੀ ਬਹੁਤ ਲੈਂਡ ਰਿਫਾਰਮ ਹੋਈਆਂ, ਤੇ ਉਹ ਸਿਰਫ ਇਸ ਘਟਨਾ ਕਰਕੇ ਆ। ਤੇ ਇੰਨਾ ਹੀ ਅੱਜ ਦੇ ਇਸ ਸਰਹੰਦ ਫਤਿਹ ਦਿਵਸ ਤੇ, ਔਰ ਆਪਾਂ ਯਾਦ ਕਰਨਾ ਜੀ, ਭੁੱਲਣਾ ਨੀ। ਦੇਖੋ ਹੁਣ ਅੱਜ ਕੱਲ ਬੜੇ ਐਸ਼ੋ ਆਰਾਮ ਪੈ ਗਏ ਨੇ, ਤੇ ਜਿਨ੍ਹਾਂ ਦੇ ਸ਼ਹੀਦਾਂ ਦੇ ਕਰਕੇ ਆਪਾਂ ਇਹ ਆਨੰਦ ਮਾਣ ਰਹੇ ਹਾਂ, ਆਪਾਂ ਉਨ੍ਹਾਂ ਨੂੰ ਜ਼ਰੂਰ ਯਾਦ ਕਰਨਾ, ਜ਼ਰੂਰ ਯਾਦ ਰੱਖਣਾ ਕਿ ਕਿਹਨਾਂ ਟਾਈਮਾਂ ਚੋਂ ਸਾਡੇ ਪੁਰਖੇ ਨਿਕਲੇ ਨੇ, ਤੇ ਆਪਾਂ ਉਨ੍ਹਾਂ ਨੂੰ ਯਾਦ ਰੱਖੀਏ। ਤੇ ਲਓ ਜੀ, ਮੈਂ ਤੁਹਾਨੂੰ ਇੱਕ ਫਿਰ ਗੀਤ ਸੁਣਾਉਣਾ ਅਨਮੋਲ ਗਗਨ ਮਾਨ ਦਾ।
ਲੱਖ ਲਾਂਤਾਂ ਇਹੋ ਜਿਹੀਆਂ ਜਵਾਨੀਆਂ ਦੇ, ਚਿੱਟੇ ਤੇ ਸਮੈਕਾਂ ਪੀ ਕੇ ਮੁੱਲ ਭੁੱਲ ਗਏ ਨੇ ਜੋ ਬੱਚਿਆਂ ਦੀਆਂ ਕੁਰਬਾਨੀਆਂ ਦੇ। ਚਿੜੀਆਂ ਅੱਗੇ ਕਿਉਂ ਝੁਕਣਗੇ ਓਏ ਬੱਚੇ ਸੂਰੇ ਬਾਜਾਂ ਦੇ, ਹੁਣ ਨਿੱਕੇ ਬੱਚਿਆਂ ਦਾ ਵੇਖ ਲਵੋ ਜਿਗਰਾ, ਉਹ ਫਿਰ ਕੱਟੀ ਖੜੇ ਜਮਾਂ ਵੀ ਨੀ ਡੋਲਦੇ। ਲਈ ਪਿਤਾ ਦਸ਼ਮੇਸ਼ ਕੋਲੋਂ ਸਿੱਖਿਆ, ਪੰਤ ਸਿੱਖੀ ਦੀ ਨਾ ਮਿੱਟੀ ਵਿੱਚ ਰੋਲਦੇ। ਸਾਡੇ ਜੀਨੇ ਜਾਣ ਵਾਸਤੇ ਉਹ ਬੜੀ ਜ਼ਿੰਮੇਦਾਰ ਬੇਟੇ ਜੰਗ ਨੂੰ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਜਿਹੜੇ ਪ੍ਰੋਗਰਾਮ ਚ ਜੁੜ ਰਹੇ ਨੇ ਅੱਜ ਸਰਹੰਦ ਫਤਿਹ ਦਿਵਸ ਦੇ ਬਾਰੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਜਾਣਕਾਰੀਆਂ ਦੇ ਰਹੇ ਸੀ ਤੇ ਨਾਲ ਹੀ ਇਕ ਗੀਤ ਸ਼ੇਅਰ ਕੀਤਾ ਤੇ ਦਲਜੀਤ ਸਿੰਘ ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੇ ਉਮੀਦ ਕਰਦੇ ਆ ਕਿ ਸਾਡੇ ਸਰੋਤੇ ਪਸੰਦ ਕਰਦੇ ਹੋਣਗੇ। ਸੱਤੀ ਸਿੰਘ ਜੀ ਕੀ ਹਾਲ ਚਾਲ ਹੈ, ਕਾਫ ਸਰਵਰ ਬਿਲਕੁਲ ਗੇ ਠੀਕ ਠਾਕ ਹੋ। ਰਾਜ ਮਹਿੰਦਰ ਜੀ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਵਿਚਾਰ ਜਿਹੜਾ ਉਹ ਬੜਾ ਖੂਬਸੂਰਤ ਹੈ। ਕਾਮਯਾਬੀ ਦਾ ਜਨੂਨ ਹੋਣਾ ਚਾਹੀਦਾ, ਜਨੂਨ ਮੁਸ਼ਕਲਾਂ ਦੀ ਕੀ ਔਕਾਤ ਕੇ ਉਹ ਰਾਹ ਰੋਕ ਸਕਣ। ਬਹੁਤ ਵਧੀਆ ਵਿਚਾਰ ਹੈ, ਜਨੂਨ ਕਾਮਯਾਬੀ ਦਾ ਜਨੂਨ। ਇਹ ਹੈਗਾ ਕਿ ਸ਼ੌਕ ਤੇ ਜਨੂਨ ਦੇ ਵਿਚ ਫਰਕ ਕੀ ਹੁੰਦਾ। ਪ੍ਰਿੰਸੀਪਲ ਸਾਹਿਬ ਦੇ ਨਾਲ ਮੈਂ ਰਿਹਾ ਡੇਢ ਮਹੀਨਾ ਤੇ ਉਹ ਵੀ ਕਹਿੰਦੇ ਸੀ ਕਿ ਬੰਦਾ ਜਨੂਨੀ ਹੋਣਾ ਚਾਹੀਦਾ ਤੇ ਉਹਨਾਂ ਨੇ ਕਈ ਵਾਰੀ ਐਕਸਪਲੇਨ ਕੀਤਾ ਕਿ ਜਿਹੜਾ ਸ਼ੌਕ ਹੁੰਦਾ ਨਾ, ਸ਼ੌਕ ਖਤਮ ਹੋ ਜਾਂਦੇ ਨੇ, ਸ਼ੌਕ ਮਰ ਜਾਂਦੇ ਨੇ, ਅੱਕ ਜਾਂਦੇ ਨੇ, ਪੂਰੇ ਹੋ ਜਾਂਦੇ ਨੇ, ਪਰ ਜਿਹੜਾ ਜਨੂਨ ਹੈ ਉਹ ਖਤਮ ਨਹੀਂ ਹੁੰਦਾ, ਉਹ ਹਮੇਸ਼ਾ ਹੀ ਰਹਿੰਦਾ ਹੈ। ਸੋ ਬੰਦੇ ਕਹਿੰਦੇ ਜਨੂਨੀ ਹੋਣੇ ਚਾਹੀਦੇ, ਕੋਈ ਵੀ ਤੁਸੀਂ ਕੰਮ ਕਰੋ ਉਹ ਜਨੂਨ ਦੇ ਨਾਲ ਕਰਨਾ ਹੈ। ਸੋ ਅਗਲਾ ਮੈਸੇਜ ਸੁਖਜੀਤ ਸਿੰਘ ਢਿੱਲੋਂ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਤੇ ਗੌਰਵ ਸ਼ਰਮਾ ਵਿਨੀਪੈਗ ਵਾਲਿਓ ਕੀ ਹਾਲ ਚਾਲ ਹੈ, ਕਹਿੰਦੇ ਭਾਜੀ ਅੱਜ ਮੇਰਾ ਤੀਸਰਾ ਤੇ ਮਿੰਟੂ ਭਾਜੀ ਦਾ ਵੀ ਜੁੰਡੋ ਜੁੰਡੀ ਦਿਵਸ ਹੈ, ਗੀਤ ਸੁਣਾ ਦਿਓ ਮੇਰੀ ਇਹ ਸਰਦਾਰਨੀ। ਠੀਕ ਹੈ, ਬਹੁਤ ਬਹੁਤ ਮੁਬਾਰਕਾਂ, ਹੈਪੀ ਐਨੀਵਰਸਰੀ। ਜੁੰਡੋ ਜੁੰਡੀ ਦਿਵਸ ਦਾ ਮਤਲਬ ਇਹ ਹੁੰਦਾ ਜੀ ਪੰਜਾਬੀ ਦੇ ਵਿਚ, ਨਵਾਂ ਡਿਕਸ਼ਨਰੀ ਦੇ ਵਿਚ ਵਰਡ ਐਡ ਕੀਤਾ ਮਿੰਟੂ ਭਾਜੀ ਨੇ ਪਿਛਲੇ ਸਾਲ, ਜੁੰਡੋ ਜੁੰਡੀ ਦਿਵਸ। ਲਓ ਜੀ, ਤੇ ਕੋਈ ਨੀ ਸੁਣਾਨੇ ਆ ਜੀ, ਗੀਤ ਲੱਭ ਕੇ ਜ਼ਰੂਰ ਸੁਣਾਵਾਂਗੇ। ਤੇ ਵੈਸੇ ਇੱਕੋ ਤੁਸੀਂ ਉਹ ਵੀ ਸੁਣਿਆ ਹੋਣਾ ਨਾ ਜਿਹੜਾ ਨਵਾਂ ਹੁਣ ਫੇਸਬੁੱਕ ਤੇ ਚੱਲ ਰਿਹਾ, ਇੱਕ ਆਪਣਾ ਪਾਕਿਸਤਾਨੀ ਭਾਈ ਆ, ਜਨਾਨੀਆਂ ਤਾਂ ਨਹੀਂ ਲੱਭਣੀਆਂ, ਮਾਪੇ ਤਾਂ ਹਜ਼ਾਰਾਂ ਹੀ ਲੱਭ ਜਾਣੇ ਆ, ਉਹਦੇ ਬਾਰੇ ਕੀ ਹਾਲ ਹੈ, ਕੀ ਖਿਆਲ ਹੈ ਤੁਹਾਡਾ? ਬੜਾ ਵਧੀਆ ਉਹ ਵੀ ਨਜ਼ਾਰੇ ਆ। ਕੋਈ ਨੀ, ਆਪਾਂ ਤੁਹਾਡਾ ਗੀਤ ਜ਼ਰੂਰ ਸੁਣਾਵਾਂਗੇ। ਤੇ ਇੱਕ ਵਾਰੀ ਫੇਰ ਜੁੰਡੋ ਜੁੰਡੀ ਦਿਵਸ ਤੁਹਾਨੂੰ ਮੁਬਾਰਕਾਂ ਜੀ। ਹਾਂਜੀ ਚਾਲ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਸਤਿ ਸ੍ਰੀ ਅਕਾਲ। ਤੇ ਹਾਂਜੀ ਹਾਂਜੀ, ਇਹ ਖਬਰ ਆਪਾਂ ਸਾਂਝੀ ਕਰਾਂਗੇ ਥੋੜੀ ਦੇਰ ਬਾਅਦ। ਰੁਪਿੰਦਰ ਗਿੱਲ ਜੀ ਕਾਲ ਕਲਾਂ ਵਾਲੇ ਵੀ ਬਹੁਤ ਇੰਜੋਏ ਕਰ ਰਹੇ ਨੇ ਪ੍ਰੋਗਰਾਮ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਵਿਜੇ ਵਿਰਦ ਜੀ ਤੁਹਾਡੀ ਫੋਟੋ ਸ਼ੇਅਰ ਕਰਤੀ ਆ, ਅੱਜ ਮੀਂਹ ਪੈ ਰਿਹਾ ਹਲਕਾ ਹਲਕਾ ਸਿਡਨੀ ਦੇ ਵਿਚ, ਲੱਗਦਾ ਮੈਨੂੰ ਬੱਦਲ ਦਿਖਾਈ ਦੇ ਰਹੇ ਨੇ ਨੌਰਦਰਨ ਬੀਚਿਸ ਦੇ ਉੱਤੇ। ਸੋ ਫੋਟੋ ਮੈਂ ਸਾਂਝੀ ਕਰਤੀ ਆ, ਤੁਸੀਂ ਵੀ ਦੇਖ ਸਕਦੇ ਹੋ ਸਿਡਨੀ ਦਾ ਵੈਦਰ। ਅਸ਼ਵਨੀ ਕੁਮਾਰ ਫਰੋਮ ਬ੍ਰਿਸਬਨ ਜੀ, ਸਤਿ ਸ੍ਰੀ ਅਕਾਲ। ਅੱਜ ਬ੍ਰਿਸਬਨ ਚ ਬੜੀ ਠੰਡ ਸੀ, ਅੱਜ ਕਾਫ ਸਰਵਰ ਦੇ ਵਿਚ ਵੀ ਬੜੀ ਠੰਡ ਸੀ ਜੀ, ਰਾਤੀ ਰਜਾਈ ਚੰਗੀ ਲੈ ਕੇ ਸੋਣਾ ਪਿਆ। ਤੇ ਜਗਤਾਰ ਜੋਲ ਜੀ ਸਤਿ ਸ੍ਰੀ ਅਕਾਲ ਜੀ, ਭਾਜੀ ਪੋਡਕਾਸਟ ਤੇ ਅਪਲੋਡ ਛੇਤੀ ਕਰਵਾ ਦੇਣਾ, ਹੁਣ ਕੰਮ ਤੇ ਜਾ ਰਿਹਾ, ਆ ਕੇ ਸ਼ੋਅ ਸੁਣਾਂਗਾ। ਬਿਲਕੁਲ ਜੀ, ਗੁਪਤ ਮੈਸੇਜ ਭੇਜਿਆ ਬਹੁਤ ਅੱਛਾ, ਸੋਰੀ ਮੈਂ ਉਹ ਬਾਅਦ ਚ ਫੜਿਆ, ਕੋਈ ਨੀ ਜੀ ਕੋਈ ਨੀ, ਜਰੂਰ ਭੇਜਾਂਗੇ, ਸ਼ੇਅਰ ਕਰਾਂਗੇ। ਜਗਤਾਰ ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਹਾਂਗਕਾਂਗ ਠੀਕ ਠਾਕ ਹੋ ਸਾਰੇ ਤੁਸੀਂ? ਹਾਂਜੀ, ਫੋਟੋ ਤੁਸੀਂ ਭੇਜੀ ਹੈ, ਬੜੀ ਖੂਬਸੂਰਤ ਹੈ ਹਾਂਗਕਾਂਗ ਦੀ। ਤੇ ਜ਼ਿੰਦਗੀ ਵਿਚ ਹਰ ਮੰਜ਼ਿਲ ਤੇ ਮੁਸ਼ਕਲ ਦਾ ਹੱਲ ਹੋ ਸਕਦਾ ਜੇ ਅਸੀਂ ਆਪਣੇ ਡਰ ਨਾਲੋਂ ਆਪਣੇ ਵਿਸ਼ਵਾਸ ਨੂੰ ਵੱਡਾ ਬਣਾ ਲਈਏ। ਕਿਆ ਬਾਤ ਹੈ, ਇੱਕ ਵਾਰੀ ਫੇਰ ਪੜ੍ਹਦਾ ਜੀ। ਜ਼ਿੰਦਗੀ ਵਿਚ ਹਰ ਮੰਜ਼ਿਲ ਤੇ ਮੁਸ਼ਕਲ ਦਾ ਹੱਲ ਹੋ ਸਕਦਾ ਹੈ ਜੇ ਅਸੀਂ ਆਪਣੇ ਡਰ ਨਾਲੋਂ ਆਪਣੇ ਵਿਸ਼ਵਾਸ ਨੂੰ ਵੱਡਾ ਬਣਾ ਲਈਏ। ਕਿਆ ਬਾਤ ਹੈ, ਬਹੁਤ ਖੂਬਸੂਰਤ ਮੈਸੇਜ ਜੀ। ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਸਨ ਸਤਬੀਰ ਕੌਰ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਨਰਸਿੰਗ ਸਟੂਡੈਂਟ ਆ ਤੇ ਮੈਂ ਅਕੋਮੋਡੇਸ਼ਨ ਲੱਭ ਰਹੀ ਹਾਂ ਬੀਚਵਰਥ ਦੇ ਵਿਚ 3 ਹਫ਼ਤਿਆਂ ਵਾਸਤੇ, ਮੇਰੀ ਉਥੇ ਪਲੇਸਮੈਂਟਸ ਨਵੰਬਰ ਦੇ ਵਿਚ ਤੇ ਅਨਾਉਂਸਮੈਂਟ ਕਰਦੇ ਹੋ ਜੀ, ਰੇਡੀਓ ਤੇ ਨੰਬਰ ਤੁਹਾਡਾ ਆ ਗਿਆ ਮੇਰੇ ਕੋਲ। ਸੋ ਬੀਚਵਰਥ ਦੱਸਿਓ ਜੀ ਸਤਵੀਰ, ਮੈਨੂੰ ਲੱਗਦਾ ਇਹ ਸ਼ਾਇਦ ਜਿਹੜਾ ਇੱਕ ਮੇਰੇ ਦਿਮਾਗ ਚ ਵੈਂਗਰਾਟਾ ਦੇ ਲਾਗੇ ਲੱਗਦਾ ਮੈਨੂੰ, ਵਡੌਂਗਾ ਐਲਬਰੀ ਦੇ ਲਾਗੇ ਲਾਗੇ ਕਿਤੇ, ਜੇ ਮੈਂ ਸਹੀ ਹੋਵਾਂ ਤਾਂ ਦੱਸਿਓ, ਕਿਉਂਕਿ ਐਲਬਰੀ ਤੋਂ ਸ਼ਾਇਦ ਤੁਹਾਡੀ ਕੋਈ ਹੈਲਪ ਕਰ ਸਕਦਾ ਹੋਵੇ। ਬੀਚਵਰਥ ਈਮੇਲ ਪਾ ਕੇ ਦੱਸਿਓ ਕਿ ਉਹੀ ਬੀਚਵਰਥ ਹੈ ਆਪਣੇ ਵਡੌਂਗਾ ਤੇ ਵੈਂਗਰਾਟਾ ਦੇ ਵਿਚਾਲੇ ਵਿਕਟੋਰੀਆ ਦੇ ਵਿਚ, ਤਾਂ ਕੋਸ਼ਿਸ਼ ਕਰਾਂਗੇ ਜੀ ਹੋ ਸਕਦਾ ਕੋਈ ਨਾ ਕੋਈ ਸਰੋਤੇ ਸਾਡੇ ਜ਼ਰੂਰ ਹੈਲਪ ਕਰ ਸਕਣ। ਤਾਂ ਲਓ ਜੀ ਉਸ ਤੋਂ ਬਾਅਦ ਕੁਸ਼ਚਨ ਇਹ ਹੋਰ ਨੇ, ਜੱਸੀ ਭਾਟੀਆ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਬਹੁਤ ਵਧੀਆ ਜਾਣਕਾਰੀ ਦਿੱਤੀ ਬੰਦਾ ਬਹਾਦਰ ਜੀ ਦੇ ਬਾਰੇ, ਮੈਂ ਹੋਰ ਜਾਣਕਾਰੀ ਦੱਸਣਾ ਚਾਹੁੰਦਾ ਕਿ ਜ਼ਿਮੀਦਾਰਾਂ ਨੂੰ ਨਹੀਂ ਬਲਕਿ ਮਜ਼੍ਹਬੀ ਸਿੰਘਾਂ ਨੂੰ ਵੀ ਬੰਦਾ ਬਹਾਦਰ ਜੀ ਦਾ ਤੇ ਹੋਰ ਵੀ ਵੱਧ ਚੜ ਕੇ ਸਾਥ ਦਿੱਤਾ ਸਰਹੰਦ ਨੂੰ ਫਤਿਹ ਕਰਾਉਣ ਦੇ ਲਈ। ਬਿਲਕੁਲ ਜੀ, ਦੇਖੋ ਹਰ ਵਰਗ ਜਿਹੜਾ ਸੀ ਜ਼ਿਮੀਦਾਰ ਨਹੀਂ, ਮਤਲਬ ਮੇਰੇ ਕਹਿਣ ਦਾ ਮਤਲਬ ਇੱਥੇ ਜ਼ਿਮੀਦਾਰ ਨਹੀਂ ਸੀ, ਜ਼ਿਮੀਦਾਰੀ ਸਿਸਟਮ ਤਾਂ ਬੰਦ ਕੀਤਾ, ਜਿਹੜੇ ਕਿਸਾਨ ਸੀ, ਕਿਰਤੀ ਸੀ, ਕਾਮੇ ਸੀ, ਜਿਹੜੇ ਪਿੰਡਾਂ ਦੇ ਵਿੱਚ ਜਿਦਾਂ ਇਕਾਨਮੀ ਚੱਲਦੀ ਹੈ ਸਾਰੇ ਰਲ ਮਿਲ ਕੇ ਕੰਮ ਕਰਦੇ ਆ, ਸੋ ਉਹ ਸਾਰੇ ਹੀ ਰਲੇ ਬਾਬਾ ਬੰਦਾ ਬਹਾਦਰ ਨਾਲ, ਕਿਉਂਕਿ ਉਹ ਕੱਲਾ ਕਿਸਾਨ ਦੁਖੀ ਨਹੀਂ ਸੀ, ਸਾਰਾ ਖਿੱਤਾ ਹੀ, ਸਾਰਾ ਇਲਾਕਾ ਹੀ 1000 ਸਾਲ ਤੋਂ ਦੁਖੀ ਸੀ। ਸੋ ਇਸ ਕਰਕੇ ਉਹ ਵੀ ਬੈਠੇ ਸੀ ਵੀ ਆਪਾਂ ਕਦੋਂ ਇਹ ਗੁਲਾਮੀ ਦੀਆਂ ਜਿਹੜੀਆਂ ਜੰਜੀਰਾਂ ਤੋੜੀਏ, ਤੇ ਉਨ੍ਹਾਂ ਨੇ ਸਾਥ ਦਿੱਤਾ। ਬਹੁਤ ਬਹੁਤ ਧੰਨਵਾਦ ਜੀ ਜੱਸੀ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਯੋਗੇਸ਼ ਠਾਕੁਰ ਜੀ, ਕੀ ਹਾਲ ਚਾਲ ਹੈ ਜਪਾਨ ਦਾ? ਠੀਕ ਠਾਕ ਹੋ? ਤੇ ਬਾਕੀ ਉਨ੍ਹਾਂ ਨੇ ਇੱਕ ਫੋਟੋ ਭੇਜੀ ਹੈ ਗੰਗਾ ਦੀ, ਹਾਂਜੀ ਮੇਰੇ ਖਿਆਲ ਬਨਾਰਸ ਦੀ ਫੋਟੋ ਹੈ। ਕਹਿੰਦੇ ਪਾਪ ਸੋਚ ਕਰਦੀ ਹੈ ਜਿਸਮ ਨਹੀਂ, ਗੰਗਾ ਜਿਸਮ ਧੋਂਦਾ ਹੈ ਸੋਚ ਨਹੀਂ। ਬਹੁਤ ਖੂਬਸੂਰਤ ਮੈਸੇਜ ਹੈ, ਬਿਲਕੁਲ ਠੀਕ ਹੈ। ਤੇ ਪਰ ਕਹਿੰਦੇ ਨੇ ਇਹ ਦੋਨੋਂ ਪਾਸੇ ਲਾਇਆ, ਜਿਹੜਾ ਜੇ ਤਾਂ ਅਸੀਂ ਸਮਝ ਹੀ ਜਾਣਾ ਕਿ ਅਸੀਂ ਨਹਾਉਣ ਦੇ ਨਾਲ ਸੁੱਚੇ ਹੋ ਜਾਂਦੇ ਨੇ, ਫਿਰ ਤਾਂ ਉਹ ਗਲਤ ਹੈ, ਮਤਲਬ ਸਾਡੀ ਅੰਦਰੋਂ ਹਨਾ ਅੰਦਰੋਂ ਨੀ। ਗੁਰਬਾਣੀ ਦੇ ਵਿਚ ਵੀ ਬੜਾ ਕੁਛ ਲਿਖਿਆ ਹੈ ਇਸ ਦੇ ਬਾਰੇ। ਪਰ ਜੇ ਅਸੀਂ ਸੱਚੇ ਨੂੰ ਬਣਾ ਸੁੱਚ ਹੋਈਏ ਤਾਂ ਸੱਚ ਪਾਈਏ, ਪਹਿਲਾਂ ਆਪਣੇ ਆਪ ਨੂੰ ਸੁੱਚ ਕਰੋ, ਮਤਲਬ ਕਲੀਨ ਰੱਖਣਾ ਬੜਾ ਜ਼ਰੂਰੀ ਹੈ, ਆਪਣੇ ਆਪ ਨੂੰ ਹੈਲਥੀ ਰੱਖਣਾ ਬੜਾ ਜ਼ਰੂਰੀ ਹੈ ਸੱਚ ਪਾਉਣ ਵਾਸਤੇ। ਪਰ ਜੇ ਅਸੀਂ ਕਲੀਨਲੀਨੈਸ ਨੂੰ ਜਾਂ ਸਫਾਈ ਨੂੰ ਹੀ ਸੱਚ ਸਮਝ ਲਿਆ, ਉਹ ਸੱਚ ਨਹੀਂ ਹੈਗਾ। ਗੌਰਵ ਸ਼ਰਮਾ ਜੀ, ਤੁਹਾਡਾ ਚੁਟਕਲਾ ਵਿਆਹਾਂ ਤੇ ਲੱਗਦਾ ਮੈਨੂੰ, ਤੁਸੀਂ ਜੁੰਡੇ ਜੁੰਡੇ ਦਿਵਸ ਤੇ ਭੇਜਿਆ ਲੱਗਦਾ, ਕੋਈ ਨੀ ਸ਼ੇਅਰ ਕਰਦੇ ਆ। ਹਾਂਜੀ ਗੁਰਜਿੰਦ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਚੰਗੀ ਇਨਫੋਰਮੇਸ਼ਨ ਦੇ ਰਹੇ ਹੋ। ਤੇ ਉਨ੍ਹਾਂ ਨੇ ਵੀ ਜਾਣਕਾਰੀ ਭੇਜੀ ਹੈ ਤਿੱਤਲੀ ਬਾਰੇ, ਕਹਿੰਦੇ ਇੱਕ ਤਿੱਤਲੀ ਦੀ ਉਮਰ ਸਿਰਫ 14 ਦਿਨ ਦੀ ਹੁੰਦੀ ਹੈ, ਪਰ ਉਹ ਆਪਣਾ ਹਰ ਇੱਕ ਦਿਨ ਮੌਜ ਮਸਤੀ ਵਿਚ ਗੁਜ਼ਾਰਦੀ ਹੈ। ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਲਈ ਇਸ ਦੇ ਹਰ ਇੱਕ ਪਲ ਦਾ ਆਨੰਦ ਮਾਣੋ। ਹਾਂਜੀ ਉਹ ਮਾਣਦੀ ਹੈ ਜੋ ਉਹਦੇ ਭਾਣੇ ਚ ਲਿਖਿਆ ਹੁੰਦਾ ਉਹ ਕਰਦੀ ਹੈ, ਜਿੱਥੇ ਜਿੱਥੇ ਉਹਨੂੰ ਜਾਣਾ ਹੁੰਦਾ ਕੀ ਕਰਨ ਹੁੰਦਾ ਉਸੇ ਭਾਣੇ ਦੇ ਵਿਚ ਰਹਿ ਕੇ ਕਰਦੀ ਹੈ। ਸੋ ਜੋ ਬੰਦੇ ਦਾ ਭਾਣਾ ਹੈ ਉਹ ਕਈ ਲੋਕਾਂ ਨੇ ਇਹ ਵੀ ਸਮਝ ਲਿਆ ਵੀ ਮੌਜਾਂ ਹੀ ਮਾਣੋ, ਬਸ ਖਾਓ ਪੀਓ ਐਸ਼ ਕਰੋ, ਕਿਹਨੇ ਦੇਖਿਆ ਗਾਂ ਤੇ ਕਿਹਨੇ ਦੇਖਿਆ ਪਿਛਾਂ, ਇਹ ਅਸਲ ਚ ਮਤਲਬ ਨਹੀਂ ਹੈਗੇ, ਬੜੇ ਡੂੰਘੇ ਅਰਥ ਨੇ। ਪਰ ਜੋ ਬੰਦੇ ਦੀ ਦੇ ਲਈ ਲਿਖਿਆ ਆ ਆਪਾਂ ਨੂੰ ਉਹ ਕਰਨਾ ਚਾਹੀਦਾ। ਤੇ ਆਪਣੇ ਜਗਤਾਰ ਭਾਜੀ ਕਹਿੰਦੇ ਆਵਾਜ਼ ਵਧਾਓ, ਚਲੋ ਆਵਾਜ਼ ਵਧਾ ਲੈਣੇ ਥੋੜੀ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਹਾਂਜੀ ਮੈਨੂੰ ਲੱਗਦਾ ਸੀ ਥੋੜੀ ਜੀ। ਹੈਰੀ ਸਿਵਿਆ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਡੈਂਡੇਨੋਂਗ ਤੋਂ? ਠੀਕ ਠਾਕ ਹੋ? ਤੇ ਮੈਸੇਜ ਲਗਾਤਾਰ ਆ ਰਹੇ ਨੇ ਜੀ। ਤੇ ਹਰਪ੍ਰੀਤ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ ਡਾਰਵਿਨ ਤੋਂ, ਉਹ ਵੀ ਫਤਿਹ ਬੁਲਾ ਰਹੇ ਨੇ। ਤੇ ਕੀ ਹਾਲ ਚਾਲ ਹੈ ਜੀ ਡਾਰਵਿਨ ਦਾ? ਕੋਈ ਨੀ ਮੌਸਮ ਸਾਂਝਾ ਕਰਦੇ ਆ। ਤੇ ਜੀ ਸਤਵੀਰ ਕੌਰ ਨੇ ਕਿਹਾ ਹਾਂਜੀ ਇਹ ਵੈਂਗਰਾਟਾ ਦੇ ਕੋਲ ਹੈ, ਹਾਂਜੀ ਬਿਲਕੁਲ। ਸੋ ਦੱਸਿਓ ਭਾਈ ਜੀ, ਕੋਈ ਵੀ ਸਾਡੇ ਸੱਜਣ ਮਿੱਤਰ ਸੁਣਦਾ ਹੋਵੇ ਵੈਂਗਰਾਟਾ ਦੇ ਲਾਗੇ ਬੀਚਵਰਥ ਹੈ, ਉੱਥੇ ਨਵੰਬਰ ਦੇ ਵਿਚ 3 ਹਫ਼ਤੇ ਲਈ ਅਕੋਮੋਡੇਸ਼ਨ ਚਾਹੀਦੀ ਹੈ ਸਤਵੀਰ ਕੌਰ ਹੁਣਾਂ ਨੂੰ ਪਲੇਸਮੈਂਟਸ ਵਾਸਤੇ, ਜ਼ਰੂਰ ਦੱਸਿਓ। ਲਓ ਜੀ ਹੁਣ ਸਾਂਝਾ ਪਾਉਂਦੇ ਹਾਂ ਜੀ ਬਾਕੀ ਇਲਾਕਿਆਂ ਦੇ ਵਿਚੋਂ, ਕੇਨਜ਼ ਨੂੰ ਜੋੜਦੇ ਹਾਂ ਨਾਲ ਤੇ ਉੱਥੇ 30 ਡਿਗਰੀ ਅੱਜ ਤਾਪਮਾਨ ਰਹੇਗਾ। ਬ੍ਰਿਸਬਨ ਦੇ ਵਿਚ ਧੁੱਪ ਖਿੜੀ ਰਹੇਗੀ 22 ਡਿਗਰੀ, ਕੌਫ ਸਰਵਰ ਦੇ ਵਿਚ ਤੁਹਾਨੂੰ ਦਸਿਆ ਸਵੇਰੇ ਠੰਡਾ ਸੀ, ਅੱਜ 22 ਡਿਗਰੀ ਰਹੇਗਾ, ਧੁੱਪ ਖਿੜੀ ਹੋਇਆ। ਸਿਡਨੀ ਦੇ ਵਿਚ ਤੇਜ਼ ਹਵਾਵਾਂ ਚੱਲਣਗੀਆਂ, ਅੱਜ ਹਲਕਾ ਹਲਕਾ ਮੀਂਹ ਵੀ ਪੈ ਰਿਹਾ, ਡ੍ਰਿਜ਼ਲ ਹੈ, ਬੱਦਲਵਾਹੀ ਹੈ, ਇਸੇ ਤਰ੍ਹਾਂ ਹੀ ਰਹੇਗਾ। 20 ਡਿਗਰੀ ਕੈਨਬਰਾ, 14 ਡਿਗਰੀ ਮੈਲਬਨ, ਹਲਕੇ ਸ਼ਾਵਰ, 16 ਡਿਗਰੀ ਐਡਲੇਡ, ਬੱਦਲਵਾਈ, 18 ਡਿਗਰੀ ਪਰਥ, ਧੁੱਪ ਖਿੜੀ ਰਹੇਗੀ 31 ਡਿਗਰੀ ਔਰ ਡਾਰਵਿਨ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ, 32 ਡਿਗਰੀ ਤਾਪਮਾਨ ਰਹਿਣ ਦੀ ਉਮੀਦ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 29 ਡਿਗਰੀ ਔਰ ਦਿਨਾਂ ਨੂੰ ਗਰਜ ਨਾਲ ਛਿੱਟਾਂ ਪੈ ਸਕਦੀਆਂ ਨੇ, ਪਰ ਮੌਸਮ ਦੇ ਵਿਚ ਗਰਮਾਹਟ ਹੈ, 41 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਸਵਾਗਤ ਹੈ ਤੇ ਆਓ ਫੇਰ ਤੁਹਾਨੂੰ ਨਾ ਇੱਕ ਬੜਾ ਹੀ ਖੂਬਸੂਰਤ ਗੀਤ ਸੁਣਾਉਣੇ ਆ। ਉਸ ਤੋਂ ਬਾਅਦ ਅੱਜ ਤੁਹਾਨੂੰ ਦੱਸ ਦਿੰਦੇ ਆ ਕਿ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜ ਰਹੇ ਨੇ ਤੇ ਅੱਜ ਬਹੁਤ ਸਾਰੇ ਮੁੱਦਿਆਂ ਤੇ ਆਪਾਂ ਗੱਲ ਕਰਨੀ ਆ ਔਰ ਦੇਖਣਾ ਕਿ ਆਸ ਪਾਸ ਦੇ ਵਿਚ ਜੋ ਧਰਮ ਦੇ ਖੇਤਰ ਦੇ ਵਿਚ ਸੋਸਾਇਟੀ ਦੇ ਵਿਚ ਕੀ ਗੱਲਾਂ ਚੱਲ ਰਹੀਆਂ ਨੇ। ਉਨ੍ਹਾਂ ਚ ਇੱਕ ਅਹਿਮ ਮੁੱਦਾ ਹੈ, ਇੱਕ ਆਸਟ੍ਰੇਲੀਆ ਦੇ ਸਾਇੰਟਿਸਟ ਨੇ ਸਵਿਟਜ਼ਰਲੈਂਡ ਜਾ ਕੇ ਯੂਥਨੇਸ਼ੀਆ ਕੀਤਾ, ਯਾਨੀ ਕਿ ਆਪਣੇ ਆਪ ਮੌਤ ਨੂੰ ਅਪਣਾਇਆ ਹੈ। ਉਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਬਾਰੇ ਵੀ ਥੋੜੀ ਜੀ ਗੱਲ ਕਰਾਂਗੇ ਤੇ ਜੋ ਪੱਗ ਲਾਉਣ ਦੇ ਮਸਲੇ ਨੇ ਜਾਂ ਹੋਰ ਸੋਸਾਇਟੀ ਦੇ ਵਿਚ ਸਾਡੇ ਕੀ ਆਸਟ੍ਰੇਲੀਆ ਦੇ ਵਿਚ ਕੀ ਚੱਲ ਰਿਹਾ ਉਹ ਵੀ ਆਪਾਂ ਸਾਂਝੇ ਕਰਾਂਗੇ। ਪਰ ਤੁਹਾਨੂੰ ਪਹਿਲਾਂ ਇੱਕ ਖੂਬਸੂਰਤ ਗੀਤ ਕਮਰ ਗਰੇਵਾਲ ਦੀ ਆਵਾਜ਼ ਦੇ ਵਿਚ ਸੁਣਾਉਂਦੇ ਹਾਂ ਜੀ।
ਆਵਣ ਜਾ ਰਿਹਾ ਵੇ ਵੰਗ ਇਸ਼ਕ ਦੀ ਇੱਕ ਇੱਕ ਕਰਕੇ ਪਾਵੇ ਕੁਝੇ ਭੇਦ ਫਕੀਰਾਂ ਵਾਲੇ ਇਸ ਕਮਲੀ ਨੂੰ ਦੱਸ ਜਾਵੇ ਗੱਲ ਸੁਣ ਕੇ ਉਹ ਮੇਰੀ ਆਖਣ ਲੱਗਾ ਵੇਖੀ ਡੰਗ ਨਾ ਖਾਲੀ ਨੀ ਸੱਤ ਰੰਗ ਤੈਨੂੰ ਦੇ ਚੱਲਿਆ ਮੈਂ ਨੀ ਤੂੰ ਸੋਚ ਸਮਝ ਕੇ ਪਾਲੀ ਨੀ ਤੂੰ ਸੋਚ ਸਮਝ ਕੇ ਪਾਲੀ ਮੈਂ ਬਣ ਜਾ ਰਣਬੀਰ ਦੀ ਦੀਵਾਨੀ ਮੈਂ ਬਣ ਜਾ ਰਣਬੀਰ ਦੀ ਦੀਵਾਨੀ ਰੰਗ ਚੜਿਆ ਤੇ ਹੋ ਗਈ ਮਸਤਾਨੀ ਰੰਗ ਚੜਿਆ ਤੇ ਹੋ ਗਈ ਮਸਤਾਨੀ
ਪਿਆ ਕੀ ਦੀਵਾਨੀ ਰੇ
ਹੱਸਾਂ ਕਦੇ ਰੋਵਾਂ ਕਦੇ ਨੱਚਾਂ ਕਦੇ ਗਾਵਾਂ ਗੱਲ ਦਿਲ ਤੇ ਦਿਮਾਗ ਦੀ ਮੱਠੀ ਮੱਠੀ ਬਾਜ ਸੁਣੇ ਦੂਰੋਂ ਪੈਂਦੀ ਹਾਕ ਦੀ ਮੱਠੀ ਮੱਠੀ ਬਾਜ ਸੁਣੇ ਦੂਰੋਂ ਪੈਂਦੀ ਹਾਕ ਦੀ ਦੇਸ ਪਰਦੇਸ ਲੱਗੇ ਦੇਸ ਪਰਦੇਸ ਲੱਗੇ ਵੀ ਮੇਰੀ ਉਹ ਨਦਾਨੀ ਬਣ ਜਾਣ ਹੈਰਨ ਪਿਆ ਦੀ ਦੀਵਾਨੀ ਰੰਗ ਚੜਿਆ ਤੇ ਹੋ ਗਈ ਮਸਤਾਨੀ ਰੰਗ ਚੜਿਆ ਤੇ ਹੋ ਗਈ ਮਸਤਾਨੀ
ਪਰਮਾਤਮਾ ਹਰ ਜਗ੍ਹਾ ਆਪ ਸਰੀਰਕ ਤੌਰ ਤੇ ਵਿਆਪਕ ਨਹੀਂ ਹੋ ਸਕਦਾ, ਇਸ ਲਈ ਤਾਂ ਉਸਨੇ ਮਾਂ ਬਣਾ ਦਿੱਤੀ। ਵੈਸੇ ਤਾਂ ਜ਼ਿੰਦਗੀ ਦੇ ਪਹਿਲੇ ਸਾਹ ਤੋਂ ਆਖਰੀ ਦਮ ਤੱਕ ਕੋਈ ਵੀ ਦਿਨ ਅਜਿਹਾ ਨਹੀਂ ਜੋ ਮਾਂ ਦਾ ਨਾ ਹੋਵੇ, ਪਰ ਫਿਰ ਵੀ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੋ ਇਸ ਦਿਨ ਤੁਸੀਂ ਵੀ ਆਪਣੇ ਵੱਲੋਂ ਕੋਈ ਸੁਨੇਹਾ ਆਪਣੀ ਮਾਂ ਲਈ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ, ਜੋ ਅਸੀਂ ਚਲਾਵਾਂਗੇ ਤੁਹਾਡੇ ਆਪਣੇ ਪਰਿਵਾਰ ਯਾਨੀ ਹਰਮਨ ਰੇਡੀਓ ਤੇ। ਰਿਸ਼ਤਿਆਂ ਦੇ ਨਿੱਘ ਨੂੰ ਮਾਨਣ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ। ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ, ਜਾਂ ਫਿਰ ਹਵਾ ਵਿਚ ਤਾਲ ਨੂੰ ਮਹਿਸੂਸ ਕੀਤਾ ਹੋਵੇ? ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ? ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਬੰਨ ਨੱਚਦੇ ਵੇਖਿਆ ਹੋਵੇ? ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਘ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ? ਨਹੀਂ ਵੇਖਿਆ? ਜੇ ਨਹੀਂ ਵੇਖਿਆ ਤਾਂ ਜੀ, ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ, ਸੰਗੀਤ ਵਿਚ ਭਿੱਜੇ ਕੁਝ ਪਲ, ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ, ਉੱਥੇ ਹੀ ਸੁਣਾਂਗੇ ਉਨ੍ਹਾਂ ਦੇ ਕੁਝ ਅਭੁੱਲ ਨਗਮੇ। ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮ ਸਫ਼ਰ, ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇੱਕ ਨਾ ਖਤਮ ਹੋਣ ਵਾਲੇ ਸਫ਼ਰ ਤੇ, ਜਲਦ ਹੀ ਹਰਮਨ ਰੇਡੀਓ ਤੇ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ, ਤੇ ਗਿਆਨ ਪ੍ਰਾਪਤ ਕਰਨ ਦੇ ਲਈ ਅਸੀਂ ਦੇਖੋ ਸਾਡੇ ਸਾਰਿਆਂ ਨੂੰ ਵੱਡੇ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਤਾਇਆ ਜੀ ਨੇ ਜੋ ਸ਼ੁਰੂ ਤੋਂ ਹਰਮਨ ਰੇਡੀਓ ਦੇ ਨਾਲ ਨੇ ਤੁਹਾਡੇ ਨਾਲ ਨੇ ਸਾਡੇ ਨਾਲ ਨੇ ਹਰ ਬੰਦੇ ਦੇ ਨਾਲ ਨੇ ਸਾਨੂੰ ਇਉਂ ਲੱਗਦਾ ਸਾਡੇ ਨਾਲ ਹੈ ਪਰ ਜਿਹੜੇ ਬੰਦੇ ਨੂੰ ਪੁੱਛੋ ਕਹਿੰਦੇ ਨਹੀਂ ਨਹੀਂ ਉਹ ਤਾਂ ਸਾਡੇ ਨਾਲ ਹੈ ਸੋ ਇਹੀ ਮਹਾਨਤਾ ਆ ਸੋ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨੂੰ ਮੈਂ ਆਵਾਜ਼ ਮਾਰਦਾ ਪਹਿਲਾਂ ਹੀ ਮੇਰੀ ਖਿਚਾਈ ਹੋ ਗਈ ਆ ਔਫ ਏਅਰ ਤਾਇਆ ਜੀ ਸਤਿ ਸ੍ਰੀ ਅਕਾਲ ਅੱਜ ਬੜੇ ਗੁੱਸੇ ਚੋਂ ਸਵੇਰੇ ਸਵੇਰੇ ਕੀ ਗੱਲ ਮੈਨੂੰ ਫੋਨ ਵੀ ਨਹੀਂ ਕਰਨ ਦਿੱਤਾ ਤੁਸੀਂ
ਉਹ ਗੱਲ ਇਹ ਹੈ ਵੀ ਹਰ ਵਾਰੀ ਅੱਗੇ ਜਦੋਂ ਤੁਸੀਂ ਮੈਨੂੰ ਲਿਆਉਂਦੇ ਹੁੰਦੇ ਸੀ ਸਰੋਤਿਆਂ ਦੇ ਸਨਮੁਖ ਤੇ 5-7 ਮਿੰਟ ਪਹਿਲਾਂ ਟੈਲੀਫੋਨ ਕਰਦੇ ਹੁੰਦੇ ਸੀ ਵੀ ਮੈਂ ਤਿਆਰ ਰਵਾਂ ਤੇ ਹੁਣ ਤਾਂ ਮੈਂ 9:17 ਤੇ ਸਾਹਮਣੇ ਬਹਿ ਗਿਆ ਕੰਪਿਊਟਰ ਖੋਲ ਕੇ ਮੁੱਛਾਂ ਨੂੰ ਤਾਹ ਦੇ ਕੇ ਤੇ ਤੁਹਾਡੀ 9:30 ਹੋ ਗਏ ਤੇ ਤੁਹਾਡੇ ਵੱਲੋਂ ਕੋਈ ਖਬਰ ਨਹੀਂ ਤੇ ਫਿਰ ਮੈਂ ਈਮੇਲ ਭਰੀ ਸੀ ਅਜੇ ਤੇ ਫਿਰ ਤੁਹਾਡੀ ਉਹ ਘੰਟੀ ਖੜਕ ਪਈ
ਤੁਸੀਂ ਤਾਂ ਐਂ ਕਹਿੰਦੇ ਈਮੇਲ ਭਰੀ ਜਿੱਦਾਂ ਤੁਸੀਂ ਕੀਲੀ ਤੋਂ ਟੰਗੀ ਦੇ ਨਾਲੀ ਦੇ ਵਿੱਚ ਕਾਰਤੂਸ ਭਰ ਲਏ ਹੁੰਦੇ ਆ
ਉਹ ਇਹ ਆ ਨਾ ਵੀ ਕਹਿੰਦੇ ਉਹ ਕੀ ਜੈਨ ਬਾਣੀਆਂ ਜਿਹੜਾ ਹੈ ਨਾ
ਹਾਂਜੀ
ਉਹ ਮੀਟ ਤਾਂ ਖਾ ਨਹੀਂ ਸਕਦਾ
ਹਾਂਜੀ
ਪਰ ਉਹ ਕਹਿੰਦੇ ਨੇ ਰੋੜਾਂ ਨੂੰ ਨਾ ਮੀਟ ਦਾ ਤੜਕਾ ਲਾ ਕੇ ਤਰੀ ਜੀ ਬਣਾ ਕੇ ਤੇ ਉਹ ਜਿਹਾ ਮਿਰਚ ਮਸਾਲਾ ਪਾ ਕੇ ਤੇ ਰੋੜਾਂ ਚੂਸਦਾ ਤੇ ਉਹ ਮੇਰੀ ਹਾਲਿਆ ਵੀ ਬੰਦੂਕ ਚਲਾ ਨਹੀਂ ਸਕਦਾ ਤਲਵਾਰ ਚਲਾ ਨਹੀਂ ਸਕਦਾ ਤੇ ਬਸ ਉਹ ਉਂਗਲਾਂ ਨੂੰ ਨਾ ਕੰਪਿਊਟਰ ਤੇ ਮਾਰ ਕੇ ਮੈਂ ਆਪਣਾ ਝੱਸ ਪੂਰਾ ਕਰਦਾ
ਤੁਸੀਂ ਵੀ ਲੋਡ ਕਰੀ ਬੈਠੇ ਹੋ ਫਿਰ ਤੁਸੀਂ ਤਾਂ ਫਿਰ ਮੈਨੂੰ ਲੱਗਦਾ ਸਿਡਨੀ ਨੂੰ ਗੈਂਗਲੈਂਡ ਬਣਾਇਆ ਪਿਆ ਜਿਸ ਹਿਸਾਬ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਬੜੇ ਪ੍ਰਭਾਵਿਤ ਹੋ ਗਏ ਕੀ ਗੱਲ ਕਿਤੇ ਨਿਊਜ਼ੀਲੈਂਡ ਤੋਂ ਪ੍ਰਭਾਵਿਤ ਤਾਂ ਨਹੀਂ ਹੋਗੇ ਤੁਸੀਂ ਖੈਰ ਹਾਸੇ ਨਾਲ ਹਾਸਾ ਮਜ਼ਾਕ ਨਾਲ ਮਜ਼ਾਕ ਬਹੁਤ ਸਾਰੇ ਮੁੱਦੇ ਪਹਿਲਾਂ ਹੀ ਭੇਜ ਦਿੱਤੇ ਸਾਡੇ ਸਤਿਕਾਰਯੋਗ ਸੱਜਣਾ ਨੇ ਉਹਦੇ ਵਿਚ ਨਿਊਜ਼ੀਲੈਂਡ ਦਾ ਮਸਲਾ ਵੀ ਆ ਮਨਦੀਪ ਸਿੰਘ ਹੁਣਾਂ ਨੇ ਭੇਜਿਆ ਇਹਦੇ ਬਾਰੇ ਵੀ ਡਿਸਕਸ ਕਰਿਓ ਕੋਈ ਨੀ ਆਪਾਂ ਕਰਦੇ
ਹਾਂ ਇਹ ਮੇਰੇ ਖਿਆਲ ਮਨਜੀਤ ਸਿੰਘ ਪੱਤਰਕਾਰ
ਮਨਦੀਪ ਸਿੰਘ ਇਹ ਹੋਰ ਸੱਜਣ ਨੇ ਹਾਂਜੀ ਹਾਂਜੀ ਚਲੋ ਪਹਿਲਾਂ ਆਪਾਂ ਹੋਰ ਸੱਜਣਾ ਦੀ ਜਿਹੜੀ ਸ਼ਮੂਲੀਅਤ ਪ੍ਰੋਗਰਾਮ ਚ ਕਰ ਲਈਏ ਨਾਲ ਦੀ ਨਾਲ ਕਿਉਂਕਿ ਫੇਰ ਬਹੁਤ ਸਾਰੇ ਸੱਜਣਾਂ ਨੇ ਆ ਜਾਣਾ ਫੇਰ ਲਿਸਟ ਲੰਬੀ ਹੋ ਜਾਣੀ ਆ ਸੁਖ ਜਗਤਾਰ ਗਿੱਲ ਭਾਜੀ ਹੁਣਾਂ ਨੇ ਫੋਟੋ ਭੇਜੀ ਹੈ ਜੀ ਜਸਵੰਤ ਸਿੰਘ ਕਮਲ ਹੁਣਾਂ ਦੀ ਤੇ ਉਨ੍ਹਾਂ ਨੇ ਅਗਲੇ ਸਾਲ ਕਹਿੰਦੇ 100 ਸਾਲ ਦੇ ਹੋ ਜਾਣਾ ਆ ਤੇ ਜੂਨ ਦੇ ਵਿਚ ਇਸ ਵਾਲੀ
ਪਿਛਲੇ ਸਾਲ ਮੈਂ ਇਨ੍ਹਾਂ ਨੂੰ ਮਿਲ ਕੇ ਆਇਆ ਉਦੋਂ 98 ਸਾਲ ਦੇ ਹੋ ਗਏ ਸੀ
ਹਾਂਜੀ ਉਨ੍ਹਾਂ ਨੇ
ਉੱਚਾ ਸੁਣਦੇ ਸੀ ਮੇਰੇ
ਹਾਂਜੀ ਉਹ ਫਿਰ ਚਲੋ ਕੋਈ ਗੱਲ ਨੀ ਪਰ ਕਾਫੀ ਤੰਦਰੁਸਤ ਨੇ ਤੇ ਆਪਾਂ ਦੀ ਇਹ ਫੋਟੋ ਸ਼ੇਅਰ ਕਰਤੀ ਹੈ ਇਨ੍ਹਾਂ ਨੇ ਸੁਖਰਿਆੜ ਕੋਬਰਮ ਵਾਲਿਆਂ ਨੇ ਵੀ ਫੋਟੋ ਭੇਜੀ ਹੈ ਸਵੇਰੇ ਟਰੈਕਟਰ ਦੇ ਕੋਲ ਖੜੇ ਨੇ ਪਿੱਛੇ ਫਾਲੇ ਪਾਏ ਹੋਏ ਨੇ ਕਹਿੰਦੇ ਬਸ ਪਲਾਂਟਿੰਗ ਸ਼ੁਰੂ ਹੋਣ ਲੱਗੀ ਹੈ ਕਿਆ ਬਾਤ ਹੈ ਜੀ ਇਹ ਕੋਬਰਮ ਇਲਾਕੇ ਦੇ ਵਿਚ ਖੇਤੀ ਦੇ ਵਿਚ ਲੱਗੇ ਹੋਏ ਨੇ ਕੰਮਕਾਰ ਤੇ ਮੈਂ ਫੋਟੋ ਸ਼ੇਅਰ ਕਰਤੀ ਹੈ ਨਪਿੰਦਰ ਮੈਲਬਨ ਤੋਂ ਵੀ
ਕੋਬਰਮ ਕਿੱਥੇ ਕੋਬਰਮ ਕਿੱਥੇ ਸੁਣਿਆ
ਮੈਂ ਤੁਹਾਨੂੰ ਦੱਸਦਾ ਜੀ ਕੋਬਰਮ ਜਦੋਂ ਆਪਾਂ ਨਾ ਸ਼ੈਪਟਨ ਤੋਂ ਜਾਈਏ ਗ੍ਰਿਫਤ ਨੂੰ ਠੀਕ ਹੈ ਡਰਾਈਵ ਕਰਕੇ ਤਾਂ ਜਾਂਦੇ 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 ਨਾ ਜਦੋਂ ਆਪਾਂ ਬਾਰਡਰ ਟੱਪਣ ਲੱਗਦੇ ਹਾਂ ਨਿਊ ਸਾਊਥ ਵੇਲਸ ਦਾ ਵਿਕਟੋਰੀਆ ਦੇ ਨਿਊ ਸਾਊਥ ਵੇਲਸ ਦੇ ਬਾਰਡਰ ਵਿਕਟੋਰੀਆ ਵੱਲੋਂ ਹੈ ਕੋਬਰਮ ਮਲਦੂਰੇ ਦੇ ਸ਼ੈਪਟਨ ਤੋਂ ਜਦ ਆਪਾਂ ਜਾਈਏ ਦੂਜੇ ਪਾਸੇ ਫਿਨਲੇ ਆ ਜਾਂਦਾ ਆ ਤੇ ਨਿਊ ਸਾਊਥ ਵੇਲਸ ਵੱਲ ਫਿਨਲੇ ਸ਼ਹਿਰ ਕੋਈ ਗੱਲ ਨੀ ਮੈਨੂੰ ਲੱਗਦਾ ਤੁਸੀਂ ਉਧਰੋਂ ਘੱਟੇ ਡਰਾਈਵ ਕੀਤਾ ਪਰ
ਟੱਕਰਾਂਗੇ ਕਿਤੇ
ਹਾਂਜੀ ਟੱਕਰਾਂਗੇ ਜ਼ਰੂਰ ਆਵਾਂਗੇ ਤੇ ਨਪਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਵਧੀਆ ਚੱਲ ਰਿਹਾ ਕਹਿੰਦੇ ਕਿ ਤੁਹਾਡੇ ਰੰਗੇ ਨੂੰ ਵਾਇਰਸ ਤਾਂ ਨਹੀਂ ਸੀ ਮਿਲਿਆ ਪਰ ਚੂਹਾ ਤੁਹਾਡਾ ਵਾਲ ਵਾਲ ਵੱਜ ਗਿਆ ਰੇਡੀਓ ਦਾ ਆਨੰਦ ਮਾਣਿਆ ਉਹ ਮੈਂ ਜੀ ਇੱਕ ਤਾਇਆ ਜੀ ਫੋਟੋ ਪਾਈ ਸੀ ਬਿੱਲੀਆਂ ਦੀ ਦੋ ਬਲੂੰਗੜੇ ਰੱਖੇ ਹੋਏ
ਤੇ ਉਹ ਤੁਹਾਡੇ ਮੁਆਇਨਾ ਕਰ ਰਹੀਆਂ ਸੀ
ਹਾਂਜੀ ਕੈਟ ਸਕੈਨ ਕਰ ਰਹੀਆਂ ਸੀ
ਵੇਖਿਆ ਮੈਂ
ਉਹ ਅਸਲ ਦੇ ਵਿਚ ਨਾ ਅਸੀਂ ਦੇਖਿਆ ਵੀ ਇਹ ਸਾਰਿਆਂ ਨੂੰ ਵਧੀਆ ਤਰੀਕਾ ਆ ਚੂਹੇ ਚਾਹੇ ਭਜਾਉਣ ਦਾ ਤੇ ਇੱਕ ਉਦਾਂ ਵੀ ਬੜਾ ਮੋਹ ਲੈਂਦੇ ਨੇ ਜਾਨਵਰ ਨਾ ਤੁਸੀਂ ਤੁਹਾਨੂੰ ਹਾਂਜੀ ਸੋ ਆਉਂਦੇ ਜਾਂਦੇ ਇਨ੍ਹਾਂ ਨੂੰ ਤੁਸੀਂ ਇਨ੍ਹਾਂ ਨਾਲ ਗੱਲ ਕਰਦੇ ਹੋ ਤੁਹਾਨੂੰ ਇਹ ਪਿਆਰ ਕਰਦੇ ਨੇ ਤੁਹਾਡੇ ਆਲੇ ਦੁਆਲੇ ਘੁੰਮਦੇ ਨੇ ਇੱਕ ਕੰਪਨੀ ਦਾ ਅਹਿਸਾਸ ਜਿਹੜਾ ਹੁੰਦਾ ਪਸ਼ੂਆਂ ਨਾਲ ਜਾਨਵਰ ਨਾਲ ਹਨਾ ਸੋ ਇਸ ਕਰਕੇ ਹਾਂਜੀ ਮਲਕੀਤ ਸਿੰਘ ਵਿਰਕ ਵੀ ਸਾਡੇ ਨਾਲ ਜੁੜ ਰਹੇ ਨੇ ਹਾਂਜੀ ਇਹ ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ ਹਾਂਜੀ ਮਲਕੀਤ ਜੀ ਕੀ ਹਾਲ ਚਾਲ ਹੈ ਹਰਿੰਦਰ ਸਿੰਘ ਸਿਬੀਆ ਜੀ ਠੀਕ ਠਾਕ ਹੋ ਨਿਸ਼ਾਨ ਸਿੰਘ ਅਮਰਕੋਟ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਰਾਜਨਦੀਪ ਸਿੰਘ ਕੈਨਬਰਾ ਤੋਂ ਫਤਿਹ ਬੁਲਾ ਰਹੇ ਨੇ ਜੀ ਤੁਹਾਨੂੰ ਵੀ ਤੇ ਮੈਨੂੰ ਵੀ ਤੇ ਹਾਂਜੀ ਬਚਿੱਤਰ ਸਿੰਘ ਮੌੜ ਫਿਰੋਜ਼ਪੁਰ ਤੋਂ ਉੱਠ ਕੇ ਇਸ ਵੇਲੇ ਤੜਕੇ ਪ੍ਰੋਗਰਾਮ ਸੁਣ ਰਹੇ ਨੇ ਤੇ ਕਹਿੰਦੇ ਨੇ ਕਿ ਸਾਰੇ ਪਰਿਵਾਰ
ਉੱਥੇ 5 ਵਜੇ ਉੱਥੇ
ਹਾਂਜੀ 5:10 ਹੋ ਗਏ ਤੇ ਪ੍ਰੋਗਰਾਮ ਸ਼ੁਰੂ ਤੋਂ ਹੀ ਸੁਣ ਰਹੇ ਹਮੇਸ਼ਾ ਹੀ ਤੇ
ਚਾਨਣ ਤਾਂ ਹੋ ਗਿਆ
ਹਾਂਜੀ ਹਾਂਜੀ ਤੇ ਉਹ ਵੀ ਤੁਹਾਨੂੰ ਫਤਿਹ ਬੁਲਾ ਰਹੇ ਨੇ। ਗੁਰੂ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਨੇ। ਤੇ ਗਲੋਬਲ ਰੀਅਲ ਅਸਟੇਟ ਤੋਂ ਧੰਨ ਰਾਏ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਆ, ਕਹਿੰਦੇ ਵਾਹ ਜੀ ਵਾਹ ਗਿਆਨੀ ਜੀ ਆ ਗਏ ਨੇ ਤੇ ਨਾਲ ਹੀ ਸਿਡਨੀ ਵਿਚ ਵੀ ਠੰਡ ਹੋ ਗਈ ਆ।
ਭਰਪੂਰ ਪੈਣੀ ਸ਼ੁਰੂ ਹੋ ਗਈ।
ਹਾਂਜੀ ਅੱਜ ਭੂਰ ਪੈ ਰਹੀ ਹੈ, ਫੋਟੋ ਆ ਗਈ ਸੀ। ਹਰਨਪ੍ਰੀਤ ਸਿੰਘ ਬਰਾੜ ਸਾਡੇ ਨਾਲ ਜੁੜ ਗਏ ਨੇ। ਪਰਥ ਤੋਂ ਰਾਜ ਮਹਿੰਦਰ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੀ ਆਇਆਂ ਨੂੰ ਜੀ। ਰਾਜ ਮਹਿੰਦਰ ਹੁਣਾਂ ਨੇ ਬੁਲਾਈਏ ਸਤਿ ਸ੍ਰੀ ਅਕਾਲ। ਤੇ ਤਾਇਆ ਜੀ ਗੱਲ ਇਉਂ ਆ ਵੀ ਜਿੱਦਾਂ ਕੌਮ ਦੇ ਵਿਚ ਬਹੁਤ ਮਸਲੇ ਨੇ, ਉਹ ਆਪਾਂ ਬਾਅਦ ਚੋਂ ਗੱਲ ਕਰਨੀ ਆ। ਬੜੇ ਭੱਖਦੇ ਮਸਲੇ ਨੇ, ਪੱਗਾਂ ਲਾਹਣ ਲਹਾਣ ਦੇ ਮਸਲੇ ਨੇ, ਸਰੂਪ ਚੱਕਣ ਦੇ ਮਸਲੇ ਨੇ, ਤੇ ਹੋਰ ਕਈ ਜਿਹੜੀਆਂ ਲਾਮਤਾਂ ਜਾਂ ਕਹਿ ਲਓ ਕਿ ਕੰਟਰੋਵਰਸੀ ਚੋਂ ਨਿਕਲਦਾ ਹੀ ਰਹਿੰਦਾ, ਕੋਈ ਨਵੀਂ ਗੱਲ ਨਹੀਂ। ਸਿੱਖ ਕੌਮ ਤੇ ਭੀੜ ਪਈ ਰਹਿੰਦੀ ਆ ਨਾ। ਹੁਣ ਇਕ ਮੋਟੀ ਮੋਟੀ ਖ਼ਬਰ ਸਾਂਝੀ ਕਰ ਲਵਾਂ ਪਹਿਲਾਂ, ਉਸ ਤੋਂ ਬਾਅਦ ਇਕ ਹੋਰ ਖ਼ਬਰ ਤੇ ਗੱਲਬਾਤ ਕਰਾਂਗੇ। ਸੁਰੱਖਿਆ ਮੰਗਣ ਗਏ ਬਾਜਵਾ ਨੂੰ ਮਿਲੀ ਜੇਲ੍ਹ, ASI ਨੂੰ ਧੱਕਾ ਮਾਰ ਕੇ ਜਬਰੀ ਰਿਵਾਲਵਰ ਅਦਾਲਤ ਚ ਲੈ ਗਿਆ ਸੀ, ਇਸ ਕਰਕੇ ਉਹਨੂੰ ਫੜ ਲਿਆ। ਇਹ ਉਹੀ ਬਾਜਵਾ ਹੈ ਜਿਹਨੇ ਆਪਣੇ ਪਰਚਾ ਦਰਜ ਕੀਤਾ ਸੀ ਜੀ ਕਾਂਗਰਸੀ ਵਿਧਾਇਕ।
ਬਿਲਕੁਲ ਬਿਲਕੁਲ, ਇਹਦਾ ਪਿਓ ਦੇਹੜੂ ਕਾਂਡ ਦੇ ਵਿਚ ਮਾਰਿਆ ਗਿਆ ਸੀ।
ਅੱਛਾ।
ਤੇ ਗੀਤ ਵੀ ਗਾਇਆ ਗਿਆ ਉੱਥੇ, ਕੋਈ ਮਤਲਬ ਜੁਝਾਰੂ ਸਿੰਘ ਕਿਤੇ ਚਬਾਰੇ ਸੀਗੇ ਤੇ ਇਹ ਉਹਨਾਂ ਨੂੰ ਫੜਨ ਗਿਆ ਸੀ।
ਅੱਛਾ ਜੀ।
ਤੇ ਉਹ ਫਿਰ ਅੱਗਿਓ ਬੋਲਦੇ ਆ, ਇਹਦੀ ਆਵਾਜ਼ ਨੂੰ ਗੀਤ ਵਿਚ ਪਾਇਆ, ਨਿਕਲੋ ਵੱਡਿਆ ਬਦਮਾਸ਼ਾ। ਤੇ ਅੱਗੋਂ ਉਹ ਕਹਿੰਦਾ ਆ ਵੀ ਜਾ ਮੁੜ ਜਾ ਪਿੱਛੇ ਬਾਜਵਾ, ਕਿਉਂ ਕਿਉਂ ਆਹਨਾ ਮੌਤ ਨੂੰ ਮਾਸੀ। ਪਰ ਇਹ ਮੁੜਿਆ ਨੀ, ਫਿਰ ਉੱਥੇ ਉਹਨਾਂ ਫਿਰ ਉਹਨਾਂ ਦੀਆਂ ਜੁਝਾਰੂ ਸਿੰਘਾਂ ਦੀਆਂ ਗੋਲੀਆਂ ਨਾਲ ਇਹਦਾ ਪਿਓ ਮਾਰਿਆ ਗਿਆ ਸੀ।
ਦਹੇੜੂ ਸੀਗਾ ਜਾਂ ਮੋਹਾਲੀ ਚ ਮੁਕਾਬਲਾ ਜਿਹੜਾ ਹੋਇਆ ਸੀ ਉਹ ਸੀ?
ਨਹੀਂ, ਦਹੇੜੂ ਚ ਅਮਰਜੀਤ ਸਿੰਘ ਸੀ ਨਾ ਜੁਝਾਰੂ ਕੋਈ, ਉਹ ਸੀ। ਉਹਦੀ ਖ਼ਬਰ ਮਿਲੀ ਮੁਖਬਰਾਂ ਤੋਂ ਤੇ ਇਹ ਫਿਰ ਫੜਨ ਗਿਆ ਵੀ ਮੈਂ ਜਿੰਦੇ ਨੂੰ ਫੜ ਡੈਡੀ ਉਹ ਸੀ ਪ੍ਰੀਤਮ ਸਿੰਘ ਬਾਜਵਾ। ਜਾ ਮੁੜ ਜਾ ਪਿਛਾਂ ਬਾਜਵਾ, ਕਿਉਂ ਆਹਨਾ ਮੌਤ ਨੂੰ ਮਾਸੀ। ਇਹ ਨਾ ਦਿਆਲਪੁਰੀ ਜੇ ਮੁੰਡਿਆਂ ਨੇ ਗੀਤ ਗਾਇਆ ਸੀ 1983 ਦੇ ਵਿਚ।
ਇਹਨੂੰ ਕਹਿੰਦੇ ਆ ਡਾਟਾ ਬੇਸ ਤਾਇਆ ਜੀ, ਤੁਸੀਂ ਤਾਂ ਕਮਾਲੇ ਕਰਤੀ ਦੇ।
ਗੱਲ ਆ ਵੀ ਤੁਸੀਂ ਤਾਂ ਦੱਸੋ ਕਮਾਲ ਕਰਤੀ ਵੀ ਜੇ ਮੈਂ ਪਹਿਲਾਂ ਨਾ ਕਮਾਲ ਕੀਤੀ ਹੋਵੇ।
ਇਹ ਤਾਂ ਗੱਲ ਹੈ ਨਾ, ਇਹ ਤਾਂ ਮੈਂ ਨਵੇਂ ਸਰੋਤਿਆਂ ਨੂੰ ਦੱਸ ਰਿਹਾ, ਕਮਾਲ ਕਰਤੀ ਹੋ ਗਈ ਕਮਾਲ ਤਾਇਆ ਜੀ ਬੈਠੇ ਨਾਲ। ਗੁਰਦਾਸ ਮਾਨ ਨੇ ਵੀ ਗਾਣਾ ਗਾਇਆ ਹੋ ਗਈ ਕਮਾਲ ਸਾਈ ਜੀ ਬੈਠੇ ਨਾਲ।
ਤੇ ਜੇ ਕੋਈ ਅੱਗੇ ਔਖਾ ਤੇ ਕੱਢਦੇ ਨੇ ਗਾਲ।
ਤੁਹਾਡੇ ਲੰਮਾ ਭਤੀਜਾ ਵੀ ਆ ਗਿਆ ਜੀ, ਦਲਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਤੋਂ, ਕਹਿੰਦੇ ਵੱਡੇ ਭਤੀਜੇ ਦਾ ਵੀ ਤੁਹਾਡਾ ਪ੍ਰਣਾਮ। ਤੇ ਗੌਰਵ ਸ਼ਰਮਾ ਨਾ ਵਿਨੀਪੈਗ ਤੋਂ ਕਹਿੰਦੇ ਨੇ ਤਾਇਆ ਜੀ ਮੱਥਾ ਟੇਕਦਾ, ਤੇ ਤਾਇਆ ਜੀ ਤੁਹਾਡੀ ਚੌਥੀ ਕਿਤਾਬ ਪੜ੍ਹ ਰਹੇ ਹਾਂ ਅੱਜ ਕੱਲ, ਬਹੁਤ ਦਿਲਚਸਪ ਹੈ। ਪਰ ਕਹਿੰਦੇ
ਰਹੋ ਜੀਵੰਤ ਆਯੂ ਪਰਯੰਤ ਕਾਕਾ ਜੀ।
ਹਾਂਜੀ, ਪਰ ਕਹਿੰਦੇ ਘਰ ਵਾਲੀ ਤੋਂ ਕਈ ਵਾਰੀ ਕੰਮ ਛੱਡਣ ਲਈ ਝਿੜਕ ਪਈ ਆ, ਕਈ ਵਾਰੀ ਕੰਮ ਤੇ ਰਹਿ ਜਾਂਦੇ ਆ ਪੜ੍ਹਦੇ, ਕਈ ਵਾਰੀ ਕਹਿੰਦੇ ਘਰ ਦੇ ਕੰਮ ਰਹਿ ਜਾਂਦੇ ਜਿੱਦਾਂ ਭਾਂਡੇ ਮਾਂਜਣੇ, ਹਨਾ ਝਾੜੂ ਫੇਰਨਾ, ਕੱਪੜੇ ਧੋਣੇ,
ਗੰਢੇ ਛਿੱਲਣੇ, ਆਟਾ ਗੁੰਨਣਾ। ਹਾਂਜੀ,
ਉਹ ਤਾਇਆ ਜੀ ਤੁਸੀਂ ਉਹ ਦੇਖਿਆ ਵੀਡੀਓ ਜਿਹੜਾ, ਉਹ ਇੱਕ ਪਾਕਿਸਤਾਨ ਦਾ ਮੁਸਲਮਾਨ ਵੀਰ ਹੈ, ਉਹ ਜਿਹਦੀ ਘਰ ਵਾਲੀ ਰੁੱਸ ਕੇ ਚਲੇ ਗਈ ਸੀ, ਉਹ ਹੁਣ ਪਿੱਛੇ ਜੇ ਸੀ, ਉਹ ਕਹਿੰਦਾ ਜਨਾਨੀਆਂ ਥੋੜਾ ਮਿਲਦੀਆਂ, ਕਹਿੰਦਾ ਮਾਪੇ ਤਾਂ ਕਹਿੰਦਾ ਹਜ਼ਾਰਾਂ ਹੀ ਮਿਲ ਜਾਂਦੇ ਨੇ, ਜਨਾਨੀਆਂ ਥੋੜੇ ਲੱਭਦੀਆਂ। ਬੜਾ ਇੰਟਰਸਟਿੰਗ ਉਹਦਾ ਗੱਲ ਲੱਗੀ, ਕਹਿੰਦਾ
ਮੈਨੂੰ ਭੇਜ ਦਿਓ, ਮੈਨੂੰ ਭੇਜ ਦਿਓ,
ਮੈਂ ਤੁਹਾਨੂੰ ਭੇਜੂਗਾ। ਉਹ ਹੋਇਆ ਕੀ ਵੀ ਉਹ ਲੜ ਪਈ ਸਹੁਰਿਆਂ ਨਾਲ, ਹਨਾ ਸਹੁਰੇ ਲੜ ਪਏ ਉਹਦੇ ਨਾਲ, ਕੰਮ ਕਰਦੀ ਨੀ ਸੀ ਹਨਾ, ਤੇ ਸਹੁਰੇ ਲੜ ਪਏ, ਉਹਦੇ ਛੋਟੇ ਭਰਾ ਨੇ ਵੀ ਉਹਦੇ ਲਾਈਆਂ ਭਰਜਾਈ ਦੇ, ਉਹ ਚਲੇ ਗਈ ਪੇਕੇ ਨੂੰ, ਤੇ ਉਹ ਬੇਚਾਰਾ ਨਾ ਰੋਂਦਾ ਹੁਣ, ਕਹਿੰਦਾ ਮੈਨੂੰ ਕਹਿੰਦੇ ਆ
ਉਹਦਾ ਹੱਕ ਨੀ, ਦਿਓਰ ਦਾ ਕੋਈ ਹੱਕ ਨੀ ਸੀ ਭਰਜਾਈ,
ਉਹ ਇਹੀ ਤਾਂ ਉਹ ਕਹਿੰਦਾ, ਕਹਿੰਦਾ ਉਹਦਾ ਕੀ ਬਣਦਾ, ਕਹਿੰਦਾ ਉਹ ਕਿਉਂ ਕਹਿੰਦਾ ਮੇਰੀ ਘਰ ਵਾਲੀ ਨੂੰ ਹੱਥ ਚੱਕੇ, ਕਹਿੰਦਾ ਮੈਂ ਨੀ ਕਹਿੰਦਾ ਉਹ ਤੋਂ ਕੰਮ ਕਰਾਉਂਦਾ, ਮੈਂ ਉਹ ਤੋਂ ਕੁਛ ਨੀ, ਸਾਰੇ ਭਾਂਡੇ ਮੈਂ ਮਾਂਜਦਾ, ਸਭ ਕੁਛ ਕਰਦਾ, ਬੱਚਿਆਂ ਨੂੰ ਸਕੂਲ ਛੱਡ ਗਿਆ ਨਾ, ਕਹਿੰਦਾ ਦੇਖੋ, ਕਹਿੰਦਾ ਉਹ ਦੇਖੋ ਨਾ ਮੇਰੇ ਲਈ, ਕਹਿੰਦਾ ਕਿੰਨਾ ਛੱਡ ਕੇ ਆਈ, ਆਪਣੇ ਮਾਂ ਪੇ ਵੀ ਛੱਡ ਕੇ ਆਈ, ਸਾਰਾ ਕੁਛ ਛੱਡ ਕੇ ਆਈ ਹੈ ਨਾ, ਕਿੰਨਾ ਹਨਾ, ਮਤਲਬ ਮੇਰੇ ਲਈ ਸਕਰੀ, ਮੈਂ ਨੀ ਕੁਛ ਕਰ ਸਕਦਾ ਉਹਦੇ ਲਈ, ਕਹਿੰਦਾ ਮੈਂ ਕਿਉਂ ਮਨਾਵਾਂ, ਕਹਿੰਦਾ ਮੇਰੇ ਮਾਂ ਪੇ ਉਹ ਤੋਂ ਮਾਫ਼ੀ ਮੰਗਣ ਫੇਰ ਮੈਂ ਦੇਖਾਂਗਾ। ਕਹਿੰਦਾ ਜਿਹੜੀ ਇੰਟਰਸਟਿੰਗ ਗੱਲ ਸੀਗੀ ਉਹ ਇਹ ਸੀਗੀ, ਕਹਿੰਦਾ ਦੇਖੋ ਜੀ ਜਨਾਨੀਆਂ ਥੋੜੇ ਲੱਭਦੀਆਂ ਨੇ, ਮਾਂ ਪੇ ਤਾਂ ਹਜ਼ਾਰਾਂ ਲੱਭਦੇ ਨੇ, ਕਹਿੰਦਾ ਜੇ ਕਿਸੇ ਦਾ ਮਾਂ ਪਿਓ ਮਰ ਜਾਏ, ਕਹਿੰਦਾ ਸਾਰਾ ਮਹੱਲਾ ਇਕੱਠਾ ਹੋ ਕੇ ਆ ਜਾਂਦਾ ਆ, ਤੂੰ ਫਿਕਰ ਨਾ ਕਰ, ਅਸੀਂ ਤੇਰੇ ਮਾਂ ਪੇ ਆ ਗਏ, ਕਹਿੰਦਾ ਜੇ ਕੋਈ ਜਨਾਨੀ ਮਰ ਜਾਏ, ਜਨਾਨੀ ਵੀ ਆ ਕੇ ਕਹਿੰਦੀ ਆ,
ਉਹ ਗੱਲ ਬਹੁਤ ਉੱਥੇ ਨਾ ਉਹ ਮੇਰੇ ਖਿਆਲ ਮਰਾਸੀ ਜਿਆਦਾ ਉਧਰ ਚਲੇ ਗਏ ਨਾ ਇਧਰੋਂ ਪੂਰਵੀ ਪੰਜਾਬ ਤੋਂ ਉਹ ਗੱਲ ਬੜੀ ਬਣਾਉਂਦੇ ਆ ਬਹੁਤ ਬਣਾਉਂਦੇ ਗੱਲ ਮੈਨੂੰ ਜਰੂਰ ਭੇਜਿਓ
ਮੈਂ ਤੁਹਾਨੂੰ ਭੇਜਦਾ ਜੀ ਤੇ ਕੁਲਵਿੰਦਰ ਸਿੰਘ
ਚਲੋ ਕੋਈ ਕੰਮ ਦੀ ਗੱਲ ਵੀ ਕਰ ਲੋ
ਇਹ ਵੀ ਕੰਮ ਦੀ ਆ ਦੇਖੋ ਘਰ ਕੰਮ ਦੀਆਂ ਗੱਲਾਂ ਚੱਲ ਰਹੇ ਭਾਂਡੇ ਮਾਂਜਣੇ ਕੱਪੜੇ ਧੋਣੇ ਇਹ ਤੇ ਤੁਸੀਂ ਇਹਨਾਂ ਨੂੰ ਕੰਮਾਂ ਚ ਨੀ ਗਿਣ ਦਿੱਤਾ ਜੀ ਤੁਸੀਂ ਤਾਂ ਨੀ ਸ਼ਾਇਦ ਮੈਨੂੰ ਲੱਗਦਾ ਤੁਹਾਡੇ ਵੀ ਇਹੀ ਹਾਲ ਹੋਣਾ
ਮੈਂ ਤੇ ਇੱਕ ਲੇਖ ਲਿਖਤਾ ਸੀ ਬੜਾ ਪੁਰਾਣਾ ਗੱਲ
ਲਿਖੋ ਫਿਰ ਦੱਸੋ ਫਿਰ ਮਾੜਾ ਪਾਓ ਚਾਨਣਾ
ਵਿਥਿਆ ਮੇਰੇ ਸੱਦੇ ਪੱਤਰਾਂ ਦੀ ਉਹ ਲੇਖ ਸੀਗਾ ਉਹ ਚ ਜ਼ਿਕਰ ਕੀਤਾ ਵੀ ਕੌਣ ਆਟਾ ਗੁੰਨੂਗਾ ਕੌਣ ਗੰਢੇ ਛਿਲੂਗਾ ਕੌਣ ਬ੍ਰੈਡ ਦੇ ਬਾਹਰਲੇ ਪੀਸ ਖਾਊਗਾ
ਠੀਕ ਹੈ ਜੀ ਕੁਲਵਿੰਦਰ ਸਿੰਘ ਧਾਲੀਵਾਲ ਵੀ ਹੱਸ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਰਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਤਾਇਆ ਜੀ ਮਸਲੇ ਜਿਹੜੇ ਨੇ ਉਹ ਕਾਫੀ ਉਲਝੇ ਹੋਏ ਨੇ ਤੇ ਉਨ੍ਹਾਂ ਦੇ ਵਿਚ ਨਾ ਹੁਣ ਜਿਹੜਾ ਸਿੱਖ ਖੇਡਾਂ ਦੀ ਆਪਾਂ ਗੱਲ ਕਰਨੀ ਆ ਤੁਸੀਂ ਇੱਕ ਆਰਟੀਕਲ ਵੀ ਭੇਜਿਆ ਸੀ ਬੜਾ ਪਸੰਦ ਕੀਤਾ ਹਰ ਪਾਸਿਓ ਉਹਦੇ ਵਿਚ ਇੱਕ ਸ਼ਿਕਵਾ ਆਇਆ ਮੈਨੂੰ ਜਿਹੜਾ ਤੁਹਾਡੇ ਤੱਕ ਕਰਨਾ ਆ ਕਿ ਤੁਸੀਂ ਕਈ ਵਾਰੀ ਇੱਕ ਪਾਸੜ ਜਿਹੀ ਗੱਲ ਲਿਖ ਦਿੰਦੇ ਹੋ ਤੇ ਉਹ ਮੈਨੂੰ ਇਹ ਦੱਸੋ ਵੀ ਕਈਆਂ ਦੇ ਨਾਂ ਲਿਖ ਦਿੱਤੇ ਜਿਨ੍ਹਾਂ ਵਿਚ ਮੇਰਾ ਵੀ ਸੀਗਾ ਚਲੋ ਮੈਨੂੰ ਤਾਂ ਬੜਾ ਮਾਣ ਮਹਿਸੂਸ ਹੋਇਆ ਪਰ ਮੈਨੂੰ ਇੱਕ ਥੋੜਾ ਜਿਹਾ ਲੱਗਾ ਵੀ ਤੁਸੀਂ ਸਿਡਨੀ ਵਾਲਿਆਂ ਦਾ ਕਮੇਟੀ ਵਾਲਿਆਂ ਦਾ ਬਹੁਤ ਘੱਟ ਜ਼ਿਕਰ ਕੀਤਾ ਇਹ ਥੋੜੀ ਜਿਹੀ ਗਿਲਾ ਸ਼ਿਕਵਾ ਉਹਦਾ ਕੀ ਕਾਰਨ ਤੁਹਾਡੀ ਲੱਗਦੀ ਤਾਂ ਨਹੀਂ ਉਹਨਾਂ ਨਾਲ ਕਿਤੇ
ਉਹ ਕਿਹੜਾ ਬੰਦਾ ਜਿਹਦੀ ਮੇਰੇ ਨਾਲ ਨਹੀਂ ਲੱਗਦੀ ਮੇਰੀ ਤਾਂ ਕਿਸੇ ਨਾਲ ਲੱਗਣ ਦੀ ਉਹ ਹਿੰਮਤ ਹੀ ਨਹੀਂ ਤੇ ਉਹ ਗੱਲ ਇਹ ਆ ਵੀ ਇਸ ਚੀਜ਼ ਨੂੰ ਨਾ ਲਿਖਦਿਆਂ ਹੋਇਆ ਮਤਲਬ ਲਿਖਣ ਤੋਂ ਬਾਅਦ ਮੈਂ ਵੀ ਮਹਿਸੂਸ ਕੀਤਾ ਵੀ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਬਿੱਟਾ ਜੀ ਤਾਰੀ ਜੀ ਤੇ ਆਪਣਾ ਕੀ ਉਹਦਾ ਨਾਮ ਮਹਿੰਗਾ ਸਿੰਘ ਜੀ ਇਸ ਲੋਕਲ ਕਮੇਟੀ ਦਾ ਜ਼ਰੂਰ ਜ਼ਿਕਰ ਹੋਣਾ ਚਾਹੀਦਾ ਸੀ ਪਰ ਉਹ ਕਾਹਲੀ ਦੇ ਵਿਚ ਨਾ ਮਨਜੀਤ ਬੋਪਾਰ ਕਹਿੰਦਾ ਵੀ ਮੈਨੂੰ ਹੁਣੇ ਲਿਖ ਕੇ ਭੇਜੋ ਹੁਣੇ ਲਿਖ ਕੇ ਭੇਜੋ ਤੇ ਉਹ ਕਾਹਲੀ ਦੇ ਵਿਚ ਨਾ ਮੈਂ ਵੀ ਬਾਅਦ ਚ ਮਹਿਸੂਸ ਕੀਤਾ ਵੀ ਮੈਂ ਆਪਣੇ ਪਲੇਠੇ ਭਤੀਜੇ ਦਾ ਵੀ ਜ਼ਿਕਰ ਕਰ ਦਿੱਤਾ ਤੇ ਜਿਨ੍ਹਾਂ ਨੇ ਵਿਚਾਰਿਆਂ ਨੇ ਇੱਥੇ ਸਾਰਾ ਪ੍ਰਬੰਧ ਕੀਤਾ ਤੇ ਮੈਂ ਹੁਣ ਉਹ ਦੁਬਾਰਾ ਲੇਖ ਨੂੰ ਨਾ ਉਧੇੜ ਕੇ ਤੇ ਉਹਦੇ ਵਿਚ ਪਾਉਂਗਾ ਤੇ ਇਹ ਤੁਹਾਡਾ ਸ਼ਿਕਵਾ ਜਿਹੜਾ ਬੜਾ ਜਾਇਜ਼ ਆ ਕਾਹਲੀ ਦੇ ਵਿਚ ਮੇਰੇ ਕੋਲ ਰਹਿ ਗਿਆ ਗੱਲ ਤੇ ਦੂਜਾ ਮੈਨੂੰ ਪਤਾ ਵੀ ਨਹੀਂ ਸੀ ਵੀ ਇੱਥੋਂ ਦੀ ਲੋਕਲ ਕਮੇਟੀ ਕੌਣ ਆ ਹੁਣ ਮੈਨੂੰ ਪਤਾ ਲੱਗ ਗਿਆ ਤੇ ਮੇਰੇ ਕੋਲ ਮੈਗਜ਼ੀਨ ਹੈਗਾ ਉਹਦੇ ਚ ਮੈਂ ਵੇਖ ਕੇ ਨਾ ਤੇ ਜ਼ਰੂਰ ਕਰੂੰਗੇ ਤੁਹਾਡਾ ਸ਼ਿਕਵਾ ਜਿਹੜਾ ਆ ਬਿਲਕੁਲ ਜਾਇਜ਼ ਆ ਤੇ ਮੈਂ ਉਹਨਾਂ ਤੋਂ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਤੇ ਮੈਂ ਉਹਨਾਂ ਤੋਂ ਮਾਫ਼ੀ ਸਹਿਤ ਉਹਨਾਂ ਦਾ ਧੰਨਵਾਦੀ ਹਾਂ
ਦੇਖੋ ਮੈਂ ਤੁਹਾਨੂੰ ਥੋੜੀ ਹੋਰ ਜਾਣਕਾਰੀ ਦਿੰਦਾ ਕਿ ਜਦੋਂ ਤਿਆਰੀਆਂ ਚੱਲ ਰਹੀਆਂ ਸੀ ਬਹੁਤ ਕੰਮ ਕੀਤਾ ਸਾਰੇ ਤਾਂ ਕਮੇਟੀ ਵਾਲੇ ਨਹੀਂ ਕਰਦੇ ਹੁੰਦੇ ਤੁਹਾਨੂੰ ਪਤਾ ਵੀ ਕੁਝ ਜ਼ਿਆਦਾ ਕਰਦੇ ਹੁੰਦੇ ਕੁਝ ਘੱਟ ਕਰਦੇ ਹੁੰਦੇ ਪਰ ਜਿਹੜੇ ਨਾ
ਹਰ ਕਮੇਟੀ ਚ ਕੁਝ ਹੱਥ ਖੜੇ ਕਰਨ ਵਾਲੇ ਬੰਦੇ ਵੀ ਹੁੰਦੇ ਆ
ਹਾਂਜੀ ਉਹ ਨਾ ਮੈਂ ਤੁਹਾਨੂੰ ਦੱਸਦਾ ਬਿੱਟਾ ਭਾਜੀ ਦਾ ਵੀ ਮੈਂ ਉਹਨਾਂ ਨੂੰ ਕਾਫੀ ਕਿਉਂਕਿ ਲੰਗਰ ਦੀ ਜ਼ਿੰਮੇਵਾਰੀ ਤਕਰੀਬਨ ਮਹਿੰਗਾ ਸਿੰਘ ਹੋਣਾ ਦੀ ਤੇ ਬਿੱਟਾ ਭਾਜੀ ਦੀ ਸੀ ਤੇ ਉਹ ਬਿੱਟਾ ਭਾਜੀ ਨੇ ਉਹ ਬੜੀ ਖੂਬਸੂਰਤ ਤਰੀਕੇ ਨਾਲ ਨਿਭਾਈ ਤੇ ਗੱਲਾਂ ਵੀ ਕਰਦੇ ਰਹੇ ਐਡਲੇਟ ਤੋਂ ਵੀ ਪੁੱਛਦੇ ਰਹੇ ਤੇ ਉਹਨਾਂ ਨਾਲ ਵੀ ਮੀਟਿੰਗਾਂ ਵੀਕਲੀ ਕਰਦੇ ਰਹੇ ਤੇ ਮੇਰੀ ਤਾਂ ਉਹਨਾਂ ਦੀ ਗੱਲਬਾਤ ਹੋ ਰਹੀ ਸੀ ਤੇ ਮੈਂ ਉਹ ਕਹਿ ਰਹੇ ਸੀ ਵੀ ਦੇਖੋ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਤੇ ਆਪਾਂ ਕਿੱਦਾਂ ਕਰ ਸਕਦੇ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਵੀ ਦੇਖੋ ਜਿਹੜੇ ਐਡਲੇਟ ਦੇ ਵਿਚ ਜਰਨੈਲ ਸਿੰਘ ਉਹਨਾਂ ਨੇ ਸੁਪਰਵਿਜ਼ਨ ਕੀਤੀ ਸੀ ਸਾਰੇ ਲੰਗਰ ਦੀ ਤੇ ਉਹਨਾਂ ਦੀ ਸੋਚ ਇਹ ਸੀਗੀ ਵੀ ਬਾਈ ਜੀ ਵੀ ਤੁਸੀਂ ਜਿਹੜੇ ਲੰਗਰ ਦਾ ਇੰਚਾਰਜ ਆ ਨਾ ਉਹ ਅੱਖ ਵੀ ਨਹੀਂ ਫੋਰ ਸਕਦਾ ਮਤਲਬ ਉਹਨੂੰ ਝਮਕ ਨਹੀਂ ਸਕਦਾ ਅੱਖ ਆਪਣੀ ਕਿਉਂਕਿ ਪਤਾ ਨਹੀਂ ਹੁੰਦਾ ਐਡਾ ਵੱਡਾ ਪ੍ਰਬੰਧ ਦੇ ਵਿਚੋਂ ਕੋਈ ਇਲਤੀ ਪੁਰਖ ਆ ਕੇ ਜਦੋਂ ਤੁਸੀਂ ਅੱਖ ਬਾਣੀ ਬੰਦ ਕਰੋ ਤੇ ਕੋਈ ਲੂਣੀ ਵੱਧ ਸੁੱਟ ਜਾਵੇ ਹਨਾ ਖਰਾਬ ਕਰਨ ਦੇ ਲਈ ਸੋ ਮਤਲਬ ਕਈ ਜ਼ਿੰਮੇਵਾਰੀਆਂ ਹੁੰਦੀਆਂ ਫੂਡ ਪੋਇਜ਼ਨਿੰਗ ਨਾ ਹੋ ਜਾਵੇ ਕੋਈ ਐਡੇ ਵੱਡੇ ਫੰਕਸ਼ਨ ਚ ਇਲਤ ਨਾ ਕਰ ਜਾਵੇ ਬਿਮਾਰ ਨਾ ਹੋ ਜਾਣ ਬੰਦੇ ਜਾਂ ਘੱਟ ਨਾ ਜਾਵੇ ਵੱਧ ਨਾ ਜਾਵੇ ਸੋ ਉਹ ਬੜੀ ਇੱਕ ਨਾ ਬਹੁਤ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਲੰਗਰ ਦੀ ਸੁਪਰਵਿਜ਼ਨ ਕਰਨੀ ਮਤਲਬ ਉਹ
ਬਿਲਕੁਲ
ਇਸ ਕਰਕੇ ਮੈਂ ਹੁਣ ਬਿੱਟਾ ਭਾਜੀ ਤੁਹਾਨੂੰ ਗੱਲ ਦੱਸਦਾ ਵੀ 4:30 ਤੋਂ ਸਵੇਰੇ ਤੜਕੇ ਤੋਂ ਲੈ ਕੇ ਨਾ ਉਹ ਰਾਤ ਦੇ 10 ਵਜੇ ਤੱਕ ਉਹਨਾਂ ਨੇ ਆਲਮੋਸਟ 4 ਦਿਨ ਡਿਊਟੀ ਨਿਭਾਈ ਆ ਉੱਥੇ ਇੱਕ ਬੜਾ ਵੱਡਾ ਉਹਨਾਂ ਨੇ ਕਾਰਜ ਕੀਤਾ ਤੇ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ ਤੇ ਬਾਕੀ ਵੀ ਚਲੋ ਸਾਰੇ ਆਪਣੀ ਆਪਣੀ ਥਾਂ ਤੇ ਕੰਮ ਕਰ ਰਹੇ ਸੀ ਪਰ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਖੈਰ ਤਾਇਆ ਜੀ ਸੱਜਣ ਸਾਡੇ ਨਾਲ ਜੁੜ
ਸਿਕਿਉਰਿਟੀ ਤੁਹਾਡਾ ਨਾ ਸਿਕਿਉਰਿਟੀ ਦਾ ਬੜਾ ਕੰਮ ਸੀਗਾ ਬਹੁਤ ਵਧੀਆ ਸੀ ਬਹੁਤ ਵਧੀਆ ਉਹ ਮੈਂ ਤੁਹਾਨੂੰ ਖਾਲੀ ਦੱਸਿਆ ਸੀ ਕਿਤੇ ਪਿਛਲੇ ਤੇ ਉਹ ਤੁਸੀਂ ਮੈਨੂੰ ਕਹਿ ਮੈਂ 2 ਵਾਰੀ ਤੇ ਧੱਕੇ ਨਾਲ ਹੀ ਕਾਰ ਅੰਦਰ ਲੈ ਗਿਆ ਤੇ ਫਿਰ ਤੀਜੇ ਦਿਨ ਆਪੇ ਹੀ ਮੈਂ ਕਿਹਾ ਵੀ ਭਾਂਡੇ ਦਾ ਮੂੰਹ ਖੁੱਲਾ ਹੋਏ ਤੇ ਆਪ ਹੀ ਸ਼ਰਮ ਚਾਹੀਦੀ ਤੀਜੇ ਦਿਨ ਫਿਰ ਮੈਂ ਬਾਹਰ ਲਾ ਗਿਆ ਕਾਰ ਤੇ ਉਹ ਹੁਣ ਮੈਂ ਕਿੰਨੇ ਸਾਰੇ ਤਗਮੇ ਜੇ ਗੱਲ ਇਕੱਠੇ ਕਰ ਸਕਦਾ ਸੀ। ਉਹ ਤੁਸੀਂ ਮੈਨੂੰ ਸੱਦਿਆ ਵੀ ਉਹ ਆਯੋ ਤੁਹਾਡੀ ਇੰਟਰਵਿਊ ਕਰਨੀ, ਸਿਕਿਉਰਿਟੀ ਵਾਲੇ ਲੰਘਣ ਨਾ ਦੇਵੇ ਆ, ਅੱਗਿਓ ਤੁਹਾਡੇ ਡੈਡੀ ਜੀ ਆਏ ਗੱਲ ਚ ਤਗਮਾ ਉਹਨਾਂ ਦੇ ਗਲੋਂ ਲਾ ਕੇ ਮੈਂ ਆਪਣੇ ਗਲ ਪਾ ਕੇ ਅੰਦਰ ਚਲਾ ਗਿਆ, ਅੱਗਿਓ ਤੁਸੀਂ ਨਾ ਮੈਨੂੰ ਲੱਭੇ।
ਨਹੀਂ ਸੀਗਾ, ਕਾਫੀ ਵਧੀਆ ਪ੍ਰਬੰਧ ਸੀ। ਤੇ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿਆ ਬਾਤ ਹੈ ਜੀ, ਤਾਇਆ ਜੀ ਆਏ ਹੋਏ ਨੇ, ਤੇ ਸਤਿ ਸ੍ਰੀ ਅਕਾਲ ਲਗੇ ਰਹੋ ਜੀ। ਜਸਪਿੰਦਰ ਪਾਲ ਕੌਰ ਭੈਣ ਜੀ ਵੀ ਜੁੜੇ ਨੇ ਮੈਲਬਨ ਤੋਂ, ਉਹ ਵੀ ਕਹਿੰਦੇ ਨੇ ਮੈਨੂੰ ਵੀ ਵੀਡੀਓ ਭੇਜ ਦਿਓ। ਹਾਂਜੀ ਬਿਲਕੁਲ ਭੇਜਦੇ ਹਾਂ ਜੀ। ਅਲਰਟ ਪ੍ਰਿੰਟਿੰਗ ਤੋਂ ਦੀਪ ਸਿਓ ਕਹਿੰਦੇ ਨੇ ਮੈਂ ਭੇਜ ਦਿੰਦਾ ਵੀਡੀਓ। ਹਾਂਜੀ ਕੋਈ ਗੱਲ ਨੀ, ਮੈਂ ਤਾਂ ਹਾਜੀ ਨੂੰ ਭੇਜ ਦਊਂਗਾ ਜੀ। ਤਾਂ ਤਾਇਆ ਜੀ ਨੂੰ ਵੀਡੀਓ ਤਾਂ ਗੌਰਵ ਸ਼ਰਮਾ ਹੁਣੇ ਵੀ ਭੇਜਣ ਨੂੰ ਫਿਰਦੇ ਨੇ। ਤੇ ਸੀਤਲ ਪ੍ਰਸਾਦ ਐਡਲੇਟ ਤੋਂ ਵੀ ਆ ਗਏ ਨੇ ਜੀ। ਜੈਨ ਸਿੱਧੂ ਭਾਜੀ, ਗਿਆਨੀ ਜੀ, ਸਾਰਿਆਂ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਹਾਂਜੀ ਸੀਤਲ ਪ੍ਰਸਾਦ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਤਾਇਆ ਜੀ ਹੁਣ ਜਿਹੜੀ ਆ ਜਿਮਨੀ ਚੋਣ ਹੋਣੀ ਆ ਸ਼ਾਹਕੋਟ ਵਾਲੀ, ਤੇ ਇਹ ਤਾਂ ਵੈਸੇ ਅਕਾਲੀਆਂ ਦੀ ਸੀਟ ਸੀਗੀ, ਹਨਾ? ਤੇ
ਨਹੀਂ ਜਿੱਤਣੀ ਅਕਾਲੀਆਂ ਨੇ।
ਅੱਛਾ, ਮੈਂ ਹਾਈ ਪੁੱਛਣਾ ਸੀਗਾ।
ਦੂਜੇ ਤੇ ਜੋ ਮਰਜ਼ੀ ਰੌਲਾ ਪਾਏ ਜਾਣ, ਬਾਬਾ ਬਾਦਲ ਹੈ ਨਾ ਜਿਹੜਾ, ਬਾਬਾ ਬਾਦਲ ਉਹ ਤੇ ਜਿਮਨੀ ਚੋਣ ਜਿਹੜੀਆਂ ਹੁੰਦੀਆਂ ਜਿੱਤਣ ਦਾ ਮਾਹਰ ਆ। ਤੁਹਾਨੂੰ ਪਤਾ ਵੀ ਇੱਕ ਵਾਰੀ ਪੰਜਾਬ ਦੇ ਵਿਚ ਇੰਨਾ ਮਤਲਬ ਦਹਿਸ਼ਤ ਸੀਗੀ, ਦਿੱਲੀ ਵਿਚ ਰਾਜੀਵ ਸੀ ਤੇ ਇੱਥੇ ਬੇਅੰਤ ਸਿੰਘ ਸੀ ਤੇ ਇੱਕ KPS ਗਿੱਲ ਸੀ ਤੇ ਆਪਣਾ ਗਿੱਦੜਬਾਹਾ ਦੀ ਚੋਣ ਸੀ, ਜ਼ਿਮਨੀ ਚੋਣ, ਮਨਪ੍ਰੀਤ ਸਿੰਘ ਬਾਦਲ ਦਾ ਭਤੀਜਾ ਖੜਾ ਸੀ, ਸਿਮਰਨਜੀਤ ਸਿੰਘ ਮਾਨ ਨੇ ਇੱਕ ਵੋਟਾਂ ਵੰਡਣ ਲਈ ਬਾਦਲ ਦਾ ਇੱਕ ਹੋਰ ਭਤੀਜਾ ਖੜਾ ਕਰਤਾ। ਇਹਦੇ ਖਿਲਾਫ ਵੀ ਇੰਨਾ ਕੁਝ ਹੁੰਦਿਆਂ ਵੀ ਬਾਦਲ ਨੇ ਆਪਣੇ ਭਤੀਜੇ ਮਨਪ੍ਰੀਤ ਸਿੰਘ ਨੂੰ ਜਿਤਾ ਦਿੱਤਾ ਸੀ। ਸਿਰਫ ਜਿਮਨੀ ਚੋਣ 1-6 ਵੋਟਾਂ ਤੇ ਆਦਮਪੁਰ ਤੋਂ ਹਰੇ ਆ, ਉਦੋਂ ਵੀ ਬਾਦਲ ਸਾਹਿਬ ਦੀ ਚੂਲਾ ਟੁੱਟਿਆ ਹੋਇਆ ਸੀ ਤੇ ਕਈ ਕਾਰਨ ਕਾਏ ਉਹ ਜਿਮਨੀ ਚੋਣ ਦੇ ਪੁਆੜਾ ਪਿਆ ਬਾਦਲ ਤੇ ਆਪਣਾ ਟੌੜੇ ਦੀ ਟੱਕਰ। ਚਲੋ ਬਹੁਤ ਲੰਮੀ ਗੱਲ ਹੈ, ਜਿੱਧਰ ਨੂੰ ਆਪਾਂ ਤੁਰੀਏ ਉਧਰ ਹੀ ਇਤਿਹਾਸ ਬਣ ਜਾਂਦਾ। ਤੇ ਜਿਮਨੀ ਚੋਣ ਦਾ ਇਹ ਤਾਂ ਅਕਾਲੀਆਂ ਨੇ ਜਿੱਤਣੀ ਆ, ਵਿਚ ਕੋਈ ਦੋ ਰਾਵਾਂ ਹੈ ਹੀ ਨੀ।
ਚਲੋ ਇਹ ਵੀ ਮਤਲਬ ਕਾਫੀ ਮੁੱਦਾ ਬਣਿਆ ਹੋਇਆ ਉੱਥੇ, ਕਦੇ ਕਿਸ ਤੇ ਕੇਸ ਹੋ ਗਿਆ, ਕਦੇ ਕਿਸ ਤੇ ਕਰਤਾ। ਤੇ ਵੈਸੇ ਤੁਸੀਂ ਨਿਗਾਹ ਰੱਖਦੇ ਹੋ ਤੇ ਆਮ ਆਦਮੀ ਪਾਰਟੀ ਦੀ ਕੀ ਪੋਜੀਸ਼ਨ ਹੈ ਉੱਥੇ? ਉੱਥੇ ਵੀ ਇੱਕ ਉਨ੍ਹਾਂ ਨੇ ਇੱਕ ਬਹੁਤ ਹੀ ਸਾਦਾ ਪਰਿਵਾਰ ਦੇ ਵਿਚ ਰਤਨ ਸਿੰਘ ਹੁਣਾਂ ਨੂੰ ਕੈਂਡੀਡੇਟ ਚੁਣਿਆ, ਤੇ ਸੁਣਨ ਦੇ ਵਿਚ ਆਇਆ ਵੀ ਉਨ੍ਹਾਂ ਨੂੰ ਚੁਣਨਾ ਪਿਆ ਕਿਉਂਕਿ ਹੋਰ ਕੋਈ ਅਹਿਮ ਫਿਗਰ ਹੈ ਨਹੀਂ ਸੀਗੀ। ਤੁਹਾਡਾ ਕੀ ਖਿਆਲ ਹੈ?
ਤੀਜੇ ਨੰਬਰ ਤੇ ਲੈ ਜੂਗਾ ਵੋਟਾਂ, ਵੈਸੇ ਤੇ ਮਾਂਜੇ ਦਾ ਤੀਲੇ ਪਹਿਲਾਂ ਹੀ ਖਿਲਰ ਚੁੱਕੇ ਹੋਏ ਆ।
ਠੀਕ ਹੈ ਜੀ, ਤੁਹਾਡੇ ਨਾਲ ਫੋਟੋ ਖਿੱਚੀ ਜਗਿੰਦਰ ਸੋਹੀ ਭੇਜ ਰਹੇ ਨੇ, ਉਹ ਵੀ ਆਪਾਂ ਸ਼ੇਅਰ ਕਰਦੇ ਹਾਂ ਗੇਮਾਂ ਦੀ। ਤਾਂ ਅਰਸ਼
ਮੇਰੇ ਨਾਲ ਖਿੱਚੀ ਹੋਈ? ਅੱਛਾ,
ਹਾਂਜੀ ਹਾਂਜੀ, ਗੇਮਾਂ ਦੇ ਵਿਚ
ਹਾਂ, ਉਹ ਖਿੱਚੀ ਲੈਂਦੇ ਵੋਟੋ ਵੀ ਉਹਨਾਂ ਦੀ ਚੰਗੀ ਫੋਟੋ ਨੂੰ ਨਜ਼ਰ ਨਾ ਲੱਗ ਜਾਵੇ, ਨਜ਼ਰ ਵੱਟੂ ਵੱਲੋਂ ਮੈਨੂੰ
ਨਾਲ ਨਾਲ ਨਾ ਦਰਸ਼ਨ ਬੜੀ ਜੀ ਵੀ ਖੜੇ ਨੇ। ਹਾਂਜੀ,
ਕਿਆ ਬਾਤ ਹੈ, ਇਹਨੇ ਤੇ ਮੈਨੂੰ ਬੜਾ ਚੱਕਰ ਪਾ ਤਾ, ਇਹ ਤੇ ਬਸ਼ੀਰ ਅਹਿਮਦ ਬਣ ਕੇ ਟੱਕਰਿਆ ਮੈਨੂੰ।
ਹਾਂਜੀ ਹਾਂਜੀ, ਇਹ ਕਾਫੀ ਤੁਹਾਨੂੰ ਪਤਾ ਬੜੇ ਮਾਹਰ ਬੰਦੇ ਨੇ, PhDਆਂ ਕੀਤੀਆਂ ਹੋਈਆਂ ਨੇ। ਤੇ ਮੈਨੂੰ ਅਸਲ ਦੇ ਵਿਚ ਗਿਆਨੀ ਜੀ ਮੈਨੂੰ ਪਤਾ ਹੀ ਨਹੀਂ ਸੀ ਇਹਨਾਂ ਬਾਰੇ ਨਾ, ਤੇ ਉਹ ਉੱਥੇ
ਇਹ ਨਾ ਬਹੁਤ ਨਿਮਰਤਾ ਵਾਲਾ ਬੰਦਾ ਆ ਤੇ ਬਹੁਤ ਕਾਮਯਾਬ ਐਕਟਰ ਆ।
ਹਾਂਜੀ ਹਾਂਜੀ,
ਬਹੁਤ ਕਾਮਯਾਬ ਐਕਟਰ ਹੈ।
ਹਾਂਜੀ, ਐਕਟਿੰਗ ਕੀਤੀ
ਮਤਲਬ ਡਰਾਮਿਆਂ ਇਹਨੇ ਬਸ਼ੀਰ ਅਹਿਮਦ ਦੀ ਐਕਟਿੰਗ ਕੀਤੀ ਨਾ ਮੇਰੇ ਕੋਲ ਪਹਿਲੇ ਦਿਨ ਰਾਤ ਨੂੰ, ਫੇਰ ਮੈਨੂੰ ਫੇਸਬੁੱਕ ਤੋਂ ਪਤਾ ਲੱਗਾ ਵੀ ਇਹਦੇ ਦਰਸ਼ਨ ਬੜੀ ਆ।
ਉਹ ਮੈਨੂੰ ਵੀ ਨੀ ਪਤਾ ਲੱਗਿਆ,
ਉਹ ਫੇਰ ਮਾਫ਼ੀ ਮੰਗਦਾ, ਫਿਰ ਇਹ ਪੈਰੀਂ ਹੱਥ ਲਾ ਕੇ
ਪਤਾ ਕੀ ਹੋਇਆ।
ਉਹ ਇੱਕ ਗੱਲ ਤਾਂ ਨੀ, ਉਹ ਇੱਕ ਮਿੰਟ, ਉਹ ਗੱਲ ਨਾ ਹੋਰ ਤੇ ਠੀਕ ਸੀ, ਮੈਨੂੰ ਨਾ ਪਜ਼ਲ ਜਿਹਾ ਕਰ ਦੇਵੇ, 6-5 ਪਾ ਦਿਆ ਕਰ, ਜਦੋਂ ਕਿ ਮੈਂ ਮੁਸਲਮਾਨ ਹੋ ਕੇ ਗੇਮਾਂ ਚ ਹਿੱਸਾ ਲੈ ਸਕਦਾ ਤੇ ਇਹ ਘੜੀ ਮੁੜੀ ਗੱਲ ਕਰੇ ਤੇ ਮੈਂ ਘੜੀ ਮੁੜੀ ਨੂੰ ਜਵਾਬ ਦੇ, ਭਾਈ ਇਹ ਤਾਂ ਕਮੇਟੀ ਨੂੰ ਪਤਾ ਹੋਊਗਾ, ਮੈਂ ਨਾ ਕਮੇਟੀ ਚ ਆ ਨਾ ਮੇਰੀ ਕਿਨੇ ਸਲਾਹ ਪੁੱਛੀ, ਮੈਂ ਕਿਵੇਂ ਕਹਿ ਦੇਵਾਂ ਵੀ ਤੂੰ ਹਿੱਸਾ ਲੈ ਸਕਦਾ ਕਿ ਨਹੀਂ ਲੈ ਸਕਦਾ, ਤੇ ਆਇਆ ਹੀ ਕਮੈਂਟਰੀ ਕਰਨ।
ਉਹ ਨਹੀਂ, ਉਹ ਕਮੈਂਟਰੀ ਨੂੰ ਵੀ ਨੀ ਸਾਨੂੰ ਪਤਾ ਲੱਗਾ ਵੀ ਕਿਹਨੇ ਸੱਦਿਆ, ਕਿੱਦਾਂ ਸੱਦਿਆ, ਉੱਥੇ ਪਤਾ ਲੱਗਿਆ ਆ ਕੇ ਜੇ ਪਤਾ ਹੁੰਦਾ ਪਹਿਲਾਂ ਇਹਨਾਂ ਦਾ ਮਾਣ ਸਤਿਕਾਰ ਕਰਦੇ, ਇਹਨਾਂ ਨੂੰ ਮਾਓ ਭਗਤ ਕਰਦੇ, ਟਰਾਫੀ ਦਿੰਦੇ ਮਾੜੀ ਮੋਟੀ। ਚਲੋ ਇਹਨਾਂ ਨੇ ਨਾ ਫਿਰ ਮੈਂ ਤੁਹਾਨੂੰ ਇਹਨਾਂ ਦੀ ਗੱਲ ਦੱਸਦਾ, ਦਰਸ਼ਨ ਸਿੰਘ ਬੜੀ ਨਾ ਇਹਨਾਂ ਨੇ ਫਿਰ ਗੇਮਾਂ ਤੋਂ ਬਾਅਦ ਚਲੋ ਮਿਲੇ ਤੇ ਚਨਾਵਤ ਭਾਜੀ ਨੂੰ ਫੋਨ ਕੀਤਾ ਇਹਨਾਂ ਨੇ, ਤੇ ਫੋਨ ਕਰਕੇ ਕਹਿੰਦੇ ਸਤਿ ਸ੍ਰੀ ਅਕਾਲ ਚਨਾਵਤ ਸਿੰਘ, ਮਿਲੇ ਉਹ ਤਾਂ ਸੀਗੇ, ਇਹਨਾਂ ਨੇ ਥੋੜੀ ਐਕਟਿੰਗ ਕੀਤੀ ਕਿਉਂਕਿ ਦੋਨੋਂ ਰੰਗਲੇ ਬੰਦੇ ਆ। ਤੇ ਹਾਂਜੀ, ਇਹ ਕਹਿੰਦੇ ਸਤਿ ਸ੍ਰੀ ਅਕਾਲ ਜੀ ਚਨਾਵਤ ਸਿੰਘ ਜੀ, ਮੈਂ ਦਰਸ਼ਨ ਸਿੰਘ ਬੜੀ। ਹਾਂਜੀ, ਤੇ ਉਹ ਮੋਰੇ ਪਤਾ ਕੀ ਕਹਿੰਦੇ, ਕਹਿੰਦੇ ਸਤਿ ਸ੍ਰੀ ਅਕਾਲ ਜੀ ਮੈਂ ਚਰਨਾਵਨ ਸਿੰਘ ਨਿਕਲੀ।
ਮੈਂ ਇਹਨੂੰ ਬੜੀ ਨੂੰ ਬੜੀ ਲਿਖਦਾ ਰਿਹਾ ਪੈਰ ਦੇ ਵਿਚ, ਡਾੜੇ ਦੇ ਪੈਰ ਚ ਆ ਪਾਉਂਦਾ ਰਿਹਾ। ਫਿਰ ਉਹਨੇ ਮੈਨੂੰ ਦੱਸਿਆ ਵੀ ਨਹੀਂ ਬੜੀ ਨੀ, ਮੈਂ ਬੜੀ ਆ, ਮੇਰੇ ਪਿੰਡ ਦਾ ਨਾਮ ਬੜੀ।
ਕਹਿੰਦੇ ਨਹੀਂ ਉਹ ਬੜੀ ਨੀ, ਕਹਿੰਦੇ ਦੱਸੋ ਹੋਰ, ਫਿਰ ਮੈਂ ਕੜੀ ਕਹਿ ਦਵਾਂ, ਚਰਨਾਵਨ ਸਿੰਘ ਕੜੀ ਕਹਿ ਦਵਾਂ। ਉਹ ਇੱਕ ਚਰਨਾਵਨ ਸਿੰਘ ਹੁਣੀ ਕਰਦੇ ਨੇ ਏਦਾਂ ਅੱਗੇ, ਤੁਹਾਨੂੰ ਪਤਾ ਆਪਣੇ ਸੁਖਮਿੰਦਰ ਸਿੰਘ ਗੱਜਣ ਵਾਲਾ ਆਪਣੇ ਪ੍ਰੋਗਰਾਮ ਚ ਹੁੰਦੇ ਨਾ,
ਹਾਂਜੀ ਹਾਂਜੀ, ਤੇ
ਉਹ ਗ੍ਰਿਫਤ ਮਿਲੇ ਉਹਨਾਂ ਨੂੰ ਮੇਲੇ ਚ, ਤਾਂ ਗ੍ਰਿਫਤ ਮੇਲੇ ਚ ਮਿਲ ਕੇ ਬਾਅਦ ਦੇ ਵਿਚ ਉਹ ਚਲੋ ਕਹਿੰਦੇ ਫੋਨ ਲੈ ਲੈਂਦੇ ਇੱਕ ਦੂਜੇ ਦਾ ਫੋਨ ਕੀਤਾ, ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਮੈਂ ਸੁਖਮਿੰਦਰ ਸਿੰਘ ਗੱਜਣ ਵਾਲਾ, ਤੇ ਮੂਹਰੇ ਚਰਨਾਵਤ ਭਾਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਮੈਂ ਚਰਨਾਵਨ ਸਿੰਘ ਵਰਨ ਵਾਲਾ।
ਤੂੰ ਤੇ ਕੱਲਾ ਗੱਜਦਾ ਹੀ ਆ, ਮੈਂ ਵਰਦਾ ਹੀ ਆ। ਇਹ ਚ ਬੜੀ ਕਾਬਲੀਅਤ ਹੈ, ਕਰਦਾ ਖੇਤੀ ਹੈ, ਪਰ ਇਹਨੇ ਕਿਤੇ ਵਕੀਲ ਬਣਦਾ ਜਾਂ ਬੁਲਾਰਾ ਬਣਦਾ ਜਾਂ ਕਿਤੇ ਸਿਆਸਤਦਾਨ ਬਣਦਾ ਨਾ, ਓਏ ਹੋਏ ਹੋਏ, ਬੰਦਾ ਤੇ ਕਹਿਰ ਕਰ ਲੈਂਦਾ। ਪਰ ਕਹਿੰਦੇ ਨੇ ਵੀ ਉਹ ਰੱਬ ਜਿਹੜਾ ਗੰਜੇ ਨੂੰ ਨਹੁੰ ਨੀ ਦਿੰਦਾ ਵੀ ਖੁਰ ਕੇ ਲਹੂ ਨਾ ਕੱਢ ਲੇ।
ਤਾਇਆ ਜੀ ਕਹਿੰਦੇ ਜਗਤਾਰ ਸਿੰਘ ਗਿੱਲ, ਜਗਤਾਰ ਗਿੱਲ ਭਾਜੀ ਕਹਿ ਰਹੇ ਨੇ, ਕਹਿੰਦੇ ਤਾਇਆ ਜੀ ਪਹਿਲੀ ਬੰਦੂਕ ਪ੍ਰਾਈਮ ਏਸ਼ੀਆ ਵਾਲੇ ਜਸਵਿੰਦਰ ਸਿੰਘ ਬਿੱਟੇ ਨੇ ਖਾਲੀ ਕਰਤੀ ਸੀ। ਤਾਇਆ ਜੀ ਕਦੇ ਕਦੇ ਕਿਤਾਬ ਪੜ੍ਹਦੇ ਨੂੰ ਘਰ ਵਾਲੀ ਵੀ ਇਹ ਕਹਿ ਦਿੰਦੀ ਹੈ, ਹਨਾ, ਇਹ ਲਿਖਣ ਵਾਲੇ ਵੀ ਵਿਹਲੇ ਨੇ, ਜੋ ਸਾਡੇ ਘਰ ਵਾਲਿਆਂ ਨੂੰ ਵਿਹਲੇ ਬਣਾ ਦਿੰਦੇ ਨੇ, ਤੇ ਉਹਨਾਂ ਦੇ ਕੰਮ ਵੀ ਸਾਨੂੰ ਕਰਨੇ ਪੈਂਦੇ ਨੇ। ਤੇ ਕਹਿੰਦੇ ਕੱਲ ਜੀ ਤੁਹਾਨੂੰ ਪ੍ਰਾਈਮ ਏਸ਼ੀਆ ਦੇਖਿਆ ਸੀ ਤੁਹਾਨੂੰ ਕਹਿੰਦੇ।
ਅੱਛਾ, ਮੈਂ ਗੱਲ ਇਹ ਹੈ ਵੀ ਮੈਂ ਲਾਨੀਆਂ ਹੀ ਕਹਿਣਾ ਵੀ ਆਸਟ੍ਰੇਲੀਆ ਦੀਆਂ ਸਿੱਖ ਬੀਬੀਆਂ ਨਾ, ਉਹ ਮੇਰੇ ਨਾਲ ਨਾਰਾਜ਼ ਰਹਿੰਦੀਆਂ। ਭਾਈ ਉਹ ਕਹਿੰਦੇ ਵੀ ਇਹ ਗਿਆਨੀ ਜਿਹੜਾ ਆਪ ਵਿਹਲਾ ਆ ਤੇ ਸਾਡੇ ਬੰਦਿਆਂ ਨੂੰ ਵੀ ਨਾ ਪੁੱਠੇ ਕੰਮਾਂ ਚ ਲਾ ਛੱਡਦਾ ਤੇ ਕਰਦੇ ਕੰਮੋ। ਮੈਂ ਤੇ ਇਹ ਕਹਿੰਦਾ ਵੀ ਇਸ਼ਕ ਜਿਨ੍ਹਾਂ ਦੀ ਹੱਡੀ ਰਚਿਆ ਕਰਦੇ ਕੰਮੋ ਗਈਆਂ, ਵੀ ਉਹੀ ਹਾਲ ਬੰਦਿਆਂ ਦੀ ਆ। ਤੇ ਚਲੋ ਗੁਰੂ ਭਲੀ ਕਰੇ, ਤੇ ਭਾਈ ਮੇਰੇ ਤੋਂ ਬਚ ਕੇ ਰਿਹਾ ਕਰੋ, ਸਿੱਖੋ ਵੀ ਘਰ ਦੇ ਵਿਚ ਅਮਨ ਮਾਨ ਰਿਹਾ ਕਰੇ।
ਨਾ ਨਾ ਠੀਕ ਹੈ ਜੀ। ਸੋ ਆਪਾਂ ਰਾਜ ਬੇਕਰਫੀਲਡ USA ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪੈਰੀ ਪੈਣ ਨੇ ਕਹਿੰਦੇ ਤਾਇਆ ਜੀ। ਤੇ ਤਾਇਆ ਜੀ ਕਹਿੰਦੇ
ਹੱਥੀ ਪੈ ਲਿਆ ਕਰੋ, ਕਿਉਂ ਪੈਰੀ ਪੈਂਦੇ
ਜੀ? ਕਹਿੰਦੇ ਅੱਜ ਤਾਇਆ ਜੀ ਪਾਉਣਗੇ ਪਟਾਕੇ। ਬਿਲਕੁਲ ਜੀ, ਅੱਜ ਪਟਾਕੇ ਪੈ ਰਹੇ ਨੇ। ਸੁਖਵੰਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਣੇ ਐਡਲੇਡ ਵਾਲੇ ਹਾਕੀ ਵਾਲੇ, ਤੇ ਕਹਿੰਦੇ ਨੇ ਕਿ ਗਿਆਨੀ ਜੀ ਵੀ ਚੜ੍ਹਦੀ ਕਲਾ ਚ ਹੋਣਗੇ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤਾਂ ਅਰਸ਼ ਮੱਲੀ ਵੀ ਜੁੜੇ ਨੇ, ਉਹ ਕਹਿੰਦੇ ਕਾਫੀ ਦੇਰ ਬਾਅਦ ਤਾਇਆ ਜੀ ਦੀ ਆਵਾਜ਼ ਸੁਣਿਆ, ਬੜਾ ਆਨੰਦ ਆ ਰਿਹਾ। ਤੇ ਜੋਗਿੰਦਰ ਸੋਹੀ ਦੀ ਫੋਟੋ ਹੈ, ਉਹ ਆਪਾਂ ਸ਼ੇਅਰ ਕਰਤੀ ਹੈ ਸੋਹੀ ਭਾਜੀ ਦੀ। ਤਾਂ ਬਾਕੀ ਕੁਲਵਿੰਦਰ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਵੀ ਜੁੜੇ ਨੇ, ਤੇ ਉਨ੍ਹਾਂ ਨੇ ਕਹਿੰਦੇ ਨੇ ਕਿ ਅਮਨਦੀਪ ਵੀਰ ਜੀ ਕਲਿੱਪ ਪਾਕਿਸਤਾਨ ਦੇ ਬਜ਼ੁਰਗ ਦੀ ਫਲੋਟ ਹੋ ਰਹੀ ਹੈ, ਉਹ ਸਾਡੇ ਨਜ਼ਦੀਕ ਪਿੰਡ ਕਸਬਾ ਭਰਾਲ ਤੋਂ ਹੈ, ਸੁਣ ਕੇ ਬੜਾ ਭਾਵਕ ਹੋਏ, ਦੇਸ਼ ਦੀ ਵੰਡ ਦੇ ਜ਼ਖਮ ਨਵੇਂ ਕਰਤੇ। ਖੈਰ ਇਹਦੇ ਬਾਰੇ ਆਪਾਂ ਫਿਰ ਬਾਅਦ ਚੋਂ ਥੋੜੀ ਜਿਹੀ ਗੱਲ ਕਰਾਂਗੇ। ਤੇ ਲੱਕੀ ਖੱਡਾ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ। ਤੇ ਸ਼ਾਹਕੋਟ ਦੇ ਬਾਰੇ ਕਹਿੰਦੇ ਨੇ ਕਿ ਸ਼ਾਹਕੋਟ ਤੇ ਗਿੱਦੜਬਾਹ ਚ ਫਰਕ ਹੈ, ਤਾਇਆ ਜੀ ਸਹੀ ਸਮੀਖਿਆ ਕਰੋ। ਕਹਿੰਦੇ ਗਿੱਦੜਬਾਹ ਹੋਰ ਚੀਜ਼ ਸੀ, ਸ਼ਾਹਕੋਟ ਹੋਰ ਹੈ। ਕਹਿੰਦੇ
ਨਹੀਂ ਹੁਣ ਦੇਖੋ, ਮੈਨੂੰ ਤਾਂ ਅੱਧੀ ਸਦੀ ਹੋ ਗਈ ਹੈ ਪੰਜਾਬ ਤੋਂ ਬਾਹਰ ਨਿਕਲੇ ਨੂੰ, ਤੇ ਜੇ ਜਾਈਏ ਵੀ ਤੇ ਗਿਣਤੀ ਮਿਣਤੀ ਦੇ ਦਿਨ ਜਾਈਦਾ, ਸੱਜਣਾ ਮਿੱਤਰਾਂ ਨੂੰ ਮਿਲ ਕੇ ਕਿਤਾਬਾਂ ਛੁਪਾ ਕੇ ਤੇ ਚੁੱਕ ਕੇ ਆ ਜਾਈਦਾ। ਇੰਨੀ ਬਰੀਕੀ ਦੇ ਨਾਲ ਨੀ ਮੈਂ ਦੱਸ ਸਕਦਾ, ਮੈਂ ਤੇ ਜਨਰਲ ਜਿਹੜੀ ਮੇਰੀ ਵੈਸੇ ਹੀ ਕੀ ਉਹਨੂੰ ਕਹਿੰਦੇ ਨੇ ਆਮ ਹੀ ਸਮਝਿਆ, ਉਹਦੇ ਮੁਤਾਬਕ ਹੀ ਮੈਂ ਗੱਲ ਕੀਤੀ ਆ ਵੀ ਇੱਥੇ ਚਾਂਸ ਅਕਾਲੀਆਂ ਦੇ ਜਿੱਤਣ ਦੇ ਜ਼ਿਆਦਾ। ਪਹਿਲੀ ਤੇ ਗੱਲ ਆ ਵੀ ਜਿਹੜਾ ਬੰਦਾ ਮਰਿਆ ਹੁੰਦਾ ਆ ਨਾ, ਤੇ ਉਹਦੇ ਨਾਲ ਕੁਝ ਨਾ ਕੁਝ ਲੋਕਾਂ ਦੀ ਹਮਦਰਦੀ ਸਹਿਜ ਸੁਭਾਈ ਜੁੜ ਜਾਂਦੀ ਆ, ਤੇ ਹਰ ਜਿਮਨੀ ਚੋਣ ਤੇ ਹੀ ਜਿਹੜਾ ਬੰਦਾ ਮਰ ਚੁੱਕਿਆ ਹੁੰਦਾ ਸੀਟ ਵਿਹਲੀ ਹੁੰਦੀ ਆ, ਉਹਦੀ ਘਰ ਵਾਲੀ ਜਾਂ ਉਹਦੇ ਪੁੱਤਰ ਜਾਂ ਉਹਦੇ ਕੋਈ ਰਿਸ਼ਤੇਦਾਰ ਨੂੰ ਖੜਾ ਕੀਤਾ ਜਾਂਦਾ, ਸਿੰਪਥੀ ਹਮਦਰਦੀ ਦੀ ਵੋਟ ਮਿਲ ਜਾਂਦੀ ਆ। ਹਾਂ, ਬਾਕੀ ਵੱਡੇ ਬਾਦਲ ਜੀ ਬੜੇ ਮਾਹਰ ਨੇ ਚੋਣ ਦੇ, ਆਪਣਾ ਕੀ ਉਹਨੂੰ ਕਹਿੰਦੇ ਜਿਮਨੀ ਚੋਣ ਜਿੱਤਣ ਦੇ, ਤੇ ਬਾਕੀ ਸੁਖਬੀਰ ਹੋਰੀ ਵੀ ਬਿਜ਼ਨਸ ਮੈਨੇਜਮੈਂਟ ਦਾ ਕਰਕੇ ਡਿਪਲੋਮਾ ਕੀ ਉਹਨੂੰ ਕਹਿੰਦੇ ਡਿਗਰੀ ਕਰਕੇ ਅਮਰੀਕਾ ਤੋਂ ਆਏ ਆ, ਇਹਨਾਂ ਨੂੰ ਵੀ ਮਤਲਬ ਪੁਰਾਣੀ ਪੀੜੀ ਤੇ ਨਵੀਂ ਪੀੜੀ ਰਲ ਕੇ ਦੋਵੇਂ ਚਾਂਸ ਇਹਨਾਂ ਦੇ ਜ਼ਿਆਦਾ ਨਜ਼ਰ ਆਉਂਦੇ ਨੇ ਅੱਗੇ। ਭਾਈ ਗੁਰੂ ਦੀਆਂ ਗੁਰੂ ਜਾਣੇ, ਮੈਂ ਕੋਈ ਰੱਬ ਥੋੜਾ, ਨਾ ਹੀ ਮੈਂ ਜੋਤਸ਼ੀ ਆ, ਮੈਂ ਆਪਣਾ ਅੰਦਾਜ਼ਾ ਦੱਸ ਦਿੱਤਾ। ਬਾਕੀ 31 ਮਈ ਨੂੰ ਆ ਹੀ ਜਾਣਾ
ਬਿਲਕੁਲ
ਹਾਂਜੀ ਨਤੀਜਾ
ਤੇ ਇੱਧਰ ਜਿਮਨੀ ਚੋਣਾਂ ਆਸਟ੍ਰੇਲੀਆ ਦੇ ਵਿਚ ਵੀ ਹੋ ਰਹੀਆਂ ਨੇ ਤੁਹਾਨੂੰ ਪਤਾ ਕਿ ਬਜਟ ਹੋ ਗਿਆ ਤੇ ਬਜਟ ਦੇ ਦੌਰਾਨ ਉਹ ਤੋਂ ਪਹਿਲਾਂ ਆਸਟ੍ਰੇਲੀਆ ਦੀ ਹਾਈ ਕੋਰਟ ਨੇ ਜਿਹੜੇ 5 ਲੇਬਰ ਦੇ ਬੰਦੇ ਸੀਗੇ ਉਹਨਾਂ ਨੂੰ ਗੈਰ ਕਾਨੂੰਨੀ ਦੱਸ ਦਿੱਤਾ ਤੇ ਉਹਨਾਂ
ਨੂੰ ਸਾਰੇ ਇੱਕੋ ਪਾਰਟੀ ਦੇ ਸੀ ਇਹ ਸਾਰੇ ਇੱਕੋ ਪਾਰਟੀ ਦੇ ਸੀ
ਹਾਂਜੀ ਇਹ ਰੌਲਾ ਇੱਦਾਂ ਪਿਆ ਜੀ ਇਹ ਤਾਂ ਮਾਮਲਾ ਚੱਲਦੇ ਨੂੰ 1.5 ਸਾਲ ਹੋ ਗਿਆ ਉਹਦੇ ਵਿਚ ਹੁਣ ਉਹਦੇ ਵਿਚ ਕਈ ਜਿਮਨੀ ਚੋਣਾਂ ਹੋ ਵੀ ਚੁੱਕੀਆਂ ਬਾਰਨਬੀ ਜੋਇਸ ਜਿਹੜਾ ਦੇਸ਼ ਦਾ ਉਪ ਪ੍ਰਧਾਨ ਮੰਤਰੀ ਸੀ ਉਹ ਵੀ ਨਿਕਲਿਆ ਨਿਊਜ਼ੀਲੈਂਡ ਦਾ ਸਿਟੀਜ਼ਨ ਉਹਨੇ ਰਿਜ਼ਾਈਨ ਕੀਤਾ ਫਿਰ ਇਲੈਕਸ਼ਨ ਤੇ ਸਾਲ ਭਰ ਲੇਬਰ ਪਾਰਟੀ ਕਹੀ ਗਈ ਨਾ ਨਾ ਸਾਡੇ ਸਾਰੇ ਠੀਕ ਆ ਚੱਕਰੇ ਕੋਈ ਨੀ ਚੱਕਰੇ ਕੋਈ ਨੀ ਹਾਂਜੀ ਹਾਂਜੀ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਮਤਲਬ 1.5 ਸਾਲ ਕਹੀ ਗਏ ਹਨਾ ਦੂਜਿਆਂ ਤੇ ਅਟੈਕ ਕਰੀ ਗਏ ਦੂਜੀ ਪਾਰਟੀਆਂ ਤੇ ਗ੍ਰੀਨ ਪਾਰਟੀ ਤੇ ਕਦੇ ਲਿਬਰਲ ਪਾਰਟੀ ਤੇ ਨੈਸ਼ਨਲ ਪਾਰਟੀ ਦੇ ਆਪ ਅਟੈਕ ਕਰੀ ਗਏ ਤੇ ਜਦ ਉਹਨਾਂ ਨੂੰ ਪੁੱਛਦੇ ਸੀਗੇ ਨਾ ਨਾ ਠੀਕ ਆ ਸਾਡੇ ਸਾਰੇ ਠੀਕ ਆ ਕੋਈ ਫਿਕਰ ਨਾ ਕਰੋ ਤੇ ਜਦੋਂ ਕੋਰਟ ਨੇ ਹੁਣ 5 ਲਾ ਕੇ ਉਹ ਮਾਰੇ ਹਨਾ ਤੇ ਹੁਣ ਜਿਮਨੀ ਚੋਣਾਂ ਹੋਣੀਆਂ ਨੇ ਹੁਣ ਉਹ ਜਿਮਨੀ ਚੋਣਾਂ ਦੇਖੋ ਹਜੇ ਸਾਲ ਪਿਆ ਦੂਜੀਆਂ ਤੇ ਉਦੋਂ ਪਹਿਲਾਂ ਹੋਣੀ ਤੁਹਾਨੂੰ ਪਤਾ ਆਸਟ੍ਰੇਲੀਆ ਦੇ ਵਿਚ ਜਿਹੜੀ ਜਿਮਨੀ ਚੋਣ ਹੋਣੀ ਨਾ ਪਾਰਟੀ ਦੀਆਂ ਜੜਾਂ ਚ ਬਹਿ ਜਾਂਦੀ ਆ ਉਹ ਜਿਹੜੀ ਜਿਮਨੀ ਚੋਣ ਹੋਣੀ ਆ ਇੱਥੇ ਉਲਟ ਹੈ ਕਿਉਂਕਿ ਆਸਟ੍ਰੇਲੀਆ ਦੇ ਲੋਕ ਵੋਟ ਨਹੀਂ ਪਾਉਣਾ ਚਾਹੁੰਦੇ ਅਸਲ ਦੇ ਵਿਚ ਹੁਣ ਉਹ ਵੋਟ ਇਸੇ ਕਰਕੇ ਟਾਈਮ ਹੈ ਨੀ ਵੋਟ ਪਾਉਣ ਦਾ ਕਿਹੜਾ ਜਾਊ 2 ਘੰਟੇ ਵੋਟ ਪਾਉਣ ਕੰਮ ਛੱਡ ਕੇ ਜਾਓ ਜ਼ਰੂਰੀ ਆ ਉੱਥੇ ਜਾਓ ਜੀ ਇਸ ਕਰਕੇ 60-70 ਡਾਲਰ ਜਿਹੜਾ $80 ਫਾਈਨ ਇਸੇ ਕਰਕੇ ਰੱਖਿਆ ਤੁਹਾਨੂੰ ਦੇਣਾ ਹੀ ਪੈਣਾ ਆ ਸੋ ਉਹਦੇ ਵਿਚ ਜਿਹੜੇ ਲੋਕ ਨੇ ਨਾ ਉਹ ਦੇ ਡੋਂਟ ਵਾਂਟ ਟੂ ਬੀ ਬੋਦਰਡ ਫਰੋਮ ਪੋਲੀਟੀਸ਼ੀਅਨ ਵੀ ਇਹ ਯਾਰ ਕੀ ਤੁਸੀਂ ਲਾਇਆ ਤੇ
3 ਵਾਰੀ ਮੈਂ ਜੁਰਮਾਨਾ ਭਰਿਆ
ਹਾਂਜੀ ਸੋ ਇਸ ਕਰਕੇ ਨਾ ਉਹ ਜਿਹੜੀ ਜਿਮਨੀ ਚੋਣ ਹੁੰਦੀ ਆ ਉਹ ਜੇ ਤਾਂ ਹੋਵੇ ਕਸੂਰ ਜੇ ਤਾਂ ਹੁਣ ਕੋਈ ਡੈਥ ਹੋ ਗਈ ਉਹ ਵੱਖਰੀ ਗੱਲ ਹੈ ਹਨਾ ਉੱਥੇ ਤਾਂ ਸਿੰਪਥੀ ਮਿਲਣੀ ਹੈ ਪਰ ਜੇ ਕੋਈ ਹੈਦਾਂ ਦੇ ਕਾਰਜ ਕਰਕੇ ਹੁੰਦੀ ਆ ਹੁਣ ਉਹ ਬਾਰਨਬੀ ਜੋਇਸ ਅੱਗੇ ਨਾਲੋਂ ਵੀ ਜ਼ਿਆਦਾ ਫਰਕ ਨਾਲ ਜਿੱਤਿਆ ਸੀ ਉਹ ਇਸ ਕਰਕੇ ਜਿੱਤਿਆ ਸੀ ਕਿਉਂਕਿ ਉਹਨਾਂ ਦੇ ਹਲਕੇ ਦੇ ਲੋਕਾਂ ਨੂੰ ਲੱਗਦਾ ਸੀ ਵੀ ਇਹਨੂੰ ਧੱਕੇ ਨਾਲ ਲਹਾਇਆ ਗਿਆ ਹਨਾ ਪਰ ਹੁਣ ਜਿਹੜੀ ਆਹ ਹੋਣੀ ਆ ਇਹਦੇ ਵਿਚ ਡਾਇਰੈਕਟ 5 ਇਹ ਆ ਵੀ ਇਹਨਾਂ ਕੋਲ 1.5 ਸਾਲ ਸੀਗਾ ਆਪਣੇ ਆਪ ਹੀ ਇਨਵੈਸਟੀਗੇਟ ਕਰਕੇ ਸੈੱਟ ਕਰਨ ਨੂੰ ਇਹਨਾਂ ਨੇ ਕੀਤਾ ਨੀ ਹੁਣ ਕੋਰਟ ਨੇ ਲਾਏ ਨੇ ਇਸ ਕਰਕੇ ਨਾ ਇਹ ਜਿਹੜੀ ਮੌਜੂਦਾ ਪਾਰਟੀ ਲੇਬਰ ਪਾਰਟੀ ਦੇ ਬਿਲਕੁਲ ਅਗੇਂਸਟ ਜਾਣ ਦੇ ਖਦਸ਼ੇ ਨੇ ਮੈਂ ਇਹ ਤਕਰੀਬਨ ਆਪਣੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਮੈਂ ਉਨ੍ਹਾਂ ਵਿਚ ਵੀ ਸੁਣਿਆ ਕਿ ਲੇਬਰ ਪਾਰਟੀ ਦੇ ਹੱਕ ਚ ਨਹੀਂ ਬੈਠਣਗੇ ਖੈਰ ਚਲੋ ਰਣਜੀਤ ਸਿੰਘ ਸ਼ੇਰਗਿੱਲ ਵੀ ਭਾਜੀ ਜੁੜੇ ਨੇ ਆਪਣੇ ਮੈਲਬਨ ਵਾਲੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ ਤਾਇਆ ਜੀ ਤੇ ਮੈਂ ਨਾ ਅਸਲ ਦੇ ਵਿਚ ਇਨ੍ਹਾਂ ਬਾਰੇ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਅਸੀਂ ਅਕਸਰ ਮੈਂ ਆਪਣੇ ਮਨ ਦੇ ਵਿਚ ਦਿਲ ਦੇ ਵਿਚ ਅਰਦਾਸ ਕਰਦਾ ਕਿ ਸਿਹਤ ਯਾਬ ਹੋਣ ਪਿਛਲੇ ਕੁਝ ਸਾਲਾਂ ਤੋਂ ਥੋੜੀ ਸਿਹਤ ਇਨ੍ਹਾਂ ਦੀ ਖਰਾਬ ਹੈ ਚੜ੍ਹਦੀ ਕਲਾ ਚ ਰਹੋ ਭਾਜੀ ਤੇ ਵਧੀਆ ਤੁਸੀਂ ਲਿਖਦੇ ਕੰਮ ਕਰਦੇ ਹੋ ਤੇ ਵਧੀਆ
ਦਰਅਸਲ ਇਹ ਆ ਨਾ ਵੀ ਇਹ ਵੀ ਮੇਰੇ ਵਾਂਗੂ ਹੈਗੇ ਨੇ ਸ਼ੂਗਰ ਦੇ ਮਰੀਜ਼ ਤੇ ਹੈਗੇ ਨੇ ਸੈਂਸਿਟਿਵ ਤੇ ਗਹਿਰੀ ਸੋਚ ਰੱਖਣ ਵਾਲੇ ਤੇ ਫਿਰ ਅਗਾਂ ਕੰਮ ਸੀ ਟੈਕਸੀ ਦਾ 12 ਘੰਟੇ ਬਹਿਣਾ ਟੈਕਸੀ ਦੇ ਵਿਚ ਤੇ ਜਾਂ ਤਾਂ ਮੇਰੇ ਵਾਂਗੂ ਬੰਦਾ ਬੇਪਰਵਾਹ ਹੋ ਜਾਵੇ ਲਾਪਰਵਾਹ ਹੋ ਜਾਵੇ ਤੇ ਤੁਰਿਆ ਫਿਰੇ ਤੇ ਹੁਣ ਮਤਲਬ ਖਾਣ ਪੀਣ ਤੇ ਮੈਂ ਕੰਟਰੋਲ ਨਹੀਂ ਕਰਦਾ ਪਰ ਮੈਂ ਤੁਰਿਆ ਫਿਰਦਾ ਆ ਤੇ ਬੇਫਿਕਰ ਰਹਿਣਾ ਤੇ ਦਵਾਈ ਨਿਯਮਤ ਖਾਈ ਜਾਣਾ ਤੇ ਮੈਂ ਤੁਰਿਆ ਫਿਰਦਾ ਆ ਸੋ ਇਹ 12 ਘੰਟੇ ਬਹਿਣ ਦੀ ਜੋਬ ਸ਼ੂਗਰ ਦਾ ਬੰਦਾ ਮਰੀਜ਼ ਫਿਰ ਇੰਨੀ ਸੈਂਸਿਟਿਵ ਸੋਚ ਫਿਰ ਖਾਣ ਪੀਣ ਦਾ ਬੜਾ ਚੂਜ਼ੀ ਹੋਣਾ ਤੇ ਇਸ ਲਈ ਇਹਨਾਂ ਦੀ ਸਿਹਤ ਮੇਰੇ ਮੁਕਾਬਲੇ ਤੇ ਕੋਈ ਜ਼ਿਆਦਾ ਹੋ ਗਈ ਆ ਤੇ ਮਹਾਰਾਜ ਕਿਰਪਾ ਕਰੇ ਤੰਦਰੁਸਤੀ ਬਖਸ਼ਣ ਬੜੀ ਇਹਨਾਂ ਦੀ ਕੌਮੀ ਸੋਚ ਹੈ ਧਾਰਮਿਕ ਵਿਚਾਰਧਾਰਾ ਵਾਲੇ ਹੀ ਨਹੀਂ ਧਾਰਮਿਕ ਲਿਬਾਸ ਬਾਣੀ ਤੇ ਬਾਣੇ ਦੇ ਪ੍ਰੇਮੀ ਹੈ ਤੇ ਕੌਮੀ ਸੋਚ ਰੱਖਦੇ ਨੇ
ਹਾਂਜੀ ਤੁਹਾਨੂੰ ਨਾ ਚਾਲ ਹੁਣੀ ਕਹਿ ਰਹੇ ਨੇ ਤਾਇਆ ਜੀ ਮਿੱਟੀ ਪੁੱਟ ਤੇ ਜਗੇਸ਼ ਠਾਕੁਰ ਕਹਿ ਰਹੇ ਨੇ ਜਪਾਨ ਤੋਂ ਮੰਜੀ ਠੋਕ ਸਿੰਘ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ
ਜਪਾਨ ਤੋਂ ਐਡੀ ਦੂਰੋਂ
ਹਾਂਜੀ ਹਾਂਜੀ ਤੁਹਾਡਾ ਚੇਤਾ ਹੀ ਆ ਉਹ ਜਿਹੜਾ ਤੁਸੀਂ ਬਿਆਨ ਦਿੱਤਾ ਸੀ ਕਿਹੜਾ ਸੀ ਕੋਈ ਕਹਿ ਕੇ ਹੋਵੇ ਸਲੋਕ ਸਿੰਘ ਕੋਈ ਸੰਤੋਖ ਸਿੰਘ ਕੋਈ ਤਰਲੋਕ ਸਿੰਘ ਚਾਹੇ ਹੋਵੇ ਮੰਜੀ ਠੋਕ ਸਿੰਘ
ਟਿੱਕੀ ਠੋਕ ਸਿੰਘ ਚਲੋ
ਹਾਂਜੀ ਕੋਈ ਗੱਲ ਟਿੱਕੀ ਠੋਕ ਸਿੰਘ ਤੇ ਮੰਜੀ ਠੋਕ ਸਿੰਘ ਤਾਇਆ ਜੀ ਹੁਣ ਆਪਾਂ ਗੱਲ ਕਰਨੀ ਆ ਵੀ ਜਿਹੜੀਆਂ ਦਸਤਾਰਾਂ ਲਾਈਆਂ ਜਾ ਰਹੀਆਂ ਨੇ ਮਤਲਬ ਸਿੱਖ ਧਰਮ ਦੇ ਵਿਚ ਇਕ ਕਵੈਤ ਪੈ ਗਈ ਆ ਇਹ ਇਹ ਕਾਫੀ ਅਰਸੇ ਤੱਕ ਸਹੀ ਰਿਹਾ ਕੰਮ।
ਆਹ ਲਫ਼ਜ਼ ਨਵਾਂ ਸੋਹਣਾ ਤੁਸੀਂ ਮੈਨੂੰ ਦਿੱਤਾ, ਰਵਾਇਤ ਦੀ ਥਾਂ ਕਵਾਇਤ।
ਕਵਾਇਤ, ਹਾਂਜੀ। ਉਹ ਮਤਲਬ ਦੇਖੋ ਇਹ ਸਾਡੇ ਲਈ ਬਹੁਤ ਨਵਾਂ ਲੱਗਦਾ, ਹੋ ਸਕਦਾ ਆਪਾਂ ਇਤਿਹਾਸ ਵੱਲ ਝਾਤੀ ਮਾਰਾਂਗੇ ਤਾਂ ਬਹੁਤ ਘੱਲੂ ਘਾਰੇ ਹੋਏ ਨੇ, ਆਪਸ ਦੇ ਵਿਚ ਵੀ ਬੜੀਆਂ ਲੜਾਈਆਂ ਹੋਈਆਂ ਹੋਣਗੀਆਂ, ਉਹਨਾਂ ਬਾਰੇ ਵੀ ਆਪਾਂ ਜ਼ਿਕਰ ਕਰਾਂਗੇ। ਪਰ ਜਿਹੜੀ ਸਾਡੀ ਲਿਵਿੰਗ ਮੈਮਰੀ ਆ, ਸਾਡੇ ਜਿਉਂਦੇ ਜੀ ਜਿਹੜੇ ਘਟਨਾ ਹੋ ਰਹੀ ਆ, ਅਸੀਂ ਮੈਂ ਆਪਣੇ ਪਰਸਨਲੀ ਇਹ ਸੋਚ ਰਿਹਾ ਸੀਗਾ ਵੀ ਅਸੀਂ ਕਾਫੀ ਅੱਗੇ ਆ ਚੁੱਕੇ ਹਾਂ, ਐਡਵਾਂਸ ਹੋ ਚੁੱਕੇ ਹਾਂ, ਪੜ੍ਹੇ ਲਿਖੇ ਹੋ ਚੁੱਕੇ ਹਾਂ, ਸਿਵਿਲਾਈਜ਼ਡ ਹੋ ਚੁੱਕੇ ਹਾਂ, ਸਾਨੂੰ ਹੁਣ ਇਨ੍ਹਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਅਧੀਨ ਇੱਕ ਦੂਜੇ ਨਾਲ ਮਿਲ ਵਰਤਨ ਦੀ ਵੀ ਜਿਹੜੀ ਰਵਾਇਤ ਹੈ ਉਹਨੂੰ ਹੋਰ ਚਾਰ ਚੰਨ ਲਾਣੇ ਚਾਹੀਦੇ ਆ, ਖਾਸ ਕਰਕੇ ਗੁਰੂ ਘਰਾਂ ਚ ਵਿਚਾਰਾਂ ਗੋਸ਼ਟੀਆਂ ਦੇ ਵਿਚ, ਹਨਾ। ਪਰ ਜੋ ਹੁਣ ਇਹ ਘਟਨਾਕ੍ਰਮ ਚੱਲ ਪਿਆ ਆ, ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਭਾਈ ਅਮਰੀਕ ਸਿੰਘ ਹੁਣਾਂ ਦੀ, ਜਿਹੜੇ ਪ੍ਰਚਾਰਕ ਨੇ, ਮਿਸ਼ਨਰੀ ਪ੍ਰਚਾਰਕ ਨੇ, ਡਿਕਲੇਅਰਡ ਮਿਸ਼ਨਰੀ ਪ੍ਰਚਾਰਕ ਨੇ, ਉਹਨਾਂ ਨੇ ਲੈਕਚਰ ਦੇਣਾ ਸੀ ਇੱਕ ਗੁਰਦੁਆਰੇ ਦੇ ਵਿਚ, ਤੇ ਗੁਰਦੁਆਰੇ ਦੇ ਵਿਚ ਉਹਨਾਂ ਦੇ ਕਿੰਤੂ ਪ੍ਰੰਤੂ ਹੋਈ ਪਹਿਲਾਂ ਵੀ ਨਹੀਂ ਕਰਨ ਦੇਣਾ, ਉਹ ਕਰਨ ਦੇਣਾ, ਤਾਂ ਗੁਰਦੁਆਰਾ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਲੈਕਚਰ ਕਰਨ ਦਿਓ, ਠੀਕ ਹੈ ਨਾ, ਜਿਹੜੇ ਸਿੰਘ ਸੀਗੇ। ਵੀ ਉਹ ਤੋਂ ਬਾਅਦ ਜਿਹੜੇ ਤੁਸੀਂ, ਉਹ ਕਹਿੰਦੇ ਜੀ ਸੰਗਤ ਦੇ ਵਿਚ ਬੈਠ ਕੇ ਇਹਨਾਂ ਨਾਲ ਸਵਾਲ ਜਵਾਬ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ, ਠੀਕ ਹੈ। ਤੇ ਉਹ ਕਹਿੰਦੇ ਵੀ ਇਹ ਕੋਈ ਫਾਰਮੇਟ ਨਹੀਂ ਹੈਗਾ, ਨਾ ਹੀ ਅੱਗੇ ਕਦੇ ਹੋਇਆ ਤੇ ਨਾ ਹੀ ਹੋਣਾ ਆ, ਠੀਕ ਹੈ। ਤੁਸੀਂ ਇਹਨਾਂ ਨੂੰ ਆਪਣਾ ਪ੍ਰਚਾਰ ਕਰ ਲੈਂਦੇ ਹੋ, ਜਿਹੜੇ ਸਵਾਲ ਜਵਾਬ ਕਰਨੇ ਨੇ ਉਹ ਕਮੇਟੀ ਦੇ ਰੂਮ ਦੇ ਵਿਚ ਜਾ ਕੇ ਤੁਹਾਨੂੰ ਬਿਠਾਲ ਲਾਂਗੇ, ਤੁਸੀਂ ਕਰ ਲਿਓ ਜੋ ਕਰਨਾ, ਠੀਕ ਹੈ ਨਾ। ਵੀ ਜਿਹੜਾ ਵਖੇੜਾ ਆ ਉਹ ਸੰਗਤ ਚ ਨਹੀਂ ਪੈਣਾ, ਉਹ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਬਾਣੀ ਦਾ ਹੀ ਉੱਥੇ ਹੋਣਾ, ਜੋ ਪ੍ਰਚਾਰ ਹੋਣਾ ਜਿੱਦਾਂ ਵੀ ਰਹਿਤਾ, ਹਨਾ। ਉੱਥੇ ਉਹ ਕੋਈ ਇੱਕ ਦੂਜੇ ਨਾਲ ਦੂਸ਼ਣਬਾਜ਼ੀ ਬਹਿਸਬਾਜ਼ੀ ਨਹੀਂ ਕਰਨੀ ਉੱਥੇ। ਤਾਂ ਉਹ ਤੋਂ ਬਾਅਦ ਉਹ ਜਾ ਰਹੇ ਸੀ ਬਾਹਰ ਤੁਰ ਕੇ, ਤਾਂ ਜਿੱਦਾਂ ਹੀ ਉਹ ਰੂਮ ਦੇ ਵਿਚ ਜਾਣੇ ਤੇ ਉੱਥੇ ਜਿਹੜੇ ਬਾਹਰ ਸਿੰਘ ਖੜੇ ਸੀ, ਉਹਨਾਂ ਨੇ ਪਿੱਛੋਂ ਆ ਕੇ ਉਹਨਾਂ ਦੇ ਧੱਕਾ ਮਾਰਿਆ ਤੇ ਉਹਨਾਂ ਦੀ ਜਿਹੜੀ ਪੱਗ ਆ ਉਹ ਲੱਥ ਗਈ, ਤੇ ਉਹ ਤੋਂ ਬਾਅਦ ਉਹ ਪਟਕਾ ਚੱਕ ਕੇ ਲੈ ਗਏ, ਉਹਨਾਂ ਜਿਹੜਾ 50 ਹੁੰਦੀ ਨਾ ਹੇਠਾਂ ਬੰਨੀ ਹੋਈ, ਤੇ ਫੇਸਬੁੱਕ ਤੇ ਜਾ ਕੇ ਉਹਨਾਂ ਨੇ ਉਹ ਪਟਕੇ ਨੂੰ ਐਜ਼ ਏ ਕਹਿ ਲਓ ਕਿ ਜਿੱਤ ਦੀ ਨਿਸ਼ਾਨੀ ਦੇ ਵਜੋਂ ਵਰਤੇ, ਆਹ ਦੇਖੋ ਚੱਕ ਲਿਆਂਦਾ ਸੀ, ਆਹ ਦੇਖੋ ਚੱਕ ਲਿਆਂਦਾ, ਐਂ ਕਰ ਲਿਆ, ਓ ਕਰ ਲਿਆ। ਹੁਣ ਇਹ ਗੁਰੂ ਘਰ ਦੇ ਵਿਚ ਹੋ ਰਿਹਾ, ਹਨਾ, ਵੈਸੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਨਹੀਂ ਹੋ ਰਿਹਾ, ਪਰ ਇਉਂ ਹੋ ਰਿਹਾ ਇਹ। ਤੇ ਹੁਣ ਮਤਲਬ ਮੈਨੂੰ ਇਹ ਮਾੜਾ ਲੱਗਾ, ਚਾਹੇ ਉਹ ਮਿਸ਼ਨਰੀ ਸੋਚਦਾ ਹੋਵੇ, ਚਾਹੇ ਉਹ ਟਕਸਾਲ ਸੋਚਦਾ ਹੋਵੇ, ਕੋਈ ਹੋਵੇ, ਹਨਾ, ਵੀ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਗਲਤ ਨੇ। ਮੈਂ ਅੱਗੇ ਟਕਸਾਲ ਦੇ ਜਿਹੜੇ ਆਏ ਸੀ ਬੰਦੇ ਇੱਥੇ, ਉਹਨਾਂ ਦੇ ਪ੍ਰਚਾਰਕ, ਉਹਨਾਂ ਨੂੰ ਆਨ ਏਅਰ ਵੀ ਇਹ ਗੱਲ ਕਹੀ ਸੀ ਵੀ ਤੁਹਾਨੂੰ ਇਹਦੇ ਵਿੱਚ ਟਕਸਾਲ ਦੀ ਬਹੁਤ ਵੱਡੀ ਬੇਇੱਜ਼ਤੀ ਵਾਲਾ ਕੰਮ ਹੈ, ਐਡੀ ਵੱਡੀ ਮਤਲਬ ਉਹਨਾਂ ਦੇ ਸ਼ਹੀਦ ਹੋਏ ਨੇ, ਸੰਤ ਪਿੰਡਰਾਂ ਵਾਲੇ ਹੋਏ ਨੇ, ਉਹਨਾਂ ਨੇ ਕਦੇ ਵੀ ਇਹ ਨਹੀਂ ਕੀਤਾ। ਹੁਣ ਤੁਹਾਤੋਂ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਕੀ ਵਰਤਾਰਾ ਹੈ, ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ?
ਤੁਹਾਡਾ ਸਵਾਲ ਇੰਨਾ ਲੰਮਾ ਹੋ ਗਿਆ, ਮੈਂ ਅੱਗੇ ਕਿਹਾ ਸੀਗਾ, ਮੈਂ ਕਿਹਾ ਵੀ ਉਹ ਭਤੀਜਾ ਮੇਰਾ ਆਪ ਬਹੁਤਾ ਬੋਲਦਾ ਤੇ ਮੈਨੂੰ ਘੱਟ ਬੋਲਣ ਦਿੰਦਾ।
ਨਹੀਂ ਮੈਂ ਤਾਂ ਇਹ ਨਹੀਂ ਤਾ ਜੀ, ਮੈਂ ਤੁਹਾਨੂੰ ਘਟਨਾ ਦੱਸੀ ਹੈ ਵੀ ਘਟਨਾ ਕੀ ਹੋਈ ਆ, ਦਿਸ ਇਜ਼ ਵਾਟ ਡੀ।
ਉਹ ਗੱਲ ਇਹ ਆ ਵੀ ਮੈਂ ਵੀ ਫਸੇ ਬੁੱਕ ਤੋਂ ਪੜ੍ਹੀ ਆ ਤੇ ਅਖਬਾਰਾਂ ਚੋਂ ਪੜ੍ਹੀ ਆ। ਪਹਿਲੀ ਤੇ ਗੱਲ ਇਹ ਆ ਵੀ ਜਦੋਂ ਵੀ ਧੱਕਾ ਮੁੱਕੀ ਹੋਣਾ, ਪੱਗ ਨੇ ਤੇ ਲੈਣਾ ਹੀ ਲੈਣਾ
ਜੀ,
ਪੱਗ ਤਾਂ ਫਟਾਫਟ ਡਿੱਗਣੀ ਆ, ਤੇ ਮੁੜ ਕੇ ਕਹਿਣਾ ਜੀ ਸਿੱਖ ਦੀ ਪੱਗ ਲਾਹਤੀ, ਸਿੱਖ ਦੀ ਪੱਗ ਲਾਹਤੀ। ਸਿੱਖ ਧੱਕਾ ਮੁੱਕੀ ਵਿੱਚ ਜੇ ਸ਼ਾਮਲ ਹੋਊਗਾ, ਧੱਕਾ ਮੁੱਕੀ ਵਾਲੀ ਗੱਲ ਕਰੂਗਾ ਤੇ ਫਸ ਫਸਾਈ ਹੋਊਗੀ ਤੇ ਪੱਗ ਤੇ ਲੈਣੀ ਆ
ਜੀ।
ਬਾਕੀ ਝੱਗਾ ਪਾੜ ਸਕਦਾ, ਪਜਾਮਾ ਪਾੜ ਸਕਦਾ, ਪੱਗ ਨੇ ਤੇ ਲੈ ਕੇ ਡਿੱਗਣਾ ਹੀ ਡਿੱਗਣਾ। ਇਸ ਲਈ ਬਹੁਤ ਮਾੜੀ ਗੱਲ ਆ ਜਾਣ ਕੇ ਕਿਸੇ ਦੀ ਪੱਗ ਲਾਉਣੀ ਤੇ ਉਹਨੂੰ ਫੇਸਬੁੱਕ ਤੇ ਡਿਸਪਲੇ ਮੀਡੀਆ ਦੇ ਵਿੱਚ ਕਰਨਾ, ਇਹ ਕੋਈ ਬਹੁਤ ਹੀ ਬਹਾਦਰੀ ਵਾਲੀ ਗੱਲ ਨਹੀਂ, ਇਹ ਤਾਂ ਬਹੁਤ ਹੀ ਮਾੜੀ ਸੋਚ ਆ। ਬਾਕੀ ਧੱਕਾ ਮੁੱਕੀ ਹੁੰਦਿਆਂ ਹੋਇਆਂ ਪੱਗ ਲੈ ਕੇ ਡਿੱਗ ਪੈਣੀ ਕੋਈ ਇਹ ਵੱਡੀ ਏਡੀ ਹੈਰਾਨੀ ਵਾਲੀ ਵੱਡੀ ਗੱਲ ਨਹੀਂ ਹੈਗੀ। ਜਿਹੜਾ ਪੱਗ ਬੰਨਦਾ ਉਹਨੂੰ ਚਾਹੀਦਾ ਕਿ ਉਹ ਜਿਹੀ ਸਿਚੁਏਸ਼ਨ ਪੈਦਾ ਨਾ ਕਰੇ ਕਿ ਮੇਰੀ ਪੱਗ ਲੱਥ ਕੇ ਪੈਰਾਂ ਚ ਰੁਲੇ। ਤੇ ਸੋ ਇਸ ਲਈ ਦੂਜਾ ਪੱਖ ਵੀ ਵੇਖ ਲੈਣਾ ਚਾਹੀਦਾ ਆ ਕਿ ਭਾਈ ਮੇਰੀ ਤੇ ਇੱਕ ਵਾਰ 1984 ਦੇ ਵਿਚ ਮੇਰੇ ਨਾਲ ਇਸ ਤਰ੍ਹਾਂ ਹੋਇਆ ਸੀ, ਤੇ ਮੇਰੇ ਨਾਲ ਵੀ ਬਿਲਕੁਲ ਅਮਰੀਕ ਸਿੰਘ ਵਾਂਗੂ ਹੋਇਆ ਸੀ, ਤੇ ਉਸ ਤੋਂ ਬਾਅਦ ਮੈਂ ਸੰਭਲ ਗਿਆ, ਮੈਂ ਇਹੋ ਜਿਹੀ ਥਾਂ ਇਹੋ ਜਿਹੀ ਗੱਲ ਨਹੀਂ ਕਰਨ ਤੋਂ ਸੰਕੋਚ ਕਰਦਾ। ਸੋ ਇਸ ਲਈ
ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਕੀ ਸਿਰਫ ਪੱਗ ਬੰਨਣਾ ਹੀ ਸਿੱਖੀ ਆ, ਜਿਹੜੀ ਜੇ ਪੱਗ ਬੰਨੀ ਉਹਨੂੰ ਸੰਭਾਲਣਾ ਵੀ ਆਉਣਾ ਚਾਹੀਦਾ ਨਾ,
ਸੰਭਾਲਣਾ। ਮੈਂ ਬਿਲਕੁਲ ਉੱਥੇ ਮੈਂ ਆ ਰਿਹਾ ਵਾਂ, ਪਰ ਇਹ ਨਾ ਕੰਟਰੋਵਰਸੀ ਇੰਨੀ ਪੈਦਾ ਕਰ ਰਹੇ ਆ ਨਵੀਂ ਮਸ਼ੀਨਰੀ, ਮੈਂ ਵੀ ਇਹਨਾਂ ਤੋਂ ਬੜਾ ਪ੍ਰਭਾਵਿਤ ਰਿਹਾ। ਅਸਲ ਚ ਨਕਲ ਆ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੀ, ਜੋ ਨਨਕਾਣਾ ਸਾਹਿਬ 21 ਵਿਚ ਜੋ ਸ਼ਹੀਦ ਹੋਏ ਸੀ ਨਾ ਸਿੰਘ, ਉਹਨਾਂ ਦੀ ਯਾਦ ਦੇ ਵਿਚ ਅੰਮ੍ਰਿਤਸਰ ਦੇ ਵਿਚ 1927 ਅਕਤੂਬਰ ਦੇ ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼ੁਰੂ ਕੀਤਾ ਗਿਆ ਸੀ। ਉਹਦੀ ਨਕਲ ਤੇ 40-50 ਸਾਲ ਪਹਿਲਾਂ ਇਹ ਇੱਕ ਨੈਸ਼ਨਲ ਕਾਲਜ ਚੱਲੇ ਆ। ਇਹ ਇਹਨਾਂ ਦੇ ਪੜਦੇ ਪਿੱਛੇ ਪਤਾ ਨੀ ਕੀ ਗੱਲ ਆ, ਮੈਂ ਇਹਨਾਂ ਤੋਂ ਬੜਾ ਪ੍ਰਭਾਵਿਤ ਰਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਫਾਲੋ ਕਰਨਾ, ਪ੍ਰੋਫੈਸਰ ਸਾਹਿਬ ਸਿੰਘ ਦੀ ਵਿਆਖਿਆ ਨੂੰ ਮੰਨਣਾ ਤੇ ਆਪਣੀਆਂ ਗਲਤ ਜਿਹੜੀਆਂ ਰਵਾਇਤਾਂ ਝੂਠੀਆਂ ਸਾਖੀਆਂ ਉਹਨਾਂ ਦੀ ਖੋਜ ਪੜਤਾਲ ਕਰਕੇ ਤੇ ਸਹੀ ਇਤਿਹਾਸ ਪਾਠਕਾਂ ਦੇ ਸਾਹਮਣੇ ਰੱਖਣਾ। ਇਹ ਤਿੰਨ ਗੱਲਾਂ ਤੋਂ ਮੈਂ ਪ੍ਰਭਾਵਿਤ ਹੋ ਕੇ ਪੜਦਾ ਰਿਹਾ। ਫੇਰ ਹੌਲੀ ਹੌਲੀ ਮੈਨੂੰ ਪਤਾ ਲੱਗਿਆ ਵੀ ਇਹਦੇ ਪਿੱਛੇ ਤੇ ਕੋਈ ਬੜਾ ਸ਼ਾਤਰ ਦਿਮਾਗ ਆ, ਵੀ ਇਹ ਤਾਂ ਸਿੱਖਾਂ ਦੇ ਵਿੱਚੋਂ ਸ਼ਰਧਾ, ਕਿਉਂਕਿ ਜੇ ਧਰਮ ਦੇ ਵਿੱਚੋਂ ਸ਼ਰਧਾ, ਭਰੋਸਾ, ਪਰਾ ਸਰੀਰਕ ਸ਼ਕਤੀਆਂ, ਗੁਰਬਾਣੀ, ਸੇਵਾ, ਸਿਮਰਨ, ਨਰਕ, ਸਵਰਗ, ਜਨਮ ਮਰਨ, ਰੱਬ, ਧਰਮ ਰਾਜ, ਕਚਹਿਰੀ, ਆਤਮਾ ਪਰਮਾਤਮਾ, ਇਹਨਾਂ ਨੂੰ ਕੱਢ ਦਿਓ ਤੇ ਬਾਕੀ ਬਚਿਆ ਕੀ? ਗੱਲ ਸੁਣੋ, ਉਹ ਮੈਂ ਦੱਸਦਾ ਬਾਕੀ ਗੱਲ ਵੀ ਬਾਕੀ ਫੇਰ ਬਾਕੀ ਬਚੇ ਖੁਸ਼ਕ ਮਜ਼ਹਬ ਨੂੰ ਰਗੜ ਕੇ ਫੋੜੇ ਤੇ ਲਾਉਣਾ, ਫੇਰ ਸਾਨੂੰ 5 ਸਦੀਆਂ ਪੁਰਾਣਾ ਧਰਮ ਸਿੱਖੀ ਅਪਣਾਉਣ ਦੀ ਕੀ ਲੋੜ ਆ? ਫੇਰ ਅਸੀਂ ਤਾਂ ਭਾਈ ਉਹ 2500 ਸਾਲ ਪਹਿਲਾਂ ਬੁੱਧ ਨੇ ਚਲਾਇਆ ਸੀ ਉਹੀ ਗੱਲ, ਫੇਰ ਕੁਝ ਆਪਣਾ ਕਾਰਲ ਮਾਰਕਸ ਤੇ ਫੇਰ ਆਪਣਾ ਆਚਾਰੀਆ ਰਜਨੀਸ਼, ਇਹ ਕਿੰਨੇ ਵੀ ਇਹੋ ਜਿਹੇ ਮਜ਼ਹਬ, ਇਹੋ ਜਿਹੇ ਫਿਰਕੇ, ਇਹੋ ਜਿਹੀਆਂ ਸੈਕਟ, ਇਹੋ ਜਿਹੀਆਂ ਸੰਪਰਦਾਵਾਂ ਤੁਰੀਆਂ ਫਿਰਦੀਆਂ। ਅਸੀਂ ਫਿਰ ਗੁਰੂ ਨਾਨਕ ਦਾ ਨਿਰਾਲਾ ਪੰਥ ਜਿਹੜਾ ਮਾਰਿਆ ਸਿੱਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ, ਉਹਦੇ ਤੇ ਸੇਵਾ ਤੇ ਸਿਮਰਨ ਦੋ ਪਿੱਲਰ, ਦੋ ਥੰਮ ਨੇ ਜਿਨ੍ਹਾਂ ਦੇ ਉਪਰ ਸਿੱਖੀ ਦਾ ਮਹੱਲ ਖੜਾ ਹੋਇਆ। ਤੇ ਜੇ ਨਿਤਨੇਮ ਨੂੰ ਨਕਾਰਦੇ ਨੇ, ਇਹ ਸਿਮਰਨ ਨੂੰ ਨਕਾਰਦੇ ਨੇ, ਇਹ ਗੁਰਦੁਆਰਿਆਂ ਮੱਸਿਆ ਸੰਗਰਾਂਦ ਪੁੰਨਿਆ ਪਾਸ਼ੀ ਗੁਰਪੁਰਬ ਦਿਵਾਲੀ ਵਿਸਾਖੀ ਤੇ ਸੰਗਤਾਂ ਨੂੰ ਇਕੱਠੇ ਹੋ ਕੇ ਗੁਰਬਾਣੀ ਕੀਰਤਨ ਪ੍ਰਕਾਸ਼ਾ ਪਾਠ ਵਿਖਿਆਨ ਸੁਣਨ ਤੋਂ ਰੋਕਦੇ ਨੇ, ਸ਼ਰਧਾਹੀਣ ਲੋਕਾਂ ਨੂੰ ਕਰਦੇ ਨੇ, ਤੇ ਇਹ ਤਾਂ ਸਿੱਖੀ ਭੇਸ ਦੇ ਵਿਚ ਨਕਲੀ ਵਿਦਵਾਨ ਬਣ ਕੇ ਸਿੱਖਾਂ ਨੂੰ ਸਿੱਖੀ ਨਾਲੋਂ ਧੁਰੇ ਨਾਲੋਂ ਤੋੜਨ ਦਾ ਯਤਨ ਕਰ ਰਹੇ ਆ। ਮੈਂ ਜਦੋਂ ਅੰਮ੍ਰਿਤਸਰ ਜਾਵਾਂ ਤੇ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਕੋਈ ਵੀ ਹੋਣ, ਉਹ ਮੈਨੂੰ ਵਿਦਿਆਰਥੀਆਂ ਨੂੰ ਹਰ ਵਾਰੀ ਸੰਬੋਧਨ ਕਰਨ ਦੇ ਸੱਦ ਲੈਂਦੇ ਨੇ। ਇਕ ਵਾਰੀ ਪਿਛਲੀ ਵਾਰੀ ਮੈਂ ਉਹਨੂੰ ਸੰਬੋਧਨ ਕਰਦਿਆਂ ਕਿਹਾ ਵੀ ਭਾਈ ਸ਼ੀਆ ਤੇ ਸੁੰਨੀ ਵਾਂਗ ਸਿੱਖਾਂ ਦੇ ਦੋ ਜ਼ਬਰਦਸਤ ਧੜੇ ਪੈਦਾ ਕੀਤੇ ਜਾ ਰਹੇ ਨੇ। ਇਕ ਤੇ ਧੜਾ ਉਹ ਅੱਜ ਉਹ ਟਰੈਡੀਸ਼ਨ ਦੇ ਨਾਂ ਤੇ ਚੱਲ ਕੇ ਉਹ ਤੇ ਸਾਨੂੰ ਹਿੰਦੂਇਜ਼ਮ ਦੇ ਖਾਰੇ ਸਮੁੰਦਰ ਚ ਡੋਬਣਾ ਚਾਹੁੰਦਾ, ਦੂਜਾ ਨਵੇਂ ਖੋਜ ਵਾਲੇ ਵਿਦਵਾਨਾਂ ਦੇ ਆਪਣਾ ਭੇਸ ਦੇ ਵਿਚ ਸਾਨੂੰ ਨਾਸਤਿਕਤਾ ਦੇ ਸਾਗਰ ਵਿਚ ਡੋਬਣਾ ਚਾਹੁੰਦਾ। ਪਰ ਸਿੱਖ ਦੋਵੇਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾ ਲਈ, ਭਾਈ ਤੁਸੀਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਅਸਲੀ ਵਾਰਸ ਬਣਨ ਜਾ ਰਹੇ ਹੋ, ਮੈਦਾਨ ਵਿਚ ਜਾਣਾ, ਗੁਰੂ ਗ੍ਰੰਥ, ਗੁਰੂ ਪੰਥ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਇਨ੍ਹਾਂ ਦੋਵਾਂ ਤੋਂ ਹੀ ਵੱਖਰੇ ਰਹਿ ਕੇ ਹਿੰਦੂ ਤੁਰਕ ਦੋਵਾਂ ਤੇ ਨਿਆਰਾ ਤੋਂ ਹੀ ਸਿੱਖੀ ਦਾ ਅਸਲੀ ਪ੍ਰਚਾਰ ਕਰਨ ਵਾਸਤੇ ਇੱਥੇ ਤਿਆਰ ਕੀਤੇ ਜਾ ਰਹੇ ਹੋ। ਇਸ ਲਾਈਨ ਨੂੰ ਤੁਸੀਂ ਨਹੀਂ ਛੱਡਣਾ, ਇਹ ਪੁਰਾਣੀਆਂ ਟਕਸਾਲੀਆਂ ਮਸ਼ੀਨਰੀਆਂ ਇਹਨਾਂ ਨੂੰ ਆਪਣੇ ਆਪਣੇ ਥਾਂ ਤੇ ਝਗੜਨ ਦਿਓ, ਖਹਿ ਮਰਦੇ ਉਹ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾਣੇ ਵਾਲੀ ਹਾਲਤ ਸਿੱਖ ਪ੍ਰਚਾਰਕਾਂ ਦੀ ਇਸ ਵੇਲੇ ਹੋਈ ਪਈ ਹੈ। ਰੱਬ ਬਚਾਵੇ, ਗੁਰੂ ਕੋਈ ਸਾਨੂੰ ਰਾਹ ਦਿਖਾਵੇ।
ਤਾਂ ਜੀ ਇੱਕ ਹੋਰ ਆਪਾਂ ਇਹਦੇ ਨਾਲ ਦੀ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪ੍ਰਚਾਰਕਾਂ ਦਾ ਹਾਲ ਹੈ, ਜਾਂ ਤੁਸੀਂ ਦੱਸ ਰਹੇ ਹੋ ਕਿ ਮੈਂ ਹੁਣ ਤਕਰੀਬਨ ਸਾਰੇ ਆਸਟ੍ਰੇਲੀਆ ਚ ਭ੍ਰਮਣ ਕੀਤਾ, ਤੁਸੀਂ ਮੇਰੇ ਤੋਂ ਪਹਿਲਾਂ ਕਈ ਵਾਰੀ ਕਰ ਚੁੱਕੇ, ਮੈਂ ਪਹਿਲੀ ਵਾਰੀ ਕੀਤਾ, ਸਾਰੇ ਗੁਰੂ ਘਰਾਂ ਚ ਗਏ ਆ, ਦੇਖਿਆ ਵਿਚਰੇ ਆ, ਤੇ ਮੈਨੂੰ ਇਉਂ ਪ੍ਰਤੀਤ ਹੋਇਆ ਕਿ ਕਈ ਗੁਰੂ ਘਰਾਂ ਦੇ ਵਿਚ ਤਾਂ ਜਿਹੜੀਆਂ ਕਮੇਟੀਆਂ ਨੇ ਜਾਂ ਸੰਗਤ ਨੇ ਉਹ ਬੇਬਸ ਹੋਈਆਂ ਪਈਆਂ ਨੇ। ਹੁਣ ਹਰ ਮੈਂ ਦੇਖਿਆ ਕਿ ਹਰ ਗੁਰੂ ਘਰ ਦੇ ਵਿਚ ਦੋ ਦੋ ਤਿੰਨ ਤਿੰਨ ਜਥੇ ਆਏ ਬੈਠੇ ਨੇ, ਉਹ ਆਪਸ ਦੇ ਵਿਚ ਉਨ੍ਹਾਂ ਦਾ ਟਕਰਾਅ ਚੱਲ ਰਿਹਾ ਆ, ਉਹ ਟਾਈਮ ਦੇ ਪਿੱਛੇ ਮੈਂ ਆਹ ਟਾਈਮ ਲੈਣਾ। ਹੁਣ ਇੱਥੋਂ ਤੱਕ ਵੀ ਮੈਂ ਦੇਖਿਆ ਕਿ ਇੱਕ ਗੁਰੂ ਘਰ ਦੇ ਵਿਚ 20-25 ਮਿੰਟ ਦਾ ਟਾਈਮ ਦਿੱਤਾ ਸੀ। ਪਹਿਲਾਂ ਮੈਂ ਕਦੇ ਨੀ ਇਹੋ ਜਿਹਾ ਆਸਟ੍ਰੇਲੀਆ ਦੇ ਵਿਚ ਦੇਖਿਆ। ਪਹਿਲਾਂ ਹੁੰਦਾ ਸੀ ਕਿ ਜਥਾ ਆਣਾ ਕੋਈ ਮਹੀਨੇ ਦੋਵੇਂ, ਉਹਨੂੰ ਸੁਣਨਾ ਫਿਰ ਦੋ ਤਿੰਨ ਦਿਨ ਲਗਾਤਾਰ, ਹਨਾ। ਹੁਣ ਇਹ ਹੋਇਆ
ਪਹਿਲਾਂ ਕੋਈ ਵੱਢਦਾ ਹੀ ਨਹੀਂ ਸੀ, ਪਹਿਲਾਂ ਕੋਈ ਵੱਢਦਾ ਹੀ ਨਹੀਂ ਸੀ ਇੱਥੇ, ਕਿਉਂਕਿ ਹੁਣ ਸੰਗਤਾਂ ਬਹੁਤੀਆਂ ਹੋ ਗਈਆਂ, ਸੰਗਤਾਂ ਮਾਇਆ ਰੱਖਦੀ ਆ, ਉਹ ਮਾਇਆ ਨੂੰ ਭੱਜੇ ਆਉਂਦੇ ਆ।
ਹਾਂਜੀ, ਤੇ ਉਹ ਹੁਣ ਇੱਕ ਗੁਰੂ ਘਰ ਦੇ ਵਿਚ ਦੋ ਦੋ ਤਿੰਨ ਤਿੰਨ ਜਥੇ ਦੇਖੇ, ਔਰ ਉਨ੍ਹਾਂ ਨੂੰ 20 ਮਿੰਟ ਦਾ ਟਾਈਮ, ਨਾ ਉਹ ਇਧਰ ਜੋਗੇ ਨਾ ਉਧਰ ਜੋਗੇ, ਨਾ ਉਨ੍ਹਾਂ ਨੂੰ ਕੋਈ ਆਨੰਦ ਹੈ ਤੇ ਨਾ ਸੰਗਤ ਨੂੰ ਕੋਈ ਆਨੰਦ ਹੈ। ਉਹ ਜਿੱਦਾਂ ਟੇਪ ਬਦਲੀ ਜਾਂਦੇ ਆ, ਦੂਜੀ ਲਾਈ ਜਾਂਦੇ ਆ, ਇੱਕ ਕੱਢ ਕੇ ਦੂਜੀ ਪਸਾਤੀ ਤੇ ਨਾ ਕੋਈ ਲੜੀ ਬਣ ਰਹੀ ਹੈ ਨਾ ਕੋਈ ਉੱਥੇ ਗਿਆਨ ਪ੍ਰਾਪਤ ਹੋ ਰਿਹਾ। ਹੋ ਕੀ ਰਿਹਾ ਕਿ ਇੱਕ ਪਹਿਲਾਂ ਜਥਾ ਲੱਗਦਾ 25 ਮਿੰਟ, ਉਹ 25 ਮਿੰਟ ਕਹਿ ਕੇ ਡੇਢ ਘੰਟਾ ਲਾ ਲੈਂਦਾ ਹੈ, ਠੀਕ ਹੈ, ਉਹ ਦੂਜਿਆਂ ਨੂੰ ਦੱਬ ਲੈਂਦਾ ਆ ਤੇ ਬਸ ਜੀ ਇਮੋਸ਼ਨਲੀ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦਾ ਸਟੇਜ ਤੇ, ਉਹ ਮੈਂ ਸਾਹ ਜੀ ਮਕਾਣਾ ਜੀ ਐ ਕਰਕੇ ਅਗਲੇ ਨੂੰ ਦੂਜੇ ਦਿਨ ਉਹ ਲੱਗਦਾ ਉਹ ਉਹਨਾਂ ਦਾ ਟਾਈਮ ਕੱਟ ਲੈਂਦਾ। ਸੋ ਉਹਨਾਂ ਦੀ ਜਿਹੜੀ ਖਿੱਚੋ ਤਾਣ ਹੈ ਸੰਗਤ ਨੂੰ ਸ਼ਰੇਆਮ ਦਿਸ ਰਹੀ ਹੈ ਵੀ ਕੀ ਚੱਲ ਰਿਹਾ, ਉਹ ਟਾਈਮ ਦੇ ਕੋਈ ਪਾਬੰਦ ਨਹੀਂ। ਹੁਣ ਜਿਹੜੀ ਮੈਂ ਗੱਲ ਕਰਨ ਇਹ ਆ ਰਿਹਾ ਇੱਥੇ ਜੀ ਕਿ ਜਿਹੜੇ ਆਪਾਂ ਗੁਰੂ ਘਰ ਬਣਾਏ ਹੋਏ ਨੇ, ਠੀਕ ਹੈ, ਉਹਦੇ ਵਿੱਚ ਕਈ ਰਵਾਇਤਾਂ ਕਵਾਇਤਾਂ ਏਦਾਂ ਚੱਲੀਆਂ ਨੇ ਹੋ ਗਈਆਂ ਨੇ ਕਿ ਕਮੇਟੀ ਮੈਂਬਰ ਜਿਹੜੇ ਨੇ ਉਹਨਾਂ ਨੂੰ ਜਥੇ ਅਪਰੋਚ ਕਰਦੇ ਨੇ। ਹੁਣ ਦੇਖੋ ਅਸੀਂ ਕੀਰਤਨ ਕਰਾ, ਮੈਨੂੰ ਬਹੁਤ ਫੋਨ ਆਉਂਦੇ ਨੇ ਸਾਨੂੰ ਸੱਦ ਲਓ ਜੀ ਆਹ ਕਰ ਲਓ ਏਦਾਂ ਕਰ ਲਓ। ਹੁਣ ਉਹ ਕਮੇਟੀ ਮੈਂਬਰ ਜਿਹੜੇ ਇਮੋਸ਼ਨਲ ਹੋ ਕੇ ਕਹਿੰਦੇ ਹਾਂਜੀ ਸੱਦ ਲਾਂਗੇ, ਉਹ ਕਮੇਟੀ ਚ ਗੱਲ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਇੰਡੀਆ ਜਿਹੜੀਆਂ ਜਥੇਬੰਦੀਆਂ ਨੇ ਨਾ ਉਹ ਭੇਜ ਰਹੇ ਨੇ ਆਪਣੇ ਬੰਦੇ ਇੱਥੇ ਤੇ ਜਦੋਂ ਆਉਂਦੇ ਨੇ ਦੇਖੋ ਹੁਣ ਸੰਗਤ ਦੇ ਵਿੱਚ ਇੱਕ ਲੰਗਰ ਕਰਾਉਣਾ ਇੱਕ ਗੁਰੂ ਘਰ ਐਵਰੇਜ ਗੁਰੂ ਘਰ ਦੇ ਵਿੱਚ ਤੇ $1,000 ਦਾ ਖਰਚਾ ਆਏਗਾ ਜੇ 300-400 ਬੰਦੇ ਨੇ ਆਉਣਾ ਨਾ 300-100 ਬੰਦੇ ਨੇ, ਠੀਕ ਹੈ, ਤੇ ਹੁਣ ਉਹ ਤਾਂ ਗੁਰੂ ਘਰ ਦਾ ਖਰਚਾ ਹੋ ਗਿਆ। ਫੇਰ ਜਿਹੜੀ ਸੰਗਤ ਹੈ ਉਹ ਗੋਲਕ ਚ ਪਾਉਂਦੀ ਹੈ, $2 ਪਾਉਂਦੀ ਹੈ, ਕੋਇਨੇ ਪਾਉਂਦੇ ਆ ਜ਼ਿਆਦਾ ਤਾਂ ਤੁਹਾਨੂੰ ਪਤਾ ਹੀ ਆ, ਵੱਧ ਤੋਂ ਵੱਧ ਕੋਈ $5 ਪਾ ਦਿੰਦਾ ਤੇ ਉਨ੍ਹਾਂ ਨੇ $5 ਜਾਂ $10 ਜਥੇ ਨੂੰ ਦੇਣੇ ਹੁੰਦੇ ਆ, ਠੀਕ ਹੈ, ਜਥੇ ਨੂੰ ਦੇ ਕੇ ਲੰਗਰ ਛੱਕ ਕੇ ਆ ਜਾਣਾ। ਹੁਣ ਦੇਖੋ ਜੇ 300 ਬੰਦਾ ਆਇਆ ਤਾਂ $500 ਗੋਲਕ ਚ ਪਿਆ, $1,000 ਗੁਰੂ ਘਰ ਦਾ ਲੱਗ ਗਿਆ ਲੰਗਰ ਦੇ ਉੱਤੇ, ਸੋ $500 ਤਾਂ ਉਹ ਘਾਟਾ ਪੈ ਗਿਆ ਜੇ ਦੇਖਿਆ ਜਾਵੇ, ਜੇ ਸੰਗਤ ਨੇ ਕਿਸੇ ਨੇ ਸਪੋਂਸਰ ਨਹੀਂ ਕੀਤਾ। ਫੇਰ ਉਹ ਜਿਹੜਾ ਉਹ 300 ਬੰਦਾ ਉਹਨੇ 5-5 ਦੇ ਤੇ ਰਾਗੀਆਂ ਨੂੰ, ਉਹਨਾਂ ਨੇ ਚਲੋ 200 ਨੇ ਵੀ ਦੇ ਤੇ, ਉਹਨਾਂ ਦਾ 1,000 ਹੋ ਗਿਆ। ਸੋ ਗੁਰਦੁਆਰੇ ਦੀ ਇਨਕਮ ਨਾਲੋਂ ਉਹ ਜਥੇ ਦੀ ਇਨਕਮ 25 ਮਿੰਟ ਚ ਜ਼ਿਆਦਾ ਹੋ ਜਾਂਦੀ ਹੈ, ਵੱਧ ਜਾਂਦੀ ਹੈ, ਤੇ ਗੁਰਦੁਆਰੇ ਨੂੰ ਉਹਨਾਂ ਦੇ ਲੱਗਣ ਦੇ ਨਾਲ ਘਾਟਾ ਪੈਂਦਾ ਹੈ, ਠੀਕ ਹੈ ਨਾ। ਇਹ ਕਿੰਨੀ ਦੇਰ ਚੱਲੂਗਾ, ਨਹੀਂ ਤੁਸੀਂ ਤੁਸੀਂ ਮੈਨੂੰ ਦੱਸੋ, ਨਹੀਂ ਤੁਸੀਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਜੋ, ਕਿੰਨੀ ਦੇਰ ਇਹ ਚੱਲੂਗਾ ਕੰਮ, ਇਹ ਮੈਨੂੰ ਇਹ ਦੱਸੋ।
ਦੇਖੋ ਜੀ ਜਿਹੜਾ ਕੋਈ ਜਥਾ ਅਪਰੋਚ, ਹੁਣ ਮੈਨੂੰ ਵੀ ਇੰਨੇ ਟੈਲੀਫੋਨ ਆਉਂਦੇ ਆ ਤੇ ਮੈਂ ਤੇ ਜਦੋਂ ਜਾਂਦਾ ਹੁੰਦਾ ਸੀ ਨਾ ਬਾਹਰ ਤੇ ਪਿੱਛੋਂ ਰਾਟਾਂ ਲਿਆਉਣ ਤੇ ਮੇਰੇ ਘਰ ਦੇ ਜਿਹੜੇ ਸੀ ਉਹ ਟੈਲੀਫੋਨ ਦਾ ਨੰਬਰ ਬਦਲ ਲੈਂਦੇ ਹੁੰਦੇ ਸੀ ਤੇ ਜੀ ਕਰਦਾ ਵੀ ਜਿਹੜਾ ਵੀ ਕਹਿੰਦਾ ਆ ਵੀ ਉਹਨੂੰ ਹੀ ਸੱਦਿਆ ਜਾਵੇ, ਜਿਹੜਾ ਵੀ ਕਹਿੰਦਾ ਮੈਨੂੰ ਸੱਦੋ ਉਹਨੂੰ ਹੀ ਸੱਦਿਆ ਜਾਵੇ, ਪਰ ਹੁਣ ਸੱਦਿਆ ਕਿਹਨੂੰ ਜਾਵੇ ਤੇ ਉਹ ਤੁਹਾਡੀ ਜਿਵੇਂ ਵੀ ਉਹ ਫਿਰ ਜਿਹੜੇ ਬੰਦੇ ਨੂੰ ਜਿਹੜੇ ਬਾਹਰ ਸੂਖ ਵਿਅਕਤੀ ਨੂੰ ਕੋਈ ਉੱਥੇ ਅਪਰੋਚ ਕਰਦਾ ਤੇ ਉਹ ਫਿਰ ਆਪਣਾ ਸਾਰਾ ਜ਼ੋਰ ਲਾਉਂਦਾ ਸੱਦਣ ਲਈ, ਇਹਦਾ ਕੋਈ ਹੱਲ ਨਹੀਂ ਹੈਗਾ ਤੇ ਇਹ ਤੁਸੀਂ ਬਹੁਤ
ਕੀਤਾ ਇੱਕ ਕੀਤਾ ਗੁਰੂ ਘਰ ਨੇ ਹੱਲ ਕਰ ਰਿਹਾ ਆ, ਉਹਨਾਂ ਨਾਲ ਵੀ ਗੱਲ ਕੀਤੀ, ਉਹ ਕਹਿੰਦੇ ਵੀ ਇੱਕ ਤਾਂ ਸੀ ਸਰੋਪਾ ਜਿਹੜਾ ਆ ਉਹ ਸਿਰਫ ਸਰੋਪਾ ਦੇਣਾ ਸਿਰੋ ਪਾਓ ਵਾਲਾ ਕੱਪੜੇ ਵਾਲਾ ਜਿਹੜਾ ਨਾਲ ਚੈੱਕ ਭਾਲਦੇ ਆ ਨਾ, ਹੁਣ ਜਿਹੜੇ ਸਾਡੇ ਵਰਗੇ ਹੁੰਦੇ ਕਮੇਟੀ ਉਹਦੀ $500 ਨਾਲ ਦੇ ਦਿਓ, $1,000 ਦੇ ਦਿਓ ਜੀ ਇਹਨਾਂ ਨੂੰ, $1,000 ਦੇ ਦਿਓ, ਉਹ ਸਾਰਾ ਉਹਨੇ ਬੰਦ ਕਰਤਾ ਤੇ ਇਹ ਤਾਂ ਦੇਣਾ ਹੀ ਨਹੀਂ ਆਪਾਂ। ਦੂਜਾ ਇੱਕ ਗੁਰਦੁਆਰੇ ਤੇ ਇੱਥੇ ਤੱਕ ਵੀ ਕਰ ਰਹੇ ਨੇ ਕਿ ਜਿਹੜੀ ਕੀਰਤਨ ਭੇਟ ਆ ਉਹ ਵੀ ਗੁਰੂ ਦੀ ਗੋਲਕ ਚ ਹੀ ਜਾਊਗੀ, ਜੇ ਕਿਸੇ ਨੇ ਕੀਰਤਨ ਕਰਨਾ ਆਓ ਜੀ ਛੱਦ ਕੇ ਕੀਰਤਨ ਕਰੋ, ਪੇ ਉੱਥੇ ਇੱਥੇ ਉਹਨਾਂ ਨੂੰ ਪੈਸਾ ਕੋਈ ਨਹੀਂ ਮਿਲਣਾ, ਸੇਵਾਦਾਰ ਹੀ ਆ ਸਾਰੇ, ਜਦੋਂ ਸਾਰੀ ਕਮੇਟੀ ਸੇਵਾਦਾਰਾਂ ਦੀ ਲੰਗਰ ਸੇਵਾਦਾਰ ਬਣਾ ਰਹੇ ਨੇ ਸੰਗਤ ਸੇਵਾਦਾਰ ਹੈ, ਫੇਰ ਉਹ ਕਹਿੰਦੇ ਜਿਹੜੇ ਕੀਰਤਨ ਵਾਲੇ ਆ ਉਹ ਤਾਂ ਵੱਡੇ ਸੇਵਾਦਾਰ ਹੋਣੇ ਚਾਹੀਦੇ ਆ, ਉਹ ਕਿਉਂ ਪੈਸੇ ਲੈ ਰਹੇ ਨੇ, ਠੀਕ ਹੈ ਨਾ, ਉਹਨਾਂ ਦੇ ਇੱਥੇ ਪੈਸੇ ਏਟੀਐਮ ਥੋੜੋ ਖੋਲਿਆ।
ਦੇਖੋ ਇੱਥੇ ਦੂਜੀ ਗੱਲ ਆ ਭਾਈ, ਉਹਨਾਂ ਨੇ ਜੋ ਕਮੇਟੀ ਨੇ ਫੈਸਲਾ ਕੀਤਾ ਉਹ ਕੋਈ ਗਲਤ ਨਹੀਂ ਕੀਤਾ, ਉਹਨਾਂ ਦੀ ਮਰਜ਼ੀ, ਉਹਨਾਂ ਨੂੰ ਗੁੱਡ ਲੱਕ, ਪਰ ਕੀਰਤਨ ਵਾਲਿਆਂ ਦਾ ਪਾਠ ਕਰਨ ਵਾਲਿਆਂ ਦਾ ਹੋਰ ਕੋਈ ਇਨਕਮ ਦਾ ਸਾਧਨ ਨਾ ਹੋਣ ਕਰਕੇ ਉਹਨਾਂ ਦੀ ਇਹ ਕਿਰਤ ਆ, ਉਹਨਾਂ ਨੇ ਜ਼ਿੰਦਗੀ ਲਾਈ ਆਪਣਾ ਹੁਨਰ ਕੀਰਤਨ ਸਿੱਖਣ ਦੀ, ਕਥਾ ਵਿਖਿਆਨ ਸਿੱਖਣ ਦੀ, ਤੇ ਉਹਨਾਂ ਨੂੰ ਜੋ ਸੰਗਤਾਂ ਨੇ ਤਿਲ ਫੁਲ ਭੇਟਾ ਕਰਨਾ ਆ ਸ਼ਬਦ ਭੇਟ, ਉਹਦੇ ਨਾਲ ਹੀ ਉਹਨਾਂ ਨੇ ਆਪਣੇ ਪਰਿਵਾਰ ਦੇ ਖਰਚ ਪੂਰੇ ਕਰਨੇ ਆ। ਜਿਹੜੇ ਪ੍ਰਧਾਨ ਸਕੱਤਰ ਨੇ ਉਹ ਤੇ ਵਿਚਾਰੇ ਉਹ ਵੀ ਸੇਵਾ ਭਾਵਨਾ ਨਾਲ, ਕੋਈ ਵਿਰਲਾ ਆਉਂਦਾ ਧਨ ਭਾਗ ਜੇ ਕੋਈ ਸੇਵਾ ਨਾਲ ਆਉਂਦਾ ਉਹ ਕਬਜ਼ੇ ਲਈ ਤੇ ਚੌਧਰ ਲਈ ਆਉਂਦੇ ਆ, ਤੇ ਗੁਰਦੁਆਰਿਆਂ ਦੇ ਵਸੀਲਿਆਂ ਨੂੰ ਆਪਣੇ ਮਰਜ਼ੀ ਨਾਲ ਉਪਯੋਗ ਜਾਂ ਦੁਰਉਪਯੋਗ ਕਰਨ ਦਾ ਯਤਨ ਕਰਦੇ ਆ। ਉਹਨਾਂ ਦੇ ਆਪਣੇ ਵੱਖਰੀਆਂ ਨੌਕਰੀਆਂ, ਵੱਖਰੇ ਕਾਰੋਬਾਰ ਆ, ਉਹਨਾਂ ਦੀ ਇਨਕਮ ਆ, ਇਸ ਲਈ ਉਹ ਗੁਰਦੁਆਰੇ ਚ ਤਨਖਾਹ ਦੇਣਗੇ। ਸ਼੍ਰੋਮਣੀ ਕਮੇਟੀ ਚ ਵੀ ਇਸ ਤਰ੍ਹਾਂ ਹੀ ਆ, ਜਿਹੜੇ ਮੇਰੇ ਵਰਗੇ ਨੌਕਰ ਆ ਉਹ ਆਪਣਾ ਤਨਖਾਹ ਲੈ ਕੇ ਡਿਊਟੀ ਕਰਦੇ ਆ, ਜਿਹੜੇ ਇਲੈਕਟ ਹੋ ਕੇ ਆਉਂਦੇ ਆ ਉਹਨਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ, ਕੋਈ ਅਲਾਉਂਸ ਨਹੀਂ ਮਿਲਦਾ, ਤੇ ਪਰ ਉਹ ਦੁਰਉਪਯੋਗ ਜਿਨ੍ਹਾਂ ਦਾ ਜ਼ੋਰ ਪੈਂਦਾ ਆ, ਜਿਹੜੇ ਕਾਬਜ ਗਰੁੱਪ ਹੋ ਜਾਂਦਾ ਵਸੀਲਿਆਂ ਨੂੰ ਦੁਰਉਪਯੋਗ ਕਰਨ ਦਾ।
ਮੈਂ ਤੁਹਾਡੇ ਨਾਲ ਸਹਿਮਤ ਆ, ਪਰ ਇਹ ਜਿਹੜਾ ਸਾਰਾ ਸਿਸਟਮ ਹੈ ਠੀਕ ਹੈ ਜਿਹੜਾ ਮੈਂ ਦੇਖਿਆ ਇਹ ਸਾਰਾ ਪੁਜਾਰੀਵਾਦ ਵੱਲ ਨੂੰ ਜਾ ਰਿਹਾ ਤੇ ਪਤਨ ਵੱਲ ਨੂੰ ਜਾ ਰਿਹਾ ਔਰ ਇਹੀ ਮੂਲ ਕਾਰਨ ਹੈ ਗੁਰਦੁਆਰੇ ਦੇ ਵਿੱਚ ਪੱਗਾਂ ਲੈਣ ਦਾ ਇਹ ਮੂਲ ਕਾਰਨ ਹੈ ਲੜਾਈਆਂ ਹੋਣ ਦਾ ਔਰ ਇਹਦੇ ਬਾਰੇ ਅਸੀਂ ਹੱਲ ਨਹੀਂ ਹੁਣ ਨਹੀਂ ਕੱਢ ਰਹੇ ਜਾਂ ਕੱਢ ਨਹੀਂ ਸਕਦੇ ਪਰ ਇੱਕ ਟਾਈਮ ਤੇ ਆ ਕੇ ਕੌਮ ਨੂੰ ਇਹਦਾ ਹੱਲ ਕੱਢਣਾ ਪਊਗਾ ਕਿ ਇਹ ਪੁਜਾਰੀਵਾਦ ਤੋਂ ਜਿਨ੍ਹਾਂ ਨੂੰ ਜਿਸ ਤੋਂ ਸਾਨੂੰ ਛਡਾਇਆ ਸੀ ਗੁਰੂ ਸਾਹਿਬਾਂ ਨੇ ਉਹ ਕਿੱਦਾਂ ਖਤਮ ਕਰਨਾ ਆਪਣੇ ਕੌਮ ਦੇ ਵਿੱਚੋਂ ਹੁਣ ਉਹਦਾ
ਹਾਂਜੀ ਇਹ ਲੰਮੀ ਗੱਲ ਆ ਆਪਾਂ ਇਹਦੇ ਤੇ ਇੰਨਾ ਜ਼ੋਰ ਨਾ ਲਾਈਏ ਸਿਰਫ ਇੰਨਾ ਹੀ ਆ ਗੱਲ ਪੱਗ ਲੱਥੀ ਤੇ ਸ਼ੁਰੂ ਹੋਈ ਸੀ ਵੀ ਜਿਨ੍ਹਾਂ ਨੇ ਜਿਸ ਵਿਅਕਤੀ ਦੀ ਵਿਦਵਾਨ ਦੀ ਪੱਗ ਲੱਥੀ ਆ ਉਹਨੂੰ ਸੱਦਣ ਵਾਲਿਆਂ ਨੂੰ ਚਾਹੀਦਾ ਸੀਗਾ ਵੀ ਭਾਈ ਇਹਦੇ ਲੋਕੀ ਖਿਲਾਫ ਆ ਇਹਨੂੰ ਅਸੀਂ ਨਾ ਸੱਦੀਏ ਜੇ ਅਸੀਂ ਇਹਦੇ ਵਿਚਾਰਧਾਰਾ ਨਾਲ ਸਹਿਮਤ ਆ ਅਸੀਂ ਇਹਦੀ ਵਿਚਾਰਧਾਰਾ ਦਾ ਪ੍ਰਚਾਰ ਕਰਾਉਣਾ ਆ ਤੇ ਫਿਰ ਉਹਨਾਂ ਨੂੰ ਉਹਦੀ ਪੱਗ ਦੀ ਰੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਸੀ ਇੱਕ ਬੰਦਾ ਪਰਦੇਸ ਦੇ ਵਿੱਚ ਗਿਆ ਹੋਇਆ ਵਿਦਵਾਨ ਬੰਦਾ ਆਪਣੀ ਪੱਗ ਦੀ ਆਪ ਰੱਖਿਆ ਨਹੀਂ ਕਰ ਸਕਦਾ ਉਹ ਜਿਹੜੇ ਜਿਨ੍ਹਾਂ ਨੇ ਉਹਨੂੰ ਸੱਦਿਆ ਉਹਨਾਂ ਦੀ ਡਿਊਟੀ ਬਣਦੀ ਸੀ ਵੀ ਉਹਦੀ ਪੱਗ ਦੀ ਰੱਖਿਆ ਕਰਦੇ ਜਿਨ੍ਹਾਂ ਨੇ ਜਾਣ ਬੁੱਝ ਕੇ ਸਿਰਫ ਪੱਗ ਲਾਈ ਹੈ ਉਹਨਾਂ ਨੇ ਵੀ ਕੋਈ ਬਹੁਤਾ ਚੰਗਾ ਨਹੀਂ ਕੀਤਾ ਵਿਚਾਰ ਤਾਂ ਗੋਸ਼ਟੀ ਜਦ ਤੱਕ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਆ ਕਿਛ ਕਹੀ ਹੈ ਜੋ ਚਾਰ ਪ੍ਰਕਾਰ ਦੀ ਚਰਚਾ ਗੁਰੂ ਦੇ ਸਿੱਖ ਨੂੰ ਦੋ ਪ੍ਰਕਾਰ ਦੀ ਹੀ ਕਰਨੀ ਚਾਹੀਦੀ ਹੈ ਕਿਸੇ ਵਿਅਕਤੀ ਵਿਦਵਾਨ ਦੀ ਤੇ ਗੱਲ ਕਿਧਰੇ ਰਹੀ ਕਿਸੇ ਵਿਅਕਤੀ ਦਾ ਵੀ ਸਨਮਾਨ ਪੂਰਾ ਕਰਨਾ ਚਾਹੀਦਾ ਉਸਦਾ ਸਤਿਕਾਰ ਕਰਨਾ ਚਾਹੀਦਾ ਉਹਦੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਇਹ ਗੁਰੂ ਦੇ
ਸਿੱਖਾਂ
ਦੀ ਪਰ ਵਿਦਵਾਨਾਂ ਨੂੰ ਵੀ ਇੱਕ ਮਿੰਟ ਵਿਦਵਾਨਾਂ ਨੂੰ ਵੀ ਤੇ ਚਾਹੀਦਾ ਨਾ ਉਹ ਨਵੀਂ ਗੱਲ ਹੀ ਆਣ ਕੇ ਪੁੱਠੀ ਗੱਲ ਹੀ ਆਣ ਕੇ ਕਰਨ ਫਿਰ ਉਹਨਾਂ ਚ ਆਪਣਾ ਕਮਿਊਨਿਸਟ ਸੋਹਣ ਸਿੰਘ ਜੋਸ਼ ਵਿਚ ਤੇ ਅੱਜ ਦੇ ਮਸ਼ੀਨਰੀ ਪ੍ਰਚਾਰਕ ਦੇ ਵਿਚ ਕੀ ਫਰਕ ਰਿਹਾ ਜੇ ਉਹ ਕਹਿੰਦਾ ਵੀ ਤਰਨ ਤਾਰਨ ਦਾ ਸਰੋਵਰ ਏਡਾ ਵੱਡਾ ਜੇ ਝੋਨਾ ਬੀਜਿਆ ਜਾਵੇ ਹਾਂਜੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣ ਮੱਸਿਆ ਸੰਗਰਾਂਦ ਗੁਰਪੁਰਬ ਵਿਸਾਖੀ ਦੀਵਾਲੀ ਨੂੰ ਗੁਰਦੁਆਰੇ ਸੰਗਤ ਨਾ ਆਵੇ ਇਹ ਵੀ ਕੋਈ ਪ੍ਰਚਾਰ ਦਾ ਤਰੀਕਾ 1430 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਆ ਹਜ਼ਾਰਾਂ ਹਜ਼ਾਰਾਂ ਪੰਨੇ ਗੁਰੂਆਂ ਦੇ ਇਤਿਹਾਸ ਦੇ ਗੁਰੂਆਂ ਦੇ ਸ਼ਹੀਦਾਂ ਮਰੀਦਾਂ ਸੰਤਾਂ ਭਗਤਾਂ ਮਹਾਂਪੁਰਸ਼ਾਂ ਸੇਵਾਦਾਰਾਂ ਦੇ ਇਤਿਹਾਸ ਦੇ ਪੰਨੇ ਆ ਉਹ ਗੱਲ ਸੁਣਾਓ ਤੁਸੀਂ ਗੁਰਬਾਣੀ ਦੀ ਵਿਆਖਿਆ ਕਰੋ ਕਿ ਆਣ ਕੇ ਤੁਸੀਂ ਇਹੋ ਜਿਹੇ ਚਿੰਜੜੀਆਂ ਮੈਨੂੰ ਹਰਪਾਲ ਸਿੰਘ ਪੰਨੂ ਦੀ ਗੱਲ ਇੱਕ ਬੜੀ ਮੇਰੇ ਦਿਮਾਗ ਚ ਬੈਠੀ ਭਾਵੇਂ ਉਹਦੇ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਪਰ ਉਹਨੇ ਇੱਕ ਗੱਲ ਬੜੀ ਕਹੀ ਸੀ ਇੱਥੇ ਐਡੀਲੇਡ ਵਿਚ ਮੈਨੂੰ ਕਹਿੰਦਾ ਵੀ ਹਿੰਦੂ ਮਤ ਦੇ ਵਿਚ ਕਿੰਨੇ ਵਿਖੇਵੇਂ ਆ ਮਾਸਾਹਾਰੀ ਵੀ ਹਿੰਦੂ ਸ਼ਾਕਾਹਾਰੀ ਵੀ ਹਿੰਦੂ ਗਾਂ ਖਾਣ ਵਾਲਾ ਵੀ ਹਿੰਦੂ ਗਾਂ ਦੀ ਪੂਜਾ ਕਰਨ ਵਾਲਾ ਵੀ ਹਿੰਦੂ ਪੱਥਰ ਪੂਜ ਵੀ ਹਿੰਦੂ ਇੱਕ ਰੱਬ ਨੂੰ ਪੂਜਣ ਵਾਲਾ ਵੀ ਹਿੰਦੂ 33 ਕਰੋੜ ਦੇਵਤਿਆਂ ਨੂੰ ਮੰਨਣ ਵਾਲਾ ਵੀ ਹਿੰਦੂ ਇੱਕ ਰੱਬ ਵਿਚ ਵਿਸ਼ਵਾਸ ਰੱਖਣ ਵਾਲਾ ਵੀ ਹਿੰਦੂ ਕ੍ਰਿਸ਼ਨ ਦਾ ਭਗਤ ਰਾਮ ਦਾ ਵਿਰੋਧੀ ਵੀ ਹਿੰਦੂ ਰਾਮ ਦਾ ਭਗਤ ਕ੍ਰਿਸ਼ਨ ਦਾ ਵਿਰੋਧੀ ਵੀ ਹਿੰਦੂ ਪਰ ਕਹਿੰਦਾ ਜਾ ਹਾਂ ਉਹਨਾਂ ਦੇ ਵਿਦਵਾਨ ਮੀਡੀਆ ਦੇ ਵਿਚ ਸਟੇਜ ਦੇ ਉਪਰ ਕੰਟਰੋਵਰਸੀ ਵਾਲੀ ਗੱਲ ਕਰਨ ਮਤ ਭੇਦ ਵਾਲੀ ਉਹ ਗੱਲ ਹੀ ਨਹੀਂ ਕਰਦੇ ਗੱਲ ਸਾਂਝੀ ਉਹ ਸਿੱਖ ਪ੍ਰਚਾਰਕਾਂ ਸਿੱਖ ਲਿਖਾਰੀਆਂ ਨੂੰ ਗੁਰੂ ਦੀ ਐਸੀ ਮਾਰ ਪਈ ਹੋਈ ਆ ਇਹ ਗੱਲ ਹੀ ਮਤ ਭੇਦ ਤੋਂ ਸ਼ੁਰੂ ਕਰਨਗੇ ਮੂਲ ਮੰਤਰ ਕਿਹੜਾ ਹੈ ਰਹਿਤ ਮਰਿਆਦਾ ਕਿਹੜੀ ਹੈ ਦਸਮ ਗੁਰੂ ਦੀ ਬਾਣੀ ਗੁਰੂ ਦੀ ਆ ਕਿ ਨਹੀਂ ਗੁਰੂ ਦੀ ਰਾਗ ਮਾਲਾ ਗੁਰੂ ਕਿਰਤ ਆ ਕਿ ਨਹੀਂ ਕਿਰਤ ਸਿਰ ਵੱਡੇ ਹੀ ਪੰਜਾਂ ਪਿਆਰਿਆਂ ਦੇ ਕਿ ਨਹੀਂ ਨਹੀਂ ਵੱਡੇ ਕਹਿੰਦਾ ਗੱਲ ਹੀ ਮਤ ਭੇਦ ਤੋਂ ਸ਼ੁਰੂ ਕਰਦੇ ਆ ਅਸੀਂ ਇਹਨਾਂ ਨੂੰ ਰੱਬ ਦੀ ਮਾਰ ਸਿੱਖ ਵਿਦਵਾਨਾਂ ਦੇ ਪ੍ਰਚਾਰਕਾਂ ਨੂੰ ਪਈ ਹੋਈ ਆ ਤੇ ਫੇਰ ਜੇ ਕੋਈ ਨੌਜਵਾਨ ਭੜਕ ਕੇ ਗੁੱਸੇ ਵਿਚ ਆਣ ਕੇ ਇਹਨਾਂ ਦੇ ਘਸੁੰਨ ਮਾਰਦਾ ਪੱਗ ਲਾਉਣ ਨੂੰ ਪੈਂਦਾ ਤੇ ਉਹਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ
ਇਹ ਇਹ ਮੂਲ ਇਹ ਸਮੱਸਿਆ ਜੀ ਕ੍ਰਿਸਚਨ ਧਰਮ ਦੇ ਵਿਚ ਵੀ ਕਾਫੀ ਰਹੀ ਹੈ ਉੱਥੇ ਵੀ ਇਹ ਕੁਛ ਹੋ ਚੁੱਕਾ ਹੈ ਕਿ ਕਿੰਤੂ ਪਰੰਤੂ ਜਿਹੜੀ ਇੱਕ ਅਧਿਆਤਮਕ ਵਾਦ ਇੱਕ ਨਾ ਫਲਾਈਟ ਹੁੰਦੀ ਆ ਇੱਕ ਉਡਾਨ ਹੁੰਦੀ ਆ ਰੂਹਾਨੀਅਤ ਦੇ ਵਿਚ ਕਿਉਂਕਿ ਇਸੇ ਕਰਕੇ ਜਿਹੜੀ ਰੂਹਾਨੀਅਤ ਹੈ ਉਹ ਕਾਵਿਕ ਰੂਪ ਚ ਲਿਖੀ ਜਾਂਦੀ ਹੈ ਕਿ ਜਿਹੜੀ ਜਿਹਦੀ ਜਿੰਨੀ ਕੁ ਬਿਰਤੀ ਆ ਜਿੰਨੀ ਕੁ ਸੁਰਤੀ ਆ ਉਹਨੂੰ ਉਸ ਡੂੰਘਾਈ ਚ ਸਮਝ ਆਉਂਦੀ ਆ ਉਹ ਵਾਰਤਕ ਚ ਨਹੀਂ ਲਿਖੀ ਜਾਂਦੀ ਕਦੇ ਵੀ ਸੋ ਇਸ ਕਰਕੇ ਇਹ ਇਹ ਜਿਹੜੀਆਂ ਚੀਜ਼ਾਂ ਆ ਉਹ ਤੇ ਕਿੰਤੂ ਪਰੰਤੂ ਕਰਨੀ ਆਹ ਕਿੱਦਾਂ ਹੋ ਗਿਆ ਹੁਣ ਕੀ ਵਾਕਿਆ ਹੀ ਉਹ ਜੀ ਕਵੀ ਚੰਦ ਤੇ ਗਿਆ ਸੀ ਉਹ ਕਦੋਂ ਗਿਆ ਉਹਦੇ ਕੋਲ ਕਿਹੜੇ ਰਾਕਟ ਸੀਗਾ ਹਨਾ ਏਦਾਂ ਦੀਆਂ ਗੱਲਾਂ ਜਿਹੜੀਆਂ ਜੇ ਹੁਣ ਕਿੰਤੂ ਪਰੰਤੂ ਕਰਨੀ ਜਿਹੜੀ ਮਰਜ਼ੀ ਕਵਿਤਾ ਤੇ ਕਰ ਲਓ ਨਾ ਠੀਕ ਹੈ ਨਾ ਸੋ ਇਹ ਇਹ ਨਹੀਂ ਕਰਨੀ ਚਾਹੀਦੀ ਮੈਂ ਇੱਥੇ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਬਹੁਤ ਡੂੰਘਾਈ ਪਈ ਆ ਅਧਿਐਨ ਕਰਨ ਦੀ ਉਹਦੇ ਭਾਵਾਂ ਨੂੰ ਉਹਨੂੰ ਫਲਾਈਟ ਨੂੰ ਦੇਖਣ ਦੀ ਉਸ ਹਿਸਾਬ ਦੇ ਨਾਲ ਆਪਾਂ ਉੱਤੇ ਪ੍ਰਚਾਰ ਕਰ ਸਕਦੇ ਹਾਂ ਦੂਜੀ ਗੱਲ ਇਹ ਹੈ ਗਿਆਨੀ ਜੀ ਵੀ ਜਿਹੜੇ ਨਾ ਲਿਖਾਰੀ ਪ੍ਰਚਾਰਕ ਹੁੰਦੇ ਨੇ ਖਾਸ ਕਰਕੇ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨੇ ਉਹਨਾਂ ਨੇ ਵੀ ਆਪਣਾ ਫਿਰ ਵੱਖਰਾ ਕੁਛ ਦੱਸਣਾ ਹੁੰਦਾ ਨਾ ਵੀ ਅਸੀਂ ਵੱਖਰਾ ਕੀ ਕੀਤਾ ਵੱਖਰਾ ਕਰਨ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਨਾ ਇੱਕ ਗੱਲ ਆ ਜਾਂਦੀ ਹੈ ਵੀ ਜੇ ਨਾ ਆਪਾਂ ਕੋਈ ਚਿੰਜੜੀ ਛੇੜ ਦਈਏ ਤਾਂ ਆਪਾਂ ਬੜੀ ਛੇਤੀ ਮਸ਼ਹੂਰ ਹੋ ਜਾਵਾਂਗੇ
ਮਸ਼ਹੂਰ ਹੋ ਜਾਂਦੇ ਦੁੱਲੇ ਭੱਟੀ ਵਾਲੀ ਗੱਲ ਇੱਕ ਨਿੱਕੀ ਜੀ ਸੋਰੀ ਜੀ ਮੈਂ ਗੱਲ ਤੁਹਾਡੀ ਟੋਕਦਾ ਆ ਗੁਰਸਾਗਰ ਸਿੰਘ ਨੇ ਧਾਰਮਿਕ ਗ੍ਰੰਥਾਂ ਨੂੰ ਪ੍ਰਕਾਸ਼ਿਤ ਕਰਦੇ ਨੇ ਮਤਲਬ ਸਿੰਘ ਬ੍ਰਦਰਸ ਵਾਲੇ ਉਹਨਾਂ ਨੇ ਇੱਕ ਬੜੀ ਇੱਕ ਬਹੁਤ ਵਿਦਵਾਨ ਹੁਣ ਇਸ ਦੁਨੀਆਂ ਚ ਨਹੀਂ ਰਿਹਾ ਉਹ ਮਾਡਰਨ ਵਿਦਵਾਨ ਵੀ ਸੀ ਤੇ ਪੁਰਾਤਨਤਾ ਵਾਲਾ ਵੀ ਬੜਾ ਸੋਹਣਾ ਸਟੇਜ ਤੇ ਬੁਲਾਰਾ ਸੀ ਤੇ ਲਿਖਾਰੀ ਵੀ ਸੀ ਮੈਂ ਉਹਦਾ ਬੜਾ ਉਹਦੇ ਕਾਇਲ ਸਾਂ ਉਹਦੀ ਲੈਕਚਰ ਤੋਂ ਲਿਖਤ ਤੋਂ ਇੰਨਾ ਕਾਇਲ ਨਹੀਂ ਸੀ ਉਹਦੇ ਸਟੇਜੀ ਲੈਕਚਰ ਤੋਂ ਮੈਂ ਬੜਾ ਪ੍ਰਭਾਵਿਤ ਸਾਂ ਮੈਂ ਫਿਰ ਕਿਤੇ ਤੁਹਾਨੂੰ ਦੱਸੂਗਾ ਕੌਣ ਸੀ ਉਹ ਤੇ ਉਹਨੇ ਕੋਈ ਕਿਤਾਬ ਦਿੱਤੀ ਛਾਪਣ ਲਈ ਗੁਰਸਾਗਰ ਸਿੰਘ ਨੂੰ ਗੁਰਸਾਗਰ ਸਿੰਘ ਨੇ ਕਿਹਾ ਜੀ ਆਹ ਗੱਲ ਤੇ ਅਸੀਂ ਕਦੀ ਪੜ੍ਹੀ ਸੁਣੀ ਨੀ ਕਿਸੇ ਇਤਿਹਾਸ ਦੇ ਵਿੱਚ ਇਹ ਤੁਸੀਂ ਕਿੱਥੋਂ ਪੜ੍ਹੀ ਉਹ ਤੂੰ ਕੋਈ ਨਵੀਂ ਗੱਲ ਨਹੀਂ ਛਾਪੇਗਾ ਤੇ ਤੇਰੀ ਕਿਤਾਬ ਨੂੰ ਕਿਹੜਾ ਪੜੂਗਾ ਕਹਿੰਦਾ ਮੈਨੂੰ ਅੱਗਿਓਂ ਇਉਂ ਪਿਆ ਸੋ ਬਹੁਤੇ ਲਿਖਾਰੀ ਬਹੁਤੇ ਸਟੇਜ ਨਾਲ ਪ੍ਰਚਾਰਕ ਤੁਹਾਨੂੰ ਪਤਾ ਵੀ ਹਰ ਵਿਸਾਖੀ ਦੇ ਮੌਕੇ ਤੇ ਹਰ ਕੀਰਤਨੀਆਂ ਹਰ ਢਾਡੀ ਹਰ ਪ੍ਰਚਾਰਕ ਇਹੀ ਪੁਆੜਾ ਲੈ ਕੇ ਬਹਿ ਜਾਂਦਾ ਕਿ ਉੱਥੇ ਬੱਕਰੇ ਵੱਡੇ ਸੀ ਕਿ ਬੰਦੇ ਵੱਡੇ ਸੀ ਉਹ ਵੀ ਸਾਡਾ ਇਤਿਹਾਸ ਲਿਖਿਆ ਹੋਇਆ ਗੁਰੂ ਸਾਹਿਬ ਤੰਬੂ ਚ ਲੈ ਗਏ ਆ ਤੰਬੂ ਵਿਚ ਕੀ ਹੋਇਆ ਗੁਰੂ ਜਾਣਦਾ ਪੰਜ ਪਿਆਰੇ ਜਾਣਦੇ ਆ ਜਾਂ ਵਾਹਿਗੁਰੂ ਜਾਣਦਾ ਸਾਡਾ ਸਾਨੂੰ ਹਲਕੇ ਕੁੱਤੇ ਨੇ ਵੱਡਿਆ ਤੰਬੂ ਪਾੜ ਪਾੜ ਕੇ ਵੇਖੀ ਕਿ ਅੰਦਰ ਕੀ ਹੋਇਆ ਮਤਲਬ ਦੱਸਣਾ ਕਿ ਮੈਂ ਦੂਜਿਆਂ ਨਾਲ ਵੱਡਾ ਵਿਦਵਾਨ ਇਹ ਚੱਕਰ ਆ
ਇਹੀ ਚੱਕਰ ਆ ਕੋਈ ਖੈਰ
ਇਹ ਨਵੇਂ ਹਾਂਜੀ ਉਹ ਗੱਲ ਨਿੱਕੀ ਜੀ ਮੈਂ ਤੁਹਾਨੂੰ ਸੰਖੇਪ ਕਰ ਗਿਆ ਗੁਰੂ ਨਾਨਕ ਸਾਹਿਬ ਦੇ 500 ਸਾਲਾਂ ਤੇ 69 ਚ ਬੜਾ ਲੋਕਾਂ ਨੇ ਮਨਾਇਆ ਸੀ ਸਰਕਾਰੀ ਪੱਧਰ ਤੇ ਵੀ ਬੜਾ ਦੇਸਾਂ ਪ੍ਰਦੇਸਾਂ ਵਿਚ ਤੇ ਮੈਨੂੰ ਵੀ ਇੱਕ ਸੱਦ ਲਿਆ ਉੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਨਾ ਸੰਤ ਹਰੀ ਸਿੰਘ ਘਾਰਪੁਰੀ ਸੀਨੀਅਰ ਹਾਇਰ ਸੈਕੰਡਰੀ ਸਕੂਲ ਸੀ ਉੱਥੋਂ ਦੇ ਪ੍ਰਿੰਸੀਪਲ ਨੇ ਸੱਦ ਲਿਆ ਅਖੰਡ ਪਾਠ ਦਾ ਭੋਗ ਪਿਆ ਮੈਂ ਨਵਾਂ ਨਵਾਂ ਪ੍ਰਚਾਰਕ ਬਣਿਆ ਸੀ ਮੇਰੇ ਦਾੜੀ ਕਾਲੀ ਹੁੰਦੀ ਸੀ ਹੈ ਵੀ ਛੋਟੀ ਸੀ ਹੁਣ ਨਾਲੋਂ ਤੇ ਉੱਥੇ ਨਾ ਉਦਾਸੀ ਸੰਤਾਂ ਨੇ ਅਖੰਡ ਪਾਠ ਦਾ ਭੋਗ ਪਾਇਆ ਤੇ ਮੁੜ ਕੇ ਪੂਰੀ ਉਹਨਾਂ ਨੇ ਰੀਤੀ ਅਨੁਸਾਰ ਦੀਵੇ ਕੜਿਆਲ ਉਰਲਮ ਪਰਲਮ ਜਗਾ ਕੇ ਨਾ ਆਰਤੀ ਕੀਤੀ ਤੇ ਪਿੱਛੋਂ ਮੇਰਾ ਨਾਂ ਲੈ ਤਾ ਤੇ ਮੈਂ ਸਿੱਧਾ ਹੀ ਉਥੋਂ ਹੀ ਸ਼ੁਰੂ ਹੋ ਪਿਆ ਵੀ 5 ਸਦੀਆਂ ਬੀਤ ਗਈਆਂ ਜਿਹੜੀ ਕੰਮ ਕਰਨ ਤੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਸੀ ਜਿਹੜੇ ਉਪਦੇਸ਼ ਸ਼ਬਦ ਰਾਹੀਂ ਉਪਦੇਸ਼ ਦਿੱਤਾ ਸੀ ਉਹੀ ਸ਼ਬਦ ਅਸੀਂ ਪੜ੍ਹਨਾ ਤੇ ਨਾਲ ਉਹੀ ਕੰਮ ਕਰਨਾ ਜਿਨ੍ਹਾਂ ਤੋਂ ਰੋਕਿਆ ਸੀ ਤੇ ਮੈਂ ਤਾਂ ਇਉਂ ਧੂੰਆਂਧਾਰ ਲੈਕਚਰ ਦੇਤਾ ਇੱਕ ਸੰਤ ਇੱਕ ਗੁੱਠੋਂ ਬੋਲਿਆ ਓਏ ਗਿਆਨੀ ਜਾਈ ਨਾ ਹੁਣ ਸਾਡੀ ਗੱਲ ਸੁਣ ਕੇ ਜਾਈ ਦੂਜਾ ਸੰਤ ਬੋਲਿਆ ਦੂਜੀ ਗੁਰ ਕਹਿੰਦਾ ਜਾਣਾ ਹੁਣ ਇਹਨੇ ਕਿੱਧਰ ਆ ਤੇ ਮੈਂ ਸਮਝਿਆ ਪੜ੍ਹਿਆ ਲਿਖਿਆ ਪ੍ਰਿੰਸੀਪਲ ਮੇਰੀ ਹਮਾਇਤ ਕਰੂਗਾ ਉਹਨੇ ਮੈਨੂੰ ਅੰਦਰੋਂ ਦੀਵਾਨ ਚੋਂ ਸੱਦ ਕੇ ਬਾਹਰ ਬਰਾਂਡੇ ਚ ਲਿਜਾ ਕੇ ਤੇ ਫਤਿਹ ਬੁਲਾਤੀ ਕਹਿੰਦਾ ਜੀ ਜਾਓ ਤੇ ਮੈਂ ਵੇਖਾਂ ਤਾਂ ਠਾਂ ਵੀ ਮੈਂ ਹੁਣ ਕਿੱਧਰ ਜਾਵਾਂ ਜੇ ਸਾਧਾਂ ਨੇ ਮੈਨੂੰ ਰਾਜ ਘੇਰ ਲਿਆ ਮੈਂ ਤਾਂ ਬਈ ਵਾਹਣ ਭੇਜਦੀ ਤੇ ਦੌੜਨ ਵਾਂਗੂ ਤੁਰ ਕੇ ਦੂਜੇ ਅੱਡੇ ਤੋਂ ਜਾ ਕੇ ਬੱਸ ਫੜ ਕੇ ਅੰਮ੍ਰਿਤਸਰ ਪਹੁੰਚਿਆ ਤੇ ਉਸ ਤੋਂ ਬਾਅਦ ਮੈਂ ਲਾਏ ਕੰਨਾਂ ਨੂੰ ਹੱਥ ਭਾਈ ਮੈਂ ਇਹੋ ਜਿਹੀ ਗੱਲ ਨਹੀਂ ਕੋਈ ਕਰਨੀ ਨਰਮ ਆਪਣੀ ਗੱਲ ਨੂੰ ਨਰਮ ਰੱਖਣਾ ਤੇ ਮੈਂ ਲੇਖ ਵੀ ਲਿਖਤਾ ਵੀ ਮੈਂ ਕਿਹਾ ਬਈ ਜਦੋਂ ਸੰਤਾਂ ਨੇ ਮੈਨੂੰ ਵਾਹਣੀ ਪਾਇਆ
ਸੰਤਾਂ ਨੇ ਕਿਹਾ ਗਿਆਨੀ ਜੀ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ ਸੋਹਣਿਆ
ਸੋ ਇਹ ਹੈ ਵੀ ਜਿਹੜੀ ਸਦੀਆਂ ਤੋਂ ਸਿੱਖਾਂ ਦੀ ਸਾਇਕੀ ਵਿਚ ਮਾਨਤਾ ਇੱਕ ਬੈਠੀ ਹੋਈ ਆ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਸੀ ਕਹਿੰਦੇ ਵੀ 1958 ਦੀ ਗੱਲ ਹੈ ਉਹਦੀ ਮੇਰੇ ਦਿਮਾਗ ਚ ਬੈਠੀ ਹੋਈ ਆ ਕਲਾਸ ਚ ਉਹਨਾਂ ਨੇ ਗੱਲ ਕੀਤੀ ਕਿਸੇ ਨੇ ਸਵਾਲ ਕੀਤਾ ਜੀ ਵੀ ਉਦੋਂ ਨਵੀਂ ਨਵੀਂ ਕਿਤਾਬ ਨਾ ਪੁਰਾਣੀ ਕੱਢ ਕੇ ਕੱਤਕ ਕੇ ਵਿਸਾਖ ਦਿੱਤੀ ਵੀ ਭਾਈ ਉਹਨੇ ਸਿੱਧ ਕੀਤਾ ਦਲੀਲਾਂ ਦੇ ਨਾਲ ਕਰਮ ਸਿੰਘ ਸਟੋਰੀਆਂ ਨੇ ਭਾਈ ਬਾਲਾ ਨਹੀਂ ਹੋਇਆ ਕਿ ਵਿਦਿਆਰਥੀ ਨੇ ਕਿਹਾ ਜੀ ਵੀ ਅਸੀਂ ਹੁਣ ਜਾ ਕੇ ਪੰਜਾਬ ਪ੍ਰਚਾਰ ਕਰੀਏ ਭਾਈ ਬਾਲਾ ਨਹੀਂ ਹੋਇਆ ਡਾਂਗਾਂ ਹੀ ਖਾਣੀਆਂ ਪ੍ਰਿੰਸੀਪਲ ਸਾਹਿਬ ਕਹਿੰਦੇ ਤੁਹਾਨੂੰ 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 ਹਕੀਮ ਨੇ ਦੱਸਿਆ ਕਿ ਤੁਸੀਂ ਇਹੋ ਜਿਹੀ ਗੱਲ ਕਰਨੀ ਆ ਉਹ ਇਹ ਹੈ ਵੀ ਇਤਿਹਾਸ ਵਿਚੋਂ ਉਹ ਸਾਖੀ ਸੁਣਾਓ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਉੱਪਰ ਢੁਕਦੀ ਹੈ ਜਿਹੜੀ ਨਹੀਂ ਢੁਕਦੀ ਸਾਖੀ ਬਨਾਵਟ ਆ ਜਾਂ ਮਿਲਾਵਟ ਆ ਉਹਨੂੰ ਇਗਨੋਰ ਕਰੋ ਉਹਨੂੰ ਜਿੱਥੇ ਝਗੜਾ ਪੈਣਾ ਦੱਸੋ ਹੀ ਨਾ ਉਹਦੀ ਗੱਲ ਹੀ ਨਾ ਕਰੋ ਗੱਲ ਹੀ ਉਹ ਕਰੋ ਜਿਹੜੀ ਗੁਰਬਾਣੀ ਅਨੁਸਾਰ ਢੁਕਦੀ ਆ ਸੋ ਇਹਨਾਂ ਨੂੰ ਗੁਰਬਾਣੀ ਅਨੁਸਾਰ ਗੱਲ ਕਰਨੀ ਚਾਹੀਦੀ ਆ ਹੁਣ ਜਾ ਕੇ ਇੱਥੇ ਲੋਕੀ ਮੈਜਾਰਟੀ ਲੋਕੀ ਤਾਂ ਗੁਰੂ ਘਰ ਦੇ ਵਿਚ ਭਾਈ ਚਲੋ 7-8 ਦਿਨੀ ਜਾ ਕੇ ਮੱਥਾ ਟੇਕ ਲੋ ਲੰਗਰ ਛਕ ਆਓ ਸੱਜਣਾ ਮਿੱਤਰਾਂ ਨੂੰ ਮਿਲ ਆਓ ਕੋਈ ਤਿਲ ਫੁੱਲ ਗੁਰੂ ਦੀ ਗੋਲ ਕੋ ਜੇ ਭੇਟਾ ਕਰ ਆਓ ਤੇ ਜੇ ਆਉਂਦਿਆਂ ਨੂੰ ਕੋਈ ਚੰਗਾ ਕੀਰਤਨ ਹੋ ਰਿਹਾ ਤਾਂ ਵੀ ਠੀਕ ਆ ਜੇ ਕੋਈ ਚੰਗਾ ਕਥਾ ਵਿਖਿਆਨ ਹੋਇਆ ਤਾਂ ਵੀ ਠੀਕ ਆ ਨਹੀਂ ਵੀ ਹੋ ਰਿਹਾ ਤਾਂ ਵੀ ਮੱਥਾ ਟੇਕ ਕੇ ਸੱਜਣਾ ਮਿੱਤਰਾਂ ਨੂੰ ਮਿਲ ਕੇ ਤੇ ਲੰਗਰ ਛਕ ਕੇ ਘਰ ਨੂੰ ਵੜਨਾ ਆਊਟਿੰਗ ਵੀ ਹੋ ਗਈ ਧਾਰਮਿਕ ਯਾਤਰਾ ਵੀ ਹੋ ਗਈ ਧਰਮ ਵੀ ਹੋ ਗਿਆ ਗੁਰਬਾਣੀ ਵੀ ਹੋ ਗਈ ਸਾਰਾ ਕੁਝ ਹੋ ਗਿਆ ਨਾ ਰੂਟੀਨ ਸਾਡਾ ਟੁੱਟ ਗਿਆ ਜਿਹੜਾ ਅਸੀਂ ਰੋਜ਼ 6 ਦਿਨ ਕਰਦੇ ਆ ਤੇ ਉਥੇ ਜਾ ਕੇ ਅੱਗੇ ਗਿਆਨੀ ਬੈਠਾ ਹੋਇਆ ਕਿ ਉਹ ਦਲੀਲਾਂ ਨਾਲ ਸਾਬਤ ਕਰਦਾ ਕਿ ਭਾਈ ਬਾਲਾ ਨੀ ਹੋਇਆ। ਦੱਸੋ ਉਥੇ ਮੱਥਾ ਟੇਕਣ ਵਾਲਿਆਂ ਨੂੰ ਇਹਦੇ ਨਾਲ ਕੀ ਸੰਬੰਧ, ਭਾਈ ਬਾਲਾ ਹੋਇਆ ਕਿ ਨਹੀਂ ਹੋਇਆ। ਤੇ ਮੈਂ ਤੇ ਇਹ ਕਹਿੰਦਾ ਨਾ ਸਟੇਜ ਤੇ ਵੀ ਬਈ ਤੁਸੀਂ ਆਪਣੀ ਸਾਰੀ ਵਿਦਵਤਾ ਘੋਟ ਕੇ, ਤੁਸੀਂ ਸਾਰਾ ਜ਼ੋਰ ਲਾ ਕੇ, ਕਾਗਜ਼ ਕਾਲੇ ਕਰਕੇ, ਸਟੇਜਾਂ ਦਾ ਟਾਈਮ ਖਾ ਕੇ ਸਾਬਤ ਕਰ ਦਿੱਤਾ ਕਿ ਭਾਈ ਬਾਲਾ ਨੀ ਹੋਇਆ, ਤੇ ਤੁਸੀਂ ਕੀ ਕੱਦੂ ਚ ਤੀਰ ਮਾਰ ਲਿਆ ਓਏ? ਇਤਿਹਾਸ ਚ ਇੱਕ ਸਿੱਖ ਹੀ ਘਟਾ ਲਿਆ, ਹੋਰ ਕੀ ਪ੍ਰਾਪਤ ਕਰ ਲਿਆ?
ਕੀ ਬਾਤ ਹੈ ਗਿਆਨੀ ਜੀ। ਦੀਪ ਸਿੰਘ ਕਹਿੰਦੇ ਨੇ, ਕਹਿੰਦੇ ਭਾਜੀ ਤਾਇਆ ਜੀ ਨੂੰ ਪੜਾਦ ਕੱਢ ਲੈਂਦੇ, ਉਹ ਗਿਆਨ ਦਾ ਸਮੁੰਦਰ ਨੇ, ਕਹਿੰਦੇ ਉਹਨਾਂ ਨੂੰ ਰੋਕੋ ਨਾ ਟੋਕੋ ਨਾ ਕਹਿੰਦੇ। ਤੇ ਰਜਿੰਦਰ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਹੋ। ਕਹਿੰਦੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਬਾਰੇ, ਮੈਂ ਵੀ ਕਹਿੰਦਾ ਕਮੇਟੀ ਮੈਂਬਰ ਆ ਜਲੌਂਗ ਗੁਰਦੁਆਰਾ ਸਾਹਿਬ ਦਾ, ਬਹੁਤ ਬਹੁਤ ਵਧੀਆ ਜਾਣਕਾਰੀਆਂ ਦੇ ਰਹੇ ਹੋ ਕਹਿੰਦੇ ਤੁਸੀਂ। ਤੇ ਚਲੋ ਆਪਾਂ
ਕੀ ਸ਼ੁਭ ਨਾਮ ਦੱਸਿਆ ਇਹਨਾਂ ਦਾ?
ਰਜਿੰਦਰ ਸਿੰਘ ਜੀ।
ਰਜਿੰਦਰ ਸਿੰਘ ਜੀ, ਅਜੇ ਤੁਸੀਂ ਨਵਾਂ ਨਵਾਂ ਗੁਰਦੁਆਰਾ ਖੋਲਿਆ ਆ, ਜਿਵੇਂ ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋ। ਇੱਥੇ ਵੀ ਸਾਡੇ ਪਾਰਕ ਲਈ ਵੀ ਕਮੇਟੀ ਦੇ ਵਿਚ ਕੋਈ ਮੈਂਬਰ ਨਹੀਂ ਸੀ ਬਣਨਾ ਚਾਹੁੰਦਾ ਜਦੋਂ ਇੱਥੇ ਕੁਝ ਨਹੀਂ ਸੀ, ਤੇ ਅੱਜ ਕੱਲ ਸ਼ਰਾਬ ਦੀਆਂ ਪਾਰਟੀਆਂ ਤੇ ਸਾਡਾ ਕੁਝ ਕਰਕੇ ਤੇ ਵਾਸਤੇ ਪਾ ਪਾ ਕੇ ਘਰਾਂ ਦੇ ਵਿਚ ਜਾ ਜਾ ਕੇ ਵੋਟਾਂ ਮੰਗੀਆਂ ਜਾਂਦੀਆਂ, ਪ੍ਰੋਕਸੀਆਂ ਲਿਖ ਕੇ ਲਿਆਈ ਜਾਂਦੀਆਂ, ਕਿਉਂਕਿ ਇੱਥੇ ਹੁਣ ਭਿੱਜ ਗਈ ਹੈ ਨਾ ਕੰਬਲੀ, ਖਰਚ ਤੋਂ ਵੱਧ ਇਨਕਮ ਹੋ ਗਈ ਹੈ। ਉਧਰੋਂ ਇੰਡੀਆ ਤੋਂ ਰਾਗੀ ਢਾਡੀ ਜਥੇ ਪ੍ਰਚਾਰਕ ਪ੍ਰਬੰਧਕਾਂ ਨੂੰ ਅਪਰੋਚ ਕਰਦੇ ਆ, ਮਿੰਨਤਾਂ ਕਰਦੇ ਆ, ਆਪਣੇ ਵਾਕਫੀਆਂ ਕੱਢਦੇ ਆ ਇੱਥੇ ਆਉਣ ਲਈ। ਸੋ ਉਦੋਂ ਸਾਰਾ ਕੁਝ ਜਦੋਂ ਇਹ ਇਕੱਠਾ ਹੋ ਜਾਂਦਾ ਨਾ ਸਾਰਾ ਮੌਸ, ਤੇ ਇਹ ਉਦੋਂ ਧਨ ਪਦਾਰਥ ਵਸੀਲੇ, ਉਦੋਂ ਫਿਰ ਸਾਰੀਆਂ ਕਮਜ਼ੋਰੀਆਂ ਆ ਜਾਂਦੀਆਂ। ਅਜੇ ਤੁਸੀਂ ਨਵਾਂ ਨਵਾਂ ਮੇਰੇ ਖਿਆਲ ਗੁਰਦੁਆਰਾ ਖੋਲਿਆ ਤੇ ਅਜੇ ਇਹ ਕੁਰੀਤੀਆਂ ਤੋਂ ਤੁਸੀਂ ਬਚੇ ਹੋਏ ਹੋਵੋਗੇ। ਪਰ ਭਾਈ ਹੈਨ ਵਿਰਲੇ ਨਾ ਹੀ ਘਣੇ, ਜ਼ਰੂਰੀ ਨਹੀਂ ਵੀ ਤੁਹਾਡੇ ਤੇ ਵੀ ਅਸਰ ਹੋਵੇ। ਦੁਨੀਆਂ ਚੱਲ ਹੀ ਰਹੀ ਹੁਣ, ਭਗਤ ਪੂਰਨ ਸਿੰਘ ਵਰਗੇ ਵੀ ਇੱਥੇ ਹੈਗੇ ਨੇ, ਪ੍ਰੋਫੈਸਰ ਸਾਹਿਬ ਸਿੰਘ ਵਰਗੇ ਵਿਦਵਾਨ ਵੀ ਹੋਏ ਨੇ, ਅੱਜ ਵੀ ਕਿੰਨੇ ਰਵੀ ਸਿੰਘ ਵਰਗੇ ਕਿੱਥੇ ਵਰਦੀਆਂ ਗੋਲੀਆਂ ਤੋਪਾਂ ਦੀ ਗੜਗੜਾਹਟ ਵਿਚ ਜਾ ਕੇ ਉਹ ਭੁੱਖਿਆਂ ਨੂੰ ਲੰਗਰ ਛਕਾਉਂਦੇ ਨੇ, ਸੇਵਾ ਕਰਦੇ ਨੇ। ਬੀਜ ਨਾਸ ਕਿਸੇ ਚੀਜ਼ ਦਾ ਨਹੀਂ ਹੋਇਆ, ਪਰ ਜਿਵੇਂ ਜਿਵੇਂ ਵਸੀਲੇ ਵੱਧਦੇ ਨੇ, ਜਿਵੇਂ ਜਿਵੇਂ ਧਨ ਪਦਾਰਥ ਦਾ ਜ਼ੋਰ ਪੈਂਦਾ ਹੈ, ਉਵੇਂ ਉਵੇਂ ਫਿਰ ਕੂਣੀ ਮਾਰ ਲੋਕ ਵੀ ਕਬਜ਼ਾ ਕਰਨ ਵਾਸਤੇ ਆ ਜਾਂਦੇ ਨੇ। ਉਹ ਇਮਾਨਦਾਰਾਂ ਤੇ ਸੇਵਾਦਾਰਾਂ ਬੰਦਿਆਂ ਨੂੰ ਕੂਣੀਆਂ ਨਾਲ ਧੱਕ ਕੇ ਪਾਸੇ ਕਰ ਦਿੰਦੇ ਨੇ, ਉਹ ਫਿਰ ਆਪਣੀ ਪੱਗ ਬਚਾ ਕੇ ਘਰੀ ਬਹਿ ਜਾਂਦੇ ਨੇ, ਕਹਿੰਦੇ ਲਓ ਭਾਈ ਚੰਗਾ ਤੁਸੀਂ ਸਾਂਭ ਲਓ।
ਤਾਇਆ ਜੀ ਆਪਾਂ ਇੱਕ ਲੈਣੀ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਉਣਾ, ਬੜਾ ਭਖਦਾ ਮਸਲਾ, ਨਿਊਜ਼ੀਲੈਂਡ ਵੀ ਜਾਣਾ, ਉਹ ਵੀ ਆਪਾਂ ਗੱਲਾਂ ਕਰਨੀਆਂ। ਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਕਿਉਂਕਿ ਹੁਣ ਮੈਨੂੰ ਲੱਗਦਾ ਸਾਡਾ, ਅਸੀਂ ਤਾਂ ਪਾਣੀ ਤੇ ਚੱਲਣ ਵਾਲੇ ਹਾਂ, ਪਾਣੀ ਪੀ ਲਈਏ ਥੋੜਾ ਜਿਹਾ। ਪਾਣੀ ਪੀ ਪੀ ਕੇ ਕੋਸਾਂਗੇ ਹੁਣ। ਲਓ ਜੀ ਜੁੜੇ ਰਹੋ ਹਰਮਨ ਰੇਡੀਓ ਨਾਲ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ, ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428 895 56। ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿਚ ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। Migration Agent Registration Number 0851410।
ਬਜਰੰਗ ਪਿਲੀ ਵਾਲੇ AMW ਆਟੋ ਐਕਸਪਰਟਸ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ। ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04054187555, ਯਾਨੀ ਕਿ 04054185755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
CD batteries now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 04346413274,
04436413247।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04111269631, 04112296311, ਜਾਂ ਵਿਜ਼ਿਟ ਕਰੋ www.healthdrops.com.au।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Haan bhai, kiddan tu? Inna patla kivein ho gaya?
Mera Kolar wale doctoran ne doorbeen rahi mini gastric bypass kita bhai.
Te tainu hor vi koi fayda hoya operation da?
Bada fayda hoya bhai. Pehla mainu saah bada chadda si. Bahuta turya phirya vi nahi si janda. Raat nu neend nahi si hundi. Kharade vajde rehnde si. Kai wari ta din ch hi so janda sa. Par hun is ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
ਨਾਨਕ ਬੇਕਰੀ
ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0446-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਕਦੋਂ? 20 ਮਈ 2018। ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਤੇ ਫਿਰ ਦੇਰ ਕਾਦੀ ਜੀ, ਅੱਜ ਹੀ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018।
ਜੀ ਸਵਾਗਤ ਹੈ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਮਗਿਆ ਹੋਇਆ ਦਿਲ ਵਾਲੀ ਗੱਲ, ਅੱਜ ਦਿਨ ਸ਼ਨਿਚਰਵਾਰ ਵਾਲੇ ਦਿਨ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ। ਤਾਇਆ ਜੀ ਮੇਰੇ ਨਾਲ ਸਿਡਨੀ ਤੋਂ ਜੁੜੇ ਹੋਏ ਨੇ। ਤਾਇਆ ਜੀ, ਆਪਾਂ ਕੁਇਕਲੀ ਮੈਸੇਜ ਲੈ ਲਈਏ ਆਪਣੇ ਸਰੋਤਿਆਂ ਦੇ, ਉਹਨਾਂ ਨੂੰ ਸ਼ਾਮਲ ਕਰ
ਲਈਏ,
ਫਿਰ ਆਪਾਂ ਨਿਊਜ਼ੀਲੈਂਡ ਵਾਲਾ ਮਸਲਾ ਸਾਂਝਾ ਕਰਨਾ। ਹਰਮੀਤ ਚੰਨਾ ਹੁਣੀ ਪ੍ਰੋਗਰਾਮ ਚ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ। ਕਹਿੰਦੇ ਪਹਿਲਾਂ ਮੈਂ ਬਿਜ਼ੀ ਸੀਗਾ ਸਟਾਰਟਿੰਗ ਚ, ਪਰ ਪ੍ਰੋਗਰਾਮ ਸੁਣ ਰਿਹਾ ਸੀ ਤੇ ਹੁਣ ਆਪਾਂ ਆਨੰਦ ਲੈ ਰਹੇ ਹਾਂ ਪ੍ਰੋਗਰਾਮ ਦੇ। ਤੇ ਬਾਕੀ ਗੁਰੂ ਸਿੰਘ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ। ਕਹਿੰਦੇ ਵਧੀਆ ਜੀ, ਬੈਲੈਂਸ ਕਹਿੰਦੇ ਕਰਿਆ ਕਰੋ, ਪ੍ਰੋਗਰਾਮ ਵਧੀਆ ਚੱਲ ਰਿਹਾ। ਸੁਖਵੰਤ ਸਿੰਘ ਵੀ ਜੁੜੇ ਨੇ, ਅਗਲੇ ਡਾਲੇ ਆਲਮ ਇਹ ਹੈ ਕਿ ਜਿਵੇਂ ਸੀਆ ਸੁੰਨੀ ਤੇ ਮੁਸਲਮਾਨ ਤੇ ਯੂਸਪਲੀਨ ਕ੍ਰਿਸਚਨ, ਉਵੇਂ ਹੀ ਸਿੱਖ ਤੇ ਟਕਸਾਲੀ ਮਿਸ਼ਨੀ ਕਾਂਡ ਕੀਤੀ, ਹੋਰ ਬਹੁਤ ਕੁਝ ਹੈ। ਫੇਰ ਕਹਿੰਦੇ ਆ ਕਿ ਨਵੀਂ ਪੀੜੀ ਧਰਮ ਤੋਂ ਦੂਰ ਹੋ ਰਹੀ ਹੈ, ਜਵਾਨੀ ਪਹਿਲਾਂ ਹੀ ਦਿਸ਼ਾਹੀਨ ਹੋਈ ਪਈ ਹੈ। ਹਰਪ੍ਰੀਤ ਸਿੰਘ ਜੁੜੇ ਨੇ ਇੰਗਲੈਂਡ ਤੋਂ ਤੇ ਉਹ ਕਹਿੰਦੇ ਨੇ ਸੁਣ ਰਹੇ ਜੀ ਪ੍ਰੋਗਰਾਮ, ਲੋਰੀ ਚਲਾਉਂਦੇ ਆ, ਹਰੇਕ ਹਫ਼ਤੇ ਪ੍ਰੋਗਰਾਮ ਸੁਣਦੇ ਆ। ਵਾਹਿਗੁਰੂ ਕਹਿੰਦੇ ਸਾਰਿਆਂ ਨੂੰ ਸਮੱਤ ਦੇਣ, ਸਿੱਖੀ ਅਤੇ ਸਿੱਖ ਚੜ੍ਹਦੀ ਕਲਾ ਦੇ ਵਿਚ ਰਹਿਣ। ਜਗਤਾਰ ਗਿੱਲ ਭਾਜੀ ਵੀ, ਹਾਂਜੀ ਉਨ੍ਹਾਂ ਦਾ ਮੈਸੇਜ ਹੈ ਉਹ ਆਪਾਂ ਪੜਿਆ ਸੀ। ਤੇ ਮਿੰਟੂ ਖਰਾੜ ਭਾਜੀ, ਅੱਛਾ ਕਿਆ ਬਾਤ ਹੈ, ਉਹ ਵੀ ਫੋਟੋਆਂ ਭੇਜ ਰਹੇ ਨੇ। ਅੱਛਾ ਪ੍ਰੋਗਰਾਮ ਚੱਲ ਰਿਹਾ ਤੇ ਨਾਲ ਉਹ ਨਾ ਫਸਲ ਬੀਜ ਰਹੇ ਨੇ ਕੋਈ, ਤੇ ਫਸਲ ਕਿਹੜੀ ਆ ਇਹ ਆਪਾਂ ਕੱਲ ਨੂੰ ਪੁੱਛਾਂਗੇ, ਪਰ ਤੁਹਾਨੂੰ ਅਸੀਂ ਰਿਵਰਲੈਂਡ ਦੇ ਦਰਸ਼ਨ ਜ਼ਰੂਰ ਕਰਵਾਉਣੇ ਆ। ਈਮੇਲ ਦੇ ਜ਼ਰੀਏ ਸਾਡੇ ਨਾਲ ਕਈ ਸਰੋਤੇ ਜੁੜੇ ਨੇ, ਉਹਨਾਂ ਦੇ ਵਿਚ ਮਨਦੀਪ ਸਿੰਘ ਹੁਣੀ ਵੀ ਜੁੜੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬਾਈ, ਤੇ ਮਨਜੀਤ ਸਿੱਧੂ ਨੌਜਵਾਨ ਨੇ, ਤੇ ਉਨ੍ਹਾਂ ਨੇ ਕੋਈ ਵੀਡੀਓ ਭੇਜਣ ਦੀ ਕੋਸ਼ਿਸ਼ ਕੀਤੀ ਸੀ, ਅੱਜ ਉਹ ਨਹੀਂ ਆਈ, ਪਰ ਸਤਿ ਸ੍ਰੀ ਅਕਾਲ ਬਾਈ। ਕਹਿੰਦੇ ਆਹ ਵੀਡੀਓ ਮੈਂ ਕਈ ਦਿਨਾਂ ਤੋਂ ਦੇਖ ਰਿਹਾ, ਸਾਰੇ ਮਜ਼ਾਕ ਦੇ ਤੌਰ ਤੇ ਪਾ ਰਹੇ ਨੇ, ਪਰ ਬੱਚੇ ਦੀ ਫੁਰਤੀ ਤੇ ਲਿਖਣਾ ਬਣਦਾ ਹੈ, ਕਿਉਂਕਿ ਸੁਸਤ ਭੇਡ ਨੂੰ ਤਾਂ ਆਪਣੀ ਉੱਨ ਵੀ ਭਾਰੀ ਲੱਗਦੀ ਹੈ, ਤੇ ਸੁੱਤੀ ਬਿੱਲੀ ਕਦੇ ਚੂਹੇ ਨਹੀਂ ਫੜਦੀ। ਜਿਹੜਾ ਇਨਸਾਨ ਹਾਲਾਤਾਂ ਅਨੁਸਾਰ ਨਹੀਂ ਬਦਲਦਾ ਉਹ ਜਿੱਤ ਨਹੀਂ ਸਕਦਾ ਜੀ। ਇਹ ਬੱਚਾ ਅਸਲ ਵਿਚ ਹਾਲਾਤਾਂ ਦੀ ਮਿਸਾਲ ਦੇ ਗਿਆ, ਤੇ ਜਿੱਤ ਤੋਂ ਬਿਨਾਂ ਉਸ ਦੇ ਦਿਮਾਗ ਦੇ ਵਿਚ ਕੋਈ ਏਜੰਡਾ ਨਹੀਂ ਸੀ। ਮੈਨੂੰ ਸਮਝ ਆ ਗਈ ਇਹ ਕਿਹੜੀ ਆ, ਜਿਹੜੇ ਦੋ ਮੁੰਡੇ ਕਬੱਡੀ ਖੇਲਦੇ ਆ ਜੀ ਛੋਟੇ ਛੋਟੇ, ਤੇ ਉਹਨੂੰ ਜੱਫਾ ਲੱਗ ਗਿਆ ਮੁੰਡੇ ਨੂੰ, ਤੇ ਉਹ ਨਾ ਉਹਦੀ ਨਿੱਕਰ ਫੜ ਲਈ ਉਹਨੇ ਮੁੰਡੇ ਨੇ, ਜਾਫੀ ਨੇ, ਤੇ ਉਹ ਆਪਣੀ ਨਿੱਕਰ ਲਾ ਕੇ ਨਾ ਭੱਜ ਗਿਆ, ਨਿੱਕਰ ਲਾ ਤੀ, ਨਿੱਕਰ ਉਹਦੇ ਹੱਥ ਚ ਰਹਿ ਗਈ ਤੇ ਉਹ ਆਪ ਭੱਜ ਗਿਆ। ਸੋ ਇਹ ਉਸ, ਮੈਨੂੰ ਲੱਗਦਾ ਉਸ, ਕਹਿੰਦੇ ਵੀ ਕਹਿੰਦਾ ਜਿਹੜਾ ਮੱਛੀ
ਹਾਲਾਤ ਮੁਤਾਬਕ ਜੇ ਹੁਣ ਵੇਂਦਾ ਰਹਿੰਦਾ ਵੀ ਮੇਰੀ ਨਿੱਕਰ ਨਾ ਲੈ ਜਾਵੇ ਤੇ ਫੇਰ ਉਹ ਜਿੱਤ ਨਹੀਂ ਸਕਦਾ।
ਕਹਿੰਦਾ ਜਿਹੜਾ ਮੱਛੀ ਚੋਂ ਨਿਕਲ ਕੇ ਕਾਮਯਾਬ ਨਹੀਂ ਹੋਇਆ ਨਾ ਹੋਵੇ, ਤੇ 50 ਦੇ ਕਰੀਬ ਜਾਂ ਅਨੁਭਵ ਨਾ ਹੋਵੇ, ਉਹ ਮਨੁੱਖ ਬਾਕੀ ਜੀਵਨ ਵਿਚ ਕਦੇ ਵੀ ਬਹਾਦਰ, ਮਜ਼ਬੂਤ, ਕਾਮਯਾਬ ਤੇ ਸਿਆਣਾ ਨਹੀਂ ਹੋ ਸਕਦਾ। ਜਾਨੀ ਕਿ ਜਿਹੜੇ ਕਹਿੰਦੇ 50 ਸਾਲ ਦੀ ਉਮਰ ਤੱਕ ਵੀ ਅਨੁਭਵ ਹੀ ਨਾ ਹੋਇਆ ਨਾ, ਉਹ ਵੀ ਕਦੇ ਵੀ ਨਹੀਂ ਹੋਣਾ ਹੁਣ। ਜੇਕਰ
ਪਰ ਉਹ ਸੁਕਰਾਤ ਇਹ ਕਹਿੰਦਾ ਵੀ ਮੈਂ 30 ਸਾਲ ਦੀ ਉਮਰ ਸਮਝਦਾ ਵੀ ਦੁਨੀਆਂ ਦਾ ਮੈਂ ਸਾਰਾ ਕੁਝ ਜਾਣ ਲਿਆ, ਤੇ 40 ਸਾਲ ਚ ਮੈਨੂੰ ਸ਼ੱਕ ਪੈਦਾ ਹੋਇਆ ਵੀ ਅਜੇ ਕੁਝ ਰਹਿੰਦਾ ਜਾਣਨ ਵਾਲਾ, ਤੇ ਕਹਿੰਦਾ 50 ਸਾਲ ਦੀ ਉਮਰ ਵਿਚ ਮੈਂ ਨਵੇਂ ਸਿਰਿਓਂ ਸੁੱਖਣਾ ਸ਼ੁਰੂ ਕਰਤਾ।
ਠੀਕ ਹੈ ਜੀ, ਜੇਕਰ ਕਹਿੰਦੇ ਬਚਪਨ ਮਜ਼ਬੂਤ ਹੋਵੇ ਤਾਂ ਸ਼ਾਖਾਂ ਚਾਰੇ ਪਾਸੇ ਫੈਲਦੀਆਂ ਹਨ। ਮੈਂ ਦਿਲੋਂ ਸਲੂਟ ਕਰਦਾ ਜੀ ਕੱਲ ਦੇ ਉਦਮੀ ਇਨਸਾਨ ਨੂੰ, ਅੱਜ ਕੱਲ ਦੇ ਉਦਮੀ ਇਨਸਾਨ ਨੂੰ, ਇਹ ਬੱਚਾ ਜਿਸ ਖੇਤਰ ਵਿਚ ਵੀ ਜਾਵੇਗਾ ਤਰੱਕੀਆਂ ਕਰੇ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਸੁਨੇਹਾ ਤੁਹਾਡਾ ਤੇ ਧੰਨਵਾਦ ਤੁਹਾਡਾ। ਤਾਂ ਤਾਇਆ ਜੀ, ਪ੍ਰੋਗਰਾਮ ਦੇ ਵਿਚ ਨਾ ਹੁਣ ਆਪਾਂ ਉਹ ਕਰਨੀ ਆ ਗੱਲ ਕਿ ਥੋੜਾ ਹੀ ਟਾਈਮ ਆਪਾਂ ਗੱਲ ਵੀ ਛੇਤੀ ਨਿਬੇੜ ਦੇਣੀ ਆ ਸਿਧਾਂਤਾਂ ਦੇ ਉੱਤੇ ਹੀ ਕਿ ਸ਼ਰਲੀ ਗੁਰਦੁਆਰਾ ਦੇ ਵਿਚ ਨਿਊਜ਼ੀਲੈਂਡ ਦੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਆ ਉਹ ਸੌਕ ਸਿੰਘਾਂ ਵੱਲੋਂ ਚੱਕ ਕੇ ਲੈ ਕੇ ਜਾਇਆ ਗਿਆ। ਇਲਜ਼ਾਮ ਇਹ ਲੱਗਿਆ ਕਿ ਉਸ ਗੁਰਦੁਆਰਾ ਸਾਹਿਬ ਦੇ ਵਿਚ ਰੇਡੀਓ ਸਟੇਸ਼ਨ ਰੇਡੀਓ ਵਿਰਸਾ ਤੇ ਉਥੇ ਹਰਨੇਕ ਨੇਕੀ ਆ ਬੜਾ ਮਸ਼ਹੂਰ ਆ ਤੇ ਉਹ ਲਗਾਤਾਰ ਸਿੱਖ ਧਰਮ ਦੇ ਉੱਤੇ ਜਾਂ ਆਪ ਸਿੱਖ ਵੀ ਆ ਪਰ ਉਹ ਸਿੱਖ ਪ੍ਰਚਾਰਕਾਂ ਦੇ ਉੱਤੇ ਅਪਸ਼ਬਦ ਬੋਲਦਾ, ਕਈ ਮੁੱਦੇ ਕ੍ਰੀਏਟ ਕਰਦਾ ਜਿਸ ਤਰ੍ਹਾਂ ਆਪਾਂ ਪਹਿਲਾਂ ਕੀਤੀ ਸੀ। ਤੇ ਅਕਾਲ ਤਖ਼ਤ ਸਾਹਿਬ ਤੋਂ ਵੀ ਇੱਕ ਚਿੱਠੀ ਆਈ, ਉਨ੍ਹਾਂ ਨੇ ਵੀ ਨੋਟਿਸ ਲਿਆ ਵੀ ਇਨ੍ਹਾਂ ਨੂੰ ਮਤਲਬ ਦੇਖਿਆ ਜਾਵੇ ਜੋ ਵੀ ਕੀਤਾ ਜਾਵੇ। ਤਾਂ ਉਸ ਤੋਂ ਬਾਅਦ ਉਹ ਮਤਲਬ 18 ਗੁਰਦੁਆਰੇ ਇਕੱਠੇ ਹੋ ਕੇ ਮਹਾਰਾਜ ਦਾ ਸਰੂਪ ਉਥੋਂ ਰਾਤ ਨੂੰ ਚੱਕ ਲਿਆ ਆ। ਇਸ ਦੇ ਉੱਤੇ
18 ਗੁਰਦੁਆਰਿਆਂ ਦੇ ਪ੍ਰਬੰਧਕ,
ਹਾਂਜੀ, ਤਕਰੀਬਨ ਨਿਊਜ਼ੀਲੈਂਡ ਦੇ ਸਾਰੇ ਗੁਰਦੁਆਰੇ ਜਿਹੜੇ ਇਕੱਠੇ ਹੋਏ ਨੇ, ਪ੍ਰੋਪਰ ਮੀਟਿੰਗਾਂ ਕੀਤੀਆਂ ਗਈਆਂ। ਉਸ ਤੋਂ ਬਾਅਦ ਪੁਲਿਸ ਨੇ ਵੀ ਇੱਕ ਕਮੇਟੀ ਬਣਾਈ ਆ। ਵੈਸੇ ਮੈਂ, ਚਲੋ ਪਹਿਲਾਂ ਤੁਹਾਡਾ ਹੁੰਦਾ, ਆਪਾਂ ਕਰਦੇ ਹਾਂ ਕਿ ਆਪਾਂ ਤੁਸੀਂ ਕੀ ਇਸ ਦੇ ਬਾਰੇ ਸੋਚਦੇ ਹੋ ਕਿ ਕਿਉਂਕਿ ਸੰਗਤ ਦੋ ਫਾੜ ਮਤਲਬ ਮੈਜੋਰਿਟੀ ਨਾਲ ਹੈ ਪਰ ਕੁਛ ਕਹਿ ਰਹੇ ਨੇ ਵੀ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਆਪਾਂ ਦੋਨੋਂ ਪੱਖ ਦੇਖਣੇ ਆ, ਤੁਸੀਂ ਦੱਸੋ ਕੀ ਸੋਚਦੇ ਹੋ ਇਹਦੇ ਬਾਰੇ।
ਮੈਂ ਜਿਹੜਾ ਉਹ ਨਾ ਫੇਸਬੁੱਕ ਤੇ ਕਲਿਪ ਵੇਖਿਆ ਆ, ਉਹਦੇ ਚ ਮੈਨੂੰ ਕੋਈ ਵੀ ਜਾਣ ਪਛਾਣ ਵਾਲਾ ਸਿੱਖ ਨੀ ਦਿਸਿਆ, ਯੰਗ ਮੈਨ ਹੀ ਸਿੱਖ ਦਿਸੇ ਆ, ਦਮਾਲੇ ਧਾਰੀ।
ਹਾਂਜੀ, ਦਲਜੀਤ ਸਿੰਘ ਸੀਗੇ ਜਿਹੜੇ ਟਾਕਾ ਨੀਨੀ ਵਾਲੇ, ਦਲਜੀਤ ਸਿੰਘ।
ਅੱਛਾ, ਉਹਨਾਂ ਦੇ ਵਿਚ ਉਹ ਉਸ ਮੂਵੀ ਚ ਕਲਿਪ ਵਿਚ ਨਹੀਂ ਸੀ ਹੈਗੇ
ਸੀਗੇ, ਬਹੁਤ ਸਾਰੇ ਦੀ।
ਅੱਛਾ, ਪੈਂਦੀ ਆ ਤੇ ਭਾਈ, ਉਥੋਂ ਦੇ ਸਿੱਖਾਂ ਨੇ, ਮੁਖੀ ਆਗੂਆਂ ਨੇ ਤੇ 18 ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਇਕੱਠੇ ਹੋ ਕੇ ਜੋ ਫੈਸਲਾ ਕੀਤਾ ਆ ਤੇ ਉਹਨਾਂ ਨੇ ਐਕਸ਼ਨ ਲਿਆ ਵਾ ਤੇ ਸੁਣਿਆ ਕਿ ਅਕਾਲ ਤਖ਼ਤ ਸਾਹਿਬ ਦੀ ਇਸ ਦੇ ਨਾਲ ਸਮਤੀ ਆ ਜਾਂ ਅਕਾਲ ਤਖ਼ਤ ਸਾਹਿਬ ਨੂੰ ਹਦਾਇਤ ਆ ਉਹਨੂੰ ਰੱਦ ਕਰਨ ਦਾ, ਉਹਦੇ ਖਿਲਾਫ ਰਾਏ ਦੇਣ ਦਾ ਮੈਨੂੰ ਇੱਥੇ ਸਿਡਨੀ ਵਿਚ ਬਹਿ ਕੇ ਰੇਡੀਓ ਤੇ ਕੋਈ ਅਧਿਕਾਰ ਨਹੀਂ। ਉਹਨਾਂ ਨੇ ਠੀਕ ਹੀ ਕੀਤਾ ਹੋਵੇਗਾ ਪਰ ਜਿਹੜਾ ਬੰਦਾ ਸਾਲਾਂ ਤੋਂ ਇਨ੍ਹਾਂ ਕੁਝ ਪਤਾ ਨਹੀਂ ਕਿਹਦੀ ਚੁੱਕ ਤੇ ਆਣ ਕੇ ਚੁੱਕੀ ਹੋਈ ਨੰਬੜਾਂ ਦੀ ਥਾਣੇਦਾਰ ਦੇ ਬਰੋਬਰ ਬੋਲੇ ਵਾਲੀ ਗੱਲ, ਵੀ ਜਿਹੜਾ ਸਾਰੀਆਂ ਸਿੱਖ ਰਵਾਇਤਾਂ ਨੂੰ, ਸਾਰੇ ਸਿੱਖ ਇਤਿਹਾਸ ਨੂੰ, ਮੌਜੂਦਾ ਵੀ ਨੂੰ ਵੀ ਤੇ ਪੁਰਾਤਨ ਨੂੰ ਵੀ ਰੱਦ ਕਰੀ ਜਾਂਦਾ ਆ ਤੇ ਉਹਦੀ ਉਹਨੂੰ ਰੋਕਣ ਦੀ ਬਜਾਏ, ਉਹਨੂੰ ਹਟਾਉਣ ਦੀ ਬਜਾਏ, ਦਲੀਲ ਨਾਲ ਗੱਲ ਕਰਨ ਦੀ ਬਜਾਏ, ਤੇ ਜਾਂ ਫਿਰ ਗੁਰੂ ਨਾਨਕ ਸਾਹਿਬ ਦੇ ਕਹਿਣ ਵਾਂਗੂ ਮੂਰਖ ਗੰਢ ਪਵੇ ਮੋਹ ਮਾਰ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਕੀ ਜੇ ਸੰਗ ਕਿਰਪਾਨ, ਇਹੋ ਜੇ ਸਪਸ਼ਟ ਹੁਕਮਨਾਮੇ ਆ, ਇਹੋ ਜੇ ਸਪਸ਼ਟ ਉਪਦੇਸ਼ਾਂ ਤੇ ਹਦਾਇਤਾਂ ਦੇ ਬਾਵਜੂਦ ਵੀ ਅਸੀਂ ਇੰਨੇ ਕਮਜ਼ੋਰ ਹੋ ਗਏ ਕਿ ਭਈ ਅਸੀਂ ਉਸ ਗੁਰਦੁਆਰੇ ਦੇ ਵਿਚੋਂ ਗੁਰੂ ਗ੍ਰੰਥ ਸਾਹਿਬ ਹੀ ਚੁੱਕ ਕੇ ਇਹੀ ਹੱਲ ਸਮਝਿਆ। ਮੈਂ ਇਹਦੀ ਵਿਰੋਧ ਤਾਂ ਨਹੀਂ ਕਰਦਾ ਪਰ ਸ਼ੰਕਾ ਮੇਰੇ ਅੰਦਰ ਆਉਂਦੀ ਹੈ ਵੀ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਤਾਂ ਕੋਈ ਕਸੂਰ ਨਹੀਂ, ਗੁਰੂ ਗ੍ਰੰਥ ਸਾਹਿਬ ਨੇ ਤੇ ਕੋਈ ਗਲਤ ਨਹੀਂ ਲਿਖਿਆ, ਉਹ ਉਸ ਗੁਰਦੁਆਰੇ ਤੋਂ ਮੇਰਾ ਖਿਆਲ ਆ ਵੀ ਸ਼ਾਇਦ ਉਸ ਗੁਰਦੁਆਰੇ ਦੇ ਕਿਸੇ ਕਮਰੇ ਨੂੰ ਉਹ ਬੰਦਾ ਸਟੂਡੀਓ ਦੇ ਰੂਪ ਦੇ ਵਿਚ ਵਰਤਦਾ ਹੋਵੇ ਸਿੱਖੀ ਦਾ ਘਾਣ ਕਰਨ ਲਈ, ਸਿੱਖੀ ਦਾ ਬਦਨਾਮੀ ਕਰਨ ਲਈ, ਮਹਾਨ ਨਿੰਦਕ ਦਾ ਬਣ ਕੇ ਨਿੰਦਿਆ ਦਾ ਪ੍ਰਚਾਰ ਕਰਨ ਲਈ। ਤਾਂ ਉਸ ਗੁਰੂ ਗ੍ਰੰਥ ਸਾਹਿਬ ਚੁੱਕਣ ਦੀ ਬਜਾਏ, ਗੁਰਦੁਆਰਾ ਬੰਦ ਕਰਨ ਦੀ ਬਜਾਏ, ਉਸ ਗੁਰਦੁਆਰੇ ਦੇ ਪ੍ਰਬੰਧ ਨੂੰ ਬਦਲਣਾ ਚਾਹੀਦਾ। ਜਦ 18 ਗੁਰਦੁਆਰਿਆਂ ਦੀਆਂ ਕਮੇਟੀਆਂ ਤੇ ਸੰਗਤ ਇਕ ਪਾਸੇ ਆ ਤੇ ਉਹ ਕੱਲਾ ਹੀ ਬੰਦਾ ਇਕ ਪਾਸੇ ਆ ਤੇ ਇਹ ਗੱਲ ਨਾ ਬਹੁਤ ਹੀ ਮੈਨੂੰ ਬਹੁਤ ਹੀ ਸ਼ੋਭਾ ਦਿੰਦੀ ਨਹੀਂ ਲੱਗੀ।
ਜਾਨੀ ਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਕਿ ਦੋ ਤਿੰਨ ਆਪਾਂ ਹੁਣ ਮੁੱਦੇ ਦੇਖਣੇ ਆ। ਇੱਕ ਤਾਂ ਜਿਹੜੀ ਅਕਾਲ ਤਖ਼ਤ ਸਾਹਿਬ ਦੇ, ਇੱਕ ਜਦੋਂ ਤਾਂ ਸਾਡਾ ਦਿਲ ਕਰਦਾ ਅਸੀਂ ਉਹਨੂੰ ਮੰਨਦੇ ਆ, ਜਦੋਂ ਸਾਡਾ ਦਿਲ ਸਾਨੂੰ ਸੂਟ ਨਹੀਂ ਕਰਦਾ ਅਸੀਂ ਉਹਨਾਂ ਨੂੰ ਮੰਨਦੇ ਨੀ, ਠੀਕ ਹੈ ਨਾ। ਇੱਕ ਇਹ ਬਹੁਤ ਵੱਡੀ ਸਮੱਸਿਆ ਵਿਦੇਸ਼ੀ ਗੁਰਦੁਆਰਿਆਂ ਦੀ, ਜਿਹੜੀ ਤਾਂ ਗੱਲ ਸੂਟ ਕਰਦੀ ਹੁੰਦੀ ਆ ਉਹ ਆਪਾਂ ਕਰਦੇ। ਹੁਣ ਦੇਖੋ ਹਰਨੇਕ ਨੇਕੀ ਦੀ ਗੱਲ ਹੈ, ਉਹ ਕਈ ਰੇਡੀਓ ਸਟੇਸ਼ਨਾਂ ਤੋਂ ਵੀ ਮਾਫ਼ੀ ਮੰਗ ਚੁੱਕਾ, ਲੋਕਾਂ ਤੋਂ ਵੀ, ਸਰਕਾਰ ਨੇ ਵੀ ਉਹ ਤੋਂ ਮਾਫ਼ੀਆਂ ਮੰਗਵਾਈਆਂ ਨੇ ਗਲਤ ਬੋਲਣ ਦੇ ਚੱਕਰ ਚ ਨਾ। ਇੱਕ ਤਰੀਕਾ ਹੈ ਕਿ ਉਹਨੂੰ ਸ਼ਟ ਡਾਊਨ ਕਰਨ ਦਾ, ਕਿ ਪ੍ਰੋਪਰ ਚੈਨਲ ਲਈ ਸਾਰੇ 18 ਗੁਰਦੁਆਰੇ ਇਕੱਠੇ ਹੋ ਕੇ ਕਰਕੇ ਇਹ ਸ਼ਟ ਡਾਊਨ ਕੀਤਾ ਜਾ ਸਕਦਾ ਸੀ, ਹਨਾ। ਦੂਜੀ ਗੱਲ ਮੈਨੂੰ ਇਉਂ ਜਾਪਦਾ ਆ ਕਿ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੌਜੂਦਾ ਗੁਰੂ ਮੰਨਦੇ ਆ ਤਾਂ ਗੁਰੂ ਸਾਹਿਬ ਤਾਂ ਰਵਾਇਤ ਇਹ ਹੈ ਵੀ ਜਿੱਥੇ ਜਿੱਥੇ ਮਤਲਬ ਜ਼ਿਆਦਾ ਪ੍ਰਚਾਰ ਦੀ ਲੋੜ ਹੈ, ਜਿੱਥੇ ਜਿੱਥੇ ਲੱਗਿਆ ਉਹਨਾਂ ਨੂੰ ਇੱਥੇ ਪਾਪ ਚੱਲ ਰਿਹਾ ਉੱਥੇ ਆਪ ਚੱਲ ਕੇ ਗਏ ਨੇ, ਤੇ ਫਿਰ ਗੁਰੂ ਦੇ ਸਿੱਖ ਉਹਨਾਂ ਨੂੰ ਮਤਲਬ ਉੱਥੋਂ ਲੈ ਕੇ ਜੀ ਆਪਾਂ ਜੀ ਉੱਥੇ ਹੀ ਲੈ ਕੇ ਜਾਣਾ ਜਿੱਥੇ ਇਹਨਾਂ ਦੀ ਸੇਫਟੀ ਹੈ, ਗੁਰੂ ਨੂੰ ਲਾਚਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਲੱਗਦਾ ਉੱਥੇ ਗੁਰੂ ਦੀ ਜ਼ਿਆਦਾ ਲੋੜ ਸੀਗੀ ਜਿੱਥੇ ਤੱਕ ਮੈਂ ਸੋਚਦਾ ਵੀ ਜਿਹੜੀ
ਇਹ ਤੁਹਾਡਾ ਵਿਚਾਰ ਮੈਂ ਰੱਦ ਨਹੀਂ ਕਰ ਸਕਦਾ, ਪਰ ਮੇਰੇ ਸਮਾਜ ਚ ਆਉਂਦੀ ਹੈ ਵੀ ਉਹ 18 ਗੁਰਦੁਆਰੇ ਦੀ ਸੰਗਤ ਤੇ 18 ਗੁਰਦੁਆਰਿਆਂ ਦੇ ਪ੍ਰਬੰਧਕ ਇਕੱਠੇ ਹੋ ਕੇ ਉਸ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਕਿਉਂ ਨਹੀਂ ਬਦਲ ਦਿੰਦੇ, ਉਸ ਗੁਰਦੁਆਰੇ ਦੇ ਪ੍ਰਭ ਜਿਨ੍ਹਾਂ ਨੇ ਉਹਨੂੰ ਇਹ ਗੁਰਦੁਆਰੇ ਦੀ ਦੇ ਵਸੀਲੇ ਸਿੱਖੀ ਦਾ ਘਾਣ ਕਰਨ ਵਾਸਤੇ ਵਰਤਣ ਲਈ ਦਿੱਤੇ ਆ, ਮਤਲਬ ਉਹਦਾ ਉਥੋਂ ਉਹਦੀ ਬੋਲਤੀ ਬੰਦ ਕਰਨੀ ਚਾਹੀਦੀ ਸੀ, ਉਹਦਾ ਸਟੂਡੀਓ ਉਥੋਂ ਹਟਾਉਣਾ ਚਾਹੀਦਾ ਸੀ। ਜੇ ਗੁਰਦੁਆਰਿਆਂ ਵਾਲੇ ਵਿਚ ਅਟਕਦੇ ਤੇ ਗੁਰਦੁਆਰਾ ਕਮੇਟੀ ਡੈਮੋਕਰੇਟਿਕ ਤਰੀਕੇ ਨਾਲ ਬਦਲੀ ਜਾ ਸਕਦੀ ਸੀ। ਗੁਰੂ ਗ੍ਰੰਥ ਆਪਣੇ ਮੈਂ ਇਸ ਗੱਲ ਤੇ ਆਪਾਂ ਤਕਰੀਬਨ ਸਹਿਮਤ
ਇਹਦਾ ਕੋਈ ਇਹਦਾ ਕੋਈ ਜਿੱਦਾਂ ਜਿਹੜਾ ਪੋਲੀਟੀਕਲ ਹੱਲ ਹੈ ਇਕੱਠੇ ਹੋ ਗਏ ਜਦੋਂ ਇੰਨੀ ਮੈਜੋਰਟੀ ਆ, ਬਹੁਤ ਘੱਟ ਇੰਨੇ ਗੁਰਦੁਆਰੇ ਇਕੱਠੇ ਹੁੰਦੇ ਨੇ ਕਿਸੇ ਵੀ ਮੁੱਦੇ ਤੇ ਜਦੋਂ ਸਾਡੀ ਕੌਮ ਨਿਊਜ਼ੀਲੈਂਡ ਦੀ ਇਕੱਠੀ ਆ। ਦੂਜੀ ਗੱਲ ਇਹ ਆ ਗਿਆਨੀ ਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਲੈਟਰ ਲੈਣ ਦੀ ਲੋੜ ਹੀ ਨਹੀਂ ਸੀ ਜਦੋਂ ਅਸੀਂ ਸਾਰਾ ਆਸਟ੍ਰੇਲੀਆ ਇਕੱਠਾ ਆ। ਮੈਂ ਇਹੀ ਕਹਿਣਾ ਕਿ ਅਸੀਂ ਕਈ ਵਾਰੀ ਬੇਲੋੜੀਆਂ ਹੀ ਆਪਣੇ ਆਪ ਨੂੰ ਨਾ ਮਹਾਨ ਬਣਾਉਣ ਦੇ ਚੱਕਰ ਦੇ ਵਿੱਚ ਸਾਡੇ ਨਾਲ ਅਕਾਲ ਤਖ਼ਤ ਸਾਹਿਬ ਹੈ। ਉਹ ਗੱਲ ਇਹ ਆ ਵੀ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਜਿਹੜੀ ਲੋਕਲ ਬੰਦੇ ਨੇ ਲੋਕਲ ਪਰਿਸਥਿਤੀਆਂ ਸਥਿਤੀਆਂ ਦੇ ਹਿਸਾਬ ਦੇ ਨਾਲ ਜੋ ਉਹਨਾਂ ਨੂੰ ਲੋੜਾਂ ਉਸ ਹਿਸਾਬ ਨਾਲ ਜਦੋਂ ਮੈਜੋਰਟੀ ਇਕੱਠੀ ਹੋ ਗਈ ਸਾਰਿਆਂ ਨੇ ਰਜਾਮੰਦੀ ਹੋ ਗਈ ਤਾਂ ਉਹ ਕਰ ਲੈਣੀ ਚਾਹੀਦੀ ਹੈ, ਚਾਹੇ ਉਹ ਦੂਸਰੇ ਸਾਨੂੰ ਆਸਟ੍ਰੇਲੀਆ ਚ ਬੈਠੇ ਨਾ ਸੂਟ ਕਰਦੀ ਹੋਵੇ ਉਹ ਗੱਲ, ਪਰ ਜੇ ਉੱਥੇ ਦੇ
ਉਹਨੇ ਆਪਣੀਆਂ ਲੋਕਲ ਗੱਲਾਂ ਨੂੰ ਬੜੋ ਵਧੋ ਵਧੀ ਅਕਾਲ ਤਖ਼ਤ ਸਾਹਿਬ ਤੇ ਲਿਜਾਣਾ ਤੇ ਫਿਰ ਉੱਥੇ ਰਸੂਖ ਨਾਲ ਆਪਣੇ ਹੱਕ ਦਾ ਫਤਵਾ ਦਵਾ ਲੈਣਾ, ਇਹ ਵੀ ਕੋਈ ਉਹ ਗੱਲ ਬਹੁਤ ਤੁਹਾਡੀ ਵਧੀਆ ਹੈ ਵੀ ਜਿਹੜੀ ਗੱਲ ਆਪਣੇ ਨੂੰ ਸੂਟ ਕਰਦੀ ਹੈ ਉਹ ਅਕਾਲ ਤਖ਼ਤ ਦੀ ਮੰਨ ਲੈਣੀ, ਜਿਹੜੀ ਨਹੀਂ ਸੂਟ ਕਰਦੀ ਉਹ ਨਹੀਂ ਮੰਨਣੀ, ਮਿੱਠਾ ਮਿੱਠਾ ਹੜੱਪ ਤੇ ਕੌੜਾ ਕੌੜਾ ਥੂਹ ਵਾਲੀ ਗੱਲ। ਅਕਾਲ ਤਖ਼ਤ ਨੂੰ ਉਹ ਤੇ ਸਾਡਾ ਸੁਪਰੀਮ ਕੋਰਟ ਆ, ਉਹਨੂੰ ਐਵੇਂ ਮਾਮੂਲੀ ਗੱਲਾਂ ਲਈ ਆਪਾਂ ਨੂੰ ਵਿੱਚ ਨਹੀਂ ਘੜੀਸਣਾ ਚਾਹੀਦਾ, ਇਹਦੇ ਨਾਲ ਮੈਂ ਤੁਹਾਡੀ ਗੱਲ ਨਾਲ ਪੂਰਾ ਸਹਿਮਤ ਆ।
ਦੂਜੀ ਗੱਲ ਜੋ ਹਰਨੇਕ ਕਰ ਰਿਹਾ ਹੈ ਉਹ ਇਕੱਲਾ ਉਹ ਨਹੀਂ, ਬਹੁਤ ਕੁਝ ਕਰ ਰਿਹਾ ਤੇ ਇਹਦਾ ਜਿਹੜਾ ਸੰਜੀਦਾ ਹੱਲ ਹੋਣਾ ਚਾਹੀਦਾ ਪੋਲੀਟੀਕਲ ਹੱਲ, ਇਹ ਚਾਹੁੰਦੇ ਨੇ ਕਿ ਕੁਇਕ ਛੇਤੀ ਕਰੋ ਨਿਊਜ਼ ਬਣਾਓ ਤੇ ਆਪਣਾ ਹੱਲ ਕਰੋ। ਅਸਲ ਦੇ ਵਿੱਚ ਕੀ ਆ, ਮੈਂ ਜਿਹੜਾ ਉਹ 100 ਨੌਜਵਾਨਾਂ ਦਾ ਦੇਖਿਆ ਜਾਂ 18 ਗੁਰਦੁਆਰੇ ਜਿਹੜੀ ਲੀਡਰਸ਼ਿਪ ਵੀ ਦੇਖੀ, ਉਹਨਾਂ ਚ ਮੈਂ ਕਮਜ਼ੋਰੀਆਂ ਦੇਖ ਰਿਹਾ ਹਾਂ ਕਿ ਉਹਨਾਂ ਦੇ ਵਿੱਚ ਵੀ ਸਬਰ ਸੰਤੋਖ ਨਹੀਂ ਹੈਗਾ, ਉਹਨੂੰ ਲੰਬੇ ਸਮੇਂ ਨੂੰ ਤੱਕ ਬੰਦ ਕਰਦੇ। ਉਹ ਕਨਫਰੰਟੇਸ਼ਨ ਵਾਲਾ ਕੰਮ ਹੈ ਵੀ ਪੰਗਾ ਲੈ ਲਓ ਕਰਕੇ ਫੇਰ ਦੇਖੋ ਕੀ ਹੁੰਦਾ ਹਨਾ। ਸੋ ਇਹ ਉਹ ਕੋਈ ਹੱਲ ਨਹੀਂ ਕੱਢਿਆ, ਉਹ ਸਿਰਫ ਇਹੀ ਆ ਵੀ ਜਿਹਨੂੰ ਕਹਿੰਦੇ ਨੀ ਜਰਕ ਸਲਿਊਸ਼ਨ ਵੀ ਬਸ ਚੱਕ ਦਿਓ ਰੱਖ ਦਿਓ ਵਾਲਾ ਕੰਮ ਹਨਾ। ਸੋ ਉਹ ਕੀਤਾ ਕੋਈ ਹਜੇ ਸਲਿਊਸ਼ਨ ਦਾ ਹਜੇ ਵੀ ਨਹੀਂ ਕੋਈ ਨਿਕਲਿਆ। ਗੁਰੂ ਗ੍ਰੰਥ ਸਾਹਿਬ ਉੱਥੋਂ ਚੱਕ ਕੇ ਲਿਆਉਣਾ, ਹੁਣ ਕੱਲ ਨੂੰ ਕੀ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿੱਥੋਂ ਤੁਸੀਂ ਮਰਜ਼ੀ ਲੈ ਲਓ ਉਹ ਕੱਲ ਨੂੰ ਰੱਖ ਲੈਂਦੇ ਨੇ, ਫੇਰ ਕੀ ਕਰੂਗੇ ਉਹ, ਕੱਲ ਨੂੰ ਪੁਲਿਸ ਕੇਸ ਬਣ ਗਿਆ, ਕੋਰਟਾਂ ਕਚਹਿਰੀਆਂ ਚਲੇ ਗਿਆ, ਸਿਕਿਉਰਿਟੀ ਆ ਜਾਊਗੀ ਉੱਥੇ, ਫੇਰ ਕੀ ਕਰੂਗੇ, ਇਹ ਤਾਂ ਕੋਈ ਹੱਲ ਤਾਂ ਨਿਕਲਿਆ ਹੀ ਨਹੀਂ ਹੈਗਾ ਇਹ
ਹਨਾ। ਫਿਰ ਉਹ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਆ ਉਹ ਤੁਹਾਡੇ ਗਲ ਪੈ ਕੇ ਤੇ ਤੁਹਾਡੇ ਕੋਲੋਂ ਕੁੱਟ ਖਾ ਕੇ ਲਹੂ ਵਗਾ ਕੇ ਉਹ ਪੁਲਿਸ ਕੋਲ ਚਲੇ ਜਾਣਗੇ, ਪੁਲਿਸ ਕੇਸ ਬਣ ਜੂਗਾ।
ਨਹੀਂ ਉਹ ਬਣ ਗਿਆ ਆਲਰੇਡੀ, ਪੁਲਿਸ ਜਿਹੜੀ ਆ ਇਨਵੋਲਵ ਹੈ ਉੱਥੇ, ਦੇਖੋ ਚੋਰੀ ਦਾ ਕੇਸ ਵੀ ਹੋ ਸਕਦਾ ਜਿਹੜਾ ਹੁਣ ਦੇਖੋ ਨਾ, ਅਕਾਲ ਤਖ਼ਤ ਸਾਹਿਬ ਤੋਂ ਚਿੱਠੀ ਆ ਗਈ, ਉਹ ਨਿਊਜ਼ੀਲੈਂਡ ਵਾਲੇ ਕਹਿੰਦੇ ਇਹ ਸਾਡੀ ਕੰਟਰੀ ਆ ਸਾਡਾ ਰੂਲ ਚੱਲਣਾ, ਇੱਥੇ ਅਕਾਲ ਤਖ਼ਤ ਸਾਹਿਬ ਦਾ ਥੋੜੀ ਚੱਲਣਾ ਰਾਈਟ। ਸੋ ਇਸ ਕਰਕੇ ਮਤਲਬ ਜਿਹੜੀਆਂ ਸਾਨੂੰ ਬਹੁਤ ਸੰਜੀਦਗੀ ਨਾਲ ਇਹ ਚੀਜ਼ਾਂ ਜਿਹੜੀਆਂ ਸੋਚਣੀਆਂ ਪੈਣੀਆਂ ਕਿ
ਪਰ ਅਕਾਲ ਤਖ਼ਤ ਸਾਹਿਬ ਤੋਂ ਕਿਵੇਂ ਹੁਕਮ ਦਿੱਤਾ ਗਿਆ ਵੀ ਮੈਂ ਮੇਰੇ ਵੀ ਮੰਨਣ ਚ ਨਹੀਂ ਆਉਂਦੀ ਗੱਲ ਕਿ ਭਾਈ ਉਥੋਂ ਗੁਰੂ ਗ੍ਰੰਥ ਸਾਹਿਬ ਚੁੱਕ ਲਿਆਓ,
ਬਸ ਪਤਾ
ਇਹ ਵੀ ਕੋਈ ਗੱਲ ਆ।
ਬਸ
ਅਕਾਲ ਤਖ਼ਤ ਸਾਹਿਬ ਨੂੰ ਇਹ ਕਹਿਣਾ ਜੇ ਅਪਰੋਚ ਕੀਤਾ ਉਹਨੂੰ ਇਹ ਕਹਿ ਜਾਣਾ ਭਾਈ ਉਹਨੂੰ ਹਟਾਓ,
ਨਹੀਂ ਉਹਨੂੰ ਤਲਬ ਕਰੋ ਨਾ
ਕਾਨੂੰਨੀ ਤਰੀਕੇ,
ਨਹੀਂ ਉਹਨਾਂ ਨੂੰ ਤਲਬ ਕਰੋ ਪਹਿਲਾਂ, ਉਹਦੀ ਗੱਲ ਪੁੱਛੋ ਵੀ ਵਾਈ ਯੂ ਡੂਇੰਗ ਇਟ ਹਨਾ, ਕਿਉਂ ਕਰ ਰਿਹਾ ਤੂੰ। ਜੇ ਉਹ ਨਾ ਆਵੇ ਫਿਰ ਪ੍ਰੋਸੀਜਰ ਦੇ ਹਿਸਾਬ ਨਾਲ ਇੱਕ ਪੇਸ਼ੀ, ਦੋ ਪੇਸ਼ੀ, ਤਿੰਨ ਪੇਸ਼ੀ, ਫਿਰ ਉਹਨੂੰ ਢੁੱਕਵੀਂ ਤਨਖਾਹੀਆ ਕਰਾਰ ਦਿੱਤਾ ਜਾਵੇ, ਕਮੇਟੀ ਨੂੰ ਨੋਟੀਫਾਈ ਕੀਤਾ, ਇਹ ਤਾਂ ਬਣਦੇ ਆ ਪ੍ਰੋਸੀਜਰ। ਹੁਣ ਦੇ ਅਕਾਲ ਤਖ਼ਤ ਸਾਹਿਬ ਵੀ ਮੈਨੂੰ ਲੱਗਦਾ ਥੋਕ ਦੇ ਵਿੱਚ ਲੈਟਰ ਪੈਡ ਰੱਖੇ ਹੋਏ ਨੇ, ਚਿੱਠੀਆਂ ਲਿਖ ਲਿਖ ਕੇ ਭੇਜੀ ਜਾ ਰਹੇ ਨੇ ਜਥੇਦਾਰ, ਜਿਹਦਾ ਦਿਲ ਕਰਦਾ ਉਹ ਲਿਖਵਾਈ ਜਾਂਦਾ।
ਕਈ ਚਿੱਠੀਆਂ ਫੈਬਰੀਕੇਟ ਵੀ ਹੋ ਜਾਂਦੀਆਂ ਨੇ ਇੱਥੇ, ਆਪਣਾ ਪਾਰਕਰੀ ਗੁਰਦੁਆਰੇ ਬਹੁਤ ਸਮਾਂ ਨਵੀਂ ਬਿਲਡਿੰਗ ਬਣਨ ਤੋਂ ਪਹਿਲਾਂ ਹੋਇਆ ਵੀ ਐਵੇਂ, ਮੈਂ ਕਿਹਾ ਵੀ ਉਹ ਚਿੱਠੀ ਤੇ ਦਿਖਾਓ, ਚਿੱਠੀ ਤੇ ਦਿਖਾਓ, ਕਹਿੰਦੇ ਜੀ ਕਿਸੇ ਨੇ ਕਮੇਟੀ ਨੂੰ ਚਿੱਠੀ ਲਿਖੀ ਹੈ ਰਾਮਗੜੀਆ ਸ਼ੁੱਡ ਬੀ ਕਿਕਡ ਆਊਟ ਆਫ਼ ਪਾਰਕਲੀ ਗੁਰਦੁਆਰਾ। ਮੈਂ ਕਿਹਾ ਵੀ ਉਹ ਚਿੱਠੀ ਵਿਖਾਓ, ਉਹ ਵਿਚਾਰੇ ਇਸ ਚਿੱਠੀ ਦਾ ਬਹਾਨਾ ਬਣਾ ਕੇ ਉਹ ਰਾਮਗੜੀਆ ਜਿੰਨੀ ਬਰਾਦਰੀ ਸਭ ਤੋਂ ਵੱਡੀ ਸੇਵਾ ਕਰਨ ਵਾਲੇ ਪ੍ਰੇਮੀ ਬੰਦੇ ਉਹ ਵਿਚਾਰੇ ਇਥੋਂ ਨਿਕਲ ਕੇ ਨਵੀਂ ਜਥੇਬੰਦੀ ਬਣਾ ਕੇ ਉਹ ਹਾਲ ਕਿਰਾਏ ਤੇ ਲੈ ਕੇ ਆਪਣਾ ਦਿਵਾਉਣ ਲਾਉਣਾ ਸ਼ੁਰੂ ਕਰਤਾ ਇਸ ਚਿੱਠੀ ਤੇ। ਮੈਂ ਕਿਹਾ ਵੀ ਦਿਖਾਓ ਚਿੱਠੀ ਕਿੰਨੇ ਲਿਖੀ ਆ, ਕਿਹਨੂੰ ਲਿਖੀ ਆ, ਕਿਹੜੇ ਡਾਕ ਰਾਹੀ ਆਈ ਆ, ਪਰ ਮੈਨੂੰ ਅੱਜ ਤੱਕ ਨੀ ਕਿਨੇ ਉਹ ਚਿੱਠੀ ਵਿਖਾਈ।
ਹਾਂਜੀ, ਸੋ
ਇਸ ਤਰ੍ਹਾਂ ਚਿੱਠੀਆਂ ਨਕਲੀ ਵੀ ਬਣ ਜਾਂਦੀਆਂ ਅੱਜ ਕੱਲ ਦੇ ਕੰਪਿਊਟਰ ਦੇ ਵਿੱਚ, ਜੋ ਮਰਜ਼ੀ ਨਕਲੀ ਨੋਟ, ਨਕਲੀ ਚਿੱਠੀਆਂ, ਨਕਲੀ ਲੈਟਰ ਪੈਡ, ਜੋ ਮਰਜ਼ੀ ਬਣਾਈ ਜਾਓ ਤੁਸੀਂ।
ਤਾਇਆ ਜੀ ਚਲੋ, ਮਸਲਾ ਇਹ ਹੈ ਵੀ ਮੈਂ ਤਾਂ ਇਹੀ ਕਹਿੰਦਾ ਵੀ ਗੱਲ ਠੀਕ ਹੈ, ਆਪਾਂ ਨੂੰ ਉਹਦਾ ਕੰਟਰੋਲ ਕਰਨਾ ਚਾਹੀਦਾ ਹੈ, ਜਿਹੜਾ ਜਿਹੜਾ ਮੈਥਡ ਹੈ ਉਹ ਹਜੇ ਕੋਈ ਇਦਾਂ ਪਰਮਾਨੈਂਟ ਸੋਲੂਸ਼ਨ ਨਹੀਂ, ਨਾਲੇ ਐਡੀ ਵੱਡੀ ਮੈਜੋਰਟੀ ਹੋਵੇ ਔਰ ਇਸ ਜਿਹੜਾ ਪੋਲੀਟੀਕਲ ਸਰਮਾਇਆ ਹੈ, ਗੁੱਡਵਿਲ ਬਣੀ ਸੀਗੀ, ਇਹਨੂੰ ਬਹੁਤ ਵਧੀਆ ਤਰੀਕੇ।
ਪਰ ਇੱਕ ਮੈਨੂੰ ਇੱਕ ਗੱਲ ਨਹੀਂ ਆਉਂਦੀ ਅਮਰਦੀਪ ਸਿੰਘ ਜੀ, ਭਈ ਉਸ ਕਲਿੱਪ ਦੇ ਵਿੱਚ ਜਿਹੜੀ ਆ ਬਣਾਈ ਆ ਮੂਵੀ ਦੇ ਵਿੱਚ, ਉਹ ਤੁਸੀਂ ਦੱਸਿਆ ਵੀ ਇੱਕ ਲੀਡਰ ਜਿਹੜਾ ਆ ਉਹਦਾ ਚਿਲਕਾਰਾ ਜਿਹਾ ਪਿਆ ਤੇ ਬਾਕੀ ਨੌਜਵਾਨਾਂ ਨੂੰ ਹੀ ਵਿਖਾਇਆ ਗਿਆ ਵਾ, ਬਾਕੀ ਕੋਈ ਵੀ ਪਛਾਣ ਆਉਣ ਜੋਗਾ ਕੋਈ ਵੀ ਮੁਖੀ ਬੰਦਾ, ਕਿਸੇ ਵੀ ਗੁਰਦੁਆਰੇ ਦਾ ਪ੍ਰਧਾਨ ਸਕੱਤਰ ਮੈਂ ਉੱਥੇ ਨਹੀਂ ਵੇਖ ਰਿਹਾ ਉਸ ਮੂਵੀ ਦੇ ਵਿੱਚ। ਇਹ ਵੀ ਕੋਈ ਸ਼ਰਾਰਤ ਵਾਲੀ ਗੱਲ ਤਾਂ ਨਹੀਂ ਵੀ ਅਸੀਂ ਸਾਹਮਣੇ ਆਈਏ ਨਾ ਤਸਵੀਰ ਚ ਤੇ ਨੌਜਵਾਨਾਂ ਨੂੰ ਭੜਕਾ ਕੇ ਅੱਗੇ ਲਾਈਏ।
ਬਸ ਬਸ ਥੋੜਾ ਜਿਹਾ ਆਪਾਂ ਨੂੰ
ਹੁਣ ਦੇਖੋ
ਤੁਸੀਂ
ਲੋਕਲ ਮਸਲਾ ਸੀ, ਨਹੀਂ ਮੇਰਾ ਮਤਲਬ ਤੁਸੀਂ ਹੁਣ ਜਦੋਂ ਸਟੈਂਡ ਲੈ ਲਿਆ ਕਿ ਭਾਈ ਅਸੀਂ ਨਸ਼ਾ ਕਰਕੇ ਕਬੱਡੀ ਦੇ ਵਿਚ ਨਹੀਂ ਕਿਸੇ ਪਲੇਅਰ ਨੂੰ ਖੇਡਣ ਦੇਣਾ, ਤੇ ਤੁਹਾਨੂੰ ਅਕਾਲ ਤਖ਼ਤ ਤੋਂ ਚਿੱਠੀ ਮੰਗਾਉਣ ਦੀ ਲੋੜ ਪਈ ਆ?
ਬਿਲਕੁਲ,
ਤੁਸੀਂ ਸਮੇਂ ਦੇ ਅਨੁਸਾਰ ਉੱਥੇ ਗਰਾਉਂਡ ਦੇ ਵਿਚ ਫੈਸਲਾ ਲੈ ਲਿਆ, ਉਹਦੇ ਫੈਸਲੇ ਤੇ ਤੁਸੀਂ ਅਮਲ ਕਰਤਾ, ਲੋਕਾਂ ਨੇ ਉਹਨੂੰ ਮੰਨ ਲਿਆ, ਠੀਕ ਹੈ ਬਈ ਲੋਕੀ ਪਰਿਵਾਰਾਂ ਸਣੇ ਡੇਢ ਦੋ ਘੰਟੇ ਕੋਈ ਚਾਰ ਘੰਟੇ ਕਹਿੰਦਾ, ਚਲੋ ਜਿੰਨਾ ਵੀ ਸਮਾਂ ਘੰਟਿਆਂ ਵਧੀ, ਬੱਚਿਆਂ ਸਣੇ ਬੀਬੀਆਂ ਧੁੱਪ ਦੇ ਵਿਚ ਗਰਮੀ ਦੇ ਵਿਚ ਕਬੱਡੀ ਦਾ ਫਾਈਨਲ ਮੈਚ ਵੇਖਣ ਲਈ ਖੜੇ ਸੀ, ਉਹ ਨਿਰਾਸ਼ ਹੋਏ, ਪਰ ਆਉਣ ਵਾਲੀਆਂ ਲੋਕਾਂ ਲਈ, ਹੋਰਨਾਂ ਲਈ ਵੀ ਤੇ ਆਉਣ ਵਾਲੇ ਸਾਲਾਂ ਲਈ ਵੀ ਤੁਸੀਂ ਇੱਕ ਮਿਸਾਲ ਤਾਂ ਕਾਇਮ ਕਰ ਦਿੱਤੀ ਨਾ। ਤੁਸੀਂ ਅਕਾਲ ਤਖ਼ਤ ਦਾ ਸਹਾਰਾ ਨਹੀਂ ਲਿਆ, ਅਕਾਲ ਤਖ਼ਤ ਤੋਂ ਚਿੱਠੀ ਨਹੀਂ ਮੰਗਵਾਈ, ਮੌਕੇ ਤੇ ਫੈਸਲਾ ਲਿਆ ਵੀ ਅਸੀਂ ਨਹੀਂ ਖੇਡਣ ਦੇਣਾ, ਤੇ ਉਹਨੂੰ ਸਾਰਿਆਂ ਨੇ ਪਸੰਦ ਕੀਤਾ ਇਸ ਗੱਲ ਨੂੰ।
ਸੋ ਆਹੀ ਤਾਂ ਗੱਲ ਹੈ ਨਾ, ਮਤਲਬ ਇਹ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਲੀਡਰਸ਼ਿਪ ਹੈ ਜਾਂ ਜਿਹੜੇ ਨੌਜਵਾਨਾਂ ਨੂੰ ਇਕੱਠੇ ਕਰਕੇ ਲਿਆ, ਮਤਲਬ ਇਹ ਥੋੜਾ ਜਿਹਾ ਮੈਨੂੰ ਲੱਗਦਾ ਵੀ, ਮਤਲਬ ਹੁਣ ਵੀਡੀਓ ਦੇ ਵਿਚ ਜਿਹੜੀ ਐਵੀਡੈਂਸ ਹੈ, ਉਨ੍ਹਾਂ ਦੀਆਂ ਪ੍ਰੋਫਾਈਲਾਂ ਬਣੂਗੀਆਂ, ਇਨਕੁਆਇਰੀਆਂ ਹੋਗੀਆਂ, ਝਗੜੂਗੇ, ਤੇ ਲੀਡਰ ਲੋਕ ਫੇਰ ਆਪਣੇ ਘਰ ਬੈਠੇ ਆਨੰਦ ਲੈ ਰਹੇ ਨੇ, ਹਨਾ। ਸੋ ਇਹ ਕੋਈ ਮਤਲਬ ਲੌਂਗ, ਮੈਂ ਇਹਨੂੰ ਨਾ ਠੀਕ ਹੈ, ਮਤਲਬ ਮੈਂ ਸਮਝਦਾ ਵੀ ਨੇਕੀ ਨੂੰ ਥੋੜਾ ਜਿਹਾ ਕੰਟਰੋਲ ਕਰਨਾ ਬਣਦਾ ਸੀਗਾ, ਸ਼ਾਬਾਸ਼ ਹੈ ਉਹਨਾਂ ਦੇ, ਪਰ ਇਹਨੂੰ ਹੋਰ ਬੈਟਰ ਤਰੀਕੇ ਨਾਲ ਪਲਾਨ ਕਰਕੇ ਲੌਂਗ ਟਰਮ ਉਹਦਾ ਸਾਲ ਡੇਢ ਸਾਲ ਪੇਸ਼ੈਂਸ ਦੇ ਨਾਲ ਉਹਦਾ ਸੋਲੂਸ਼ਨ ਕੱਢਣਾ ਚਾਹੀਦਾ ਸੀਗਾ।
ਦੇਖੋ ਨਾ ਭਾਈ ਰਣਜੀਤ ਸਿੰਘ ਵੇਲੇ ਕੈਨੇਡਾ ਦੇ ਕੋਈ ਇੱਕ ਗੁਰਦੁਆਰੇ ਜਿਹੜੇ ਇਲੈਕਸ਼ਨ ਹਾਰ ਗਏ ਸੀ, ਇਨ੍ਹਾਂ ਨੇ ਚਿੱਠੀ ਮੰਗਵਾ ਲਈ ਵੀ ਤੱਪੜਾਂ ਤੇ ਬਹੁ, ਉਹ ਕਿੰਨੇ ਰਿਸ਼ਤੇਦਾਰੀਆਂ ਟੁੱਟ ਗਈਆਂ, ਕਤਲ ਹੋਏ, ਗੁਰਦੁਆਰਿਆਂ ਚ ਤਲਵਾਰਾਂ ਡਾਂਗਾਂ ਗੋਲੀਆਂ ਚੱਲੀਆਂ, ਰਿਸ਼ਤੇ ਛੁੱਟ ਗਏ, ਮਿੱਤਰ ਛੁੱਟ ਗਏ, ਧੜੇਬੰਦੀ ਹੋ ਗਈ, ਤੇ ਇੱਕ ਇੱਕ ਦੇ ਥਾਂ ਕਈ ਕਈ ਗੁਰਦੁਆਰੇ ਬਣ ਗਏ, ਤੇ ਕੀ ਉਹਦਾ ਪ੍ਰਾਪਤ ਹੋਇਆ? ਤੇ ਮੁੜ ਕੇ ਫਿਰ ਉਹਨੂੰ ਰਣਜੀਤ ਸਿੰਘ ਨੂੰ ਲਾ ਕੇ ਵਿਦਾਂਤੀ ਨੂੰ ਜਹੇਦਾਰ ਬਣਾਇਆ, ਉਹਨੇ ਅਮੈਂਡਮੈਂਟ ਕੀਤੀ ਹੁਕਮਨਾਮੇ ਚ ਕਿ ਭਾਈ ਜਿਹੜੇ ਭੁੰਜੇ ਨਹੀਂ ਬਹਿ ਸਕਦੇ ਉਹ ਟੇਬਲਾਂ ਤੇ ਬਹਿ ਸਕਦੇ ਆ। ਮੈਂ ਵੀ ਇਹ ਕਹਿ ਕੇ ਭੁੰਜੇ ਬਹਿਣਾ ਸ਼ੁਰੂ ਕਰ ਦਿੱਤਾ ਸੀ ਵੀ ਮੈਂ ਕਿਹਾ ਵੀ ਜਿਸ ਬੰਦੇ ਨੇ ਕੌਮ ਦਾ ਸਿਰ ਉੱਚਾ ਕੀਤਾ ਸੀ, ਦੁਸ਼ਮਣ ਦਾ ਸਿਰ ਲਾ ਕੇ, ਉਹੀ ਹੁਣ ਕੌਮ ਨੂੰ ਭੁੰਜੇ ਲਾਉਣਾ ਚਾਹੁੰਦਾ ਤੇ ਲਓ ਆਪਾਂ ਵੀ ਲੈ ਜਾਂਦੇ ਹਾਂ। ਤੇ ਜਦੋਂ ਫਿਰ ਅਮੈਂਡਮੈਂਟ ਆਈ, ਮੈਂ ਤਾਂ ਉਹਦਾ ਭਾਈ ਟੇਬਲ ਤੇ ਬਹਿ ਕੇ ਲੰਗਰ ਛਕਦਾ।
ਨਹੀਂ ਠੀਕ ਹੈ, ਮਤਲਬ ਜੇ ਤੁਹਾਡੀ ਫਿਜ਼ੀਕਲ ਰਿਕੁਆਇਰਮੈਂਟ ਹੈ ਮੈਡੀਕਲ, ਤਾਂ ਜੀ ਦੇਖੋ
ਹਾਂਜੀ ਮੇਰੇ ਕੋ ਨਹੀਂ ਖਾਉਂਦੀ ਰੋਟੀ ਭੁੰਜੇ ਬਹਿ ਕੇ।
ਨਹੀਂ ਠੀਕ ਹੈ, ਜਦੋਂ ਫੈਸਿਲਿਟੀ ਹੈਗੀ ਆ ਆਪਣੇ ਗੁਰੂ, ਮੈਂ ਉਹੀ ਕਹਿੰਦਾ ਵੀ ਜਿਹੜੇ ਪੰਜ ਸਿੰਘ ਜਾਂ ਦਸ ਸਿੰਘ ਜਾਂ ਆਪਣੇ ਆਸਟ੍ਰੇਲੀਆ ਦੇ ਵਿਚ ਸਾਨੂੰ ਲੋੜ ਹੈ, ਠੀਕ ਹੈ, ਨਿਊਜ਼ੀਲੈਂਡ ਦੇ ਵਿਚ ਕੋਈ ਲੋੜ ਹੈ, ਸਾਨੂੰ ਅਕਾਲ ਤਖ਼ਤ ਸਾਹਿਬ ਤੋਂ ਜ਼ਰੂਰੀ ਨਹੀਂ ਵੀ ਗੱਲ ਤੋਂ ਉਥੋਂ ਚਿੱਠੀ ਲਿਆ ਕੇ ਫਿਰ ਆਪਾਂ ਉਹਨੂੰ।
ਅੱਛਾ, ਜਿਨ੍ਹਾਂ ਨੇ ਹੁਕਮਨਾਮੇ ਦੇ ਪੰਜਾਂ ਦੇ ਦਸਖਤ ਕੀਤੇ ਸੀ ਨਾ,
ਹਾਂਜੀ,
ਉਹ 99 ਦੀ ਵਿਸਾਖੀ ਤੇ ਉਹਨਾਂ ਦੇ ਮੈਂ ਚਲਿਆ ਗਿਆ ਕੇਸਗੜ੍ਹ ਸਾਹਿਬ ਦੇ ਜਹੇਦਾਰ ਨੂੰ ਮਿਲਣ ਵਾਸਤੇ। ਉਥੇ ਉਹ ਦੋ ਜਣੇ, ਇੱਕ ਉਹ ਜਹੇਦਾਰ ਆਪ ਸੀ, ਇੱਕ ਦਮਦਮੇ ਦਾ ਜਹੇਦਾਰ ਸੀ, ਦੋ ਉਹ ਇੱਕ ਮੀਆਂ ਬੀਬੀ ਇੰਗਲੈਂਡ ਦਾ ਵਿਦਵਾਨ ਸੀ ਬੈਠੇ ਸੀ। ਤੇ ਉਹ ਭਾਈ ਮਨਜੀਤ ਸਿੰਘ ਨੇ ਮੈਨੂੰ ਪੁੱਛਿਆ ਜੀ ਇਸ ਹੁਕਮਨਾਮੇ ਦਾ ਕੀ ਅਸਰ ਹੋਇਆ ਬਾਹਰ। ਮੈਂ ਕਿਹਾ ਜੀ ਹੋਰ ਤਾਂ ਮੈਨੂੰ ਕੋਈ ਪਤਾ ਨਹੀਂ, ਤੇ ਅਸੀਂ 6 ਜੀ ਗੁਰਦੁਆਰੇ ਜਾਂਦੇ ਹੁੰਦੇ ਸੀ ਐਤਵਾਰ ਨੂੰ, ਮੈਂ ਕਿਹਾ 5 ਜਣੇ ਜਾਣੋ ਹਟ ਗਏ ਤੇ ਮੈਂ ਇਕੱਲਾ ਜਾਣਾ, ਤੇ ਮੈਂ ਵੀ ਗੁਰਦੁਆਰੇ ਇਸ ਲਈ ਜਾਣਾ ਕਿ ਮੈਨੂੰ ਹੋਰ ਕਿਤੇ ਜਾਣ ਲਈ ਥਾਂ ਨਹੀਂ ਲੱਭਦਾ। ਮੈਂ ਕਿਹਾ ਇਹ ਅਸਰ ਹੋਇਆ ਤੁਹਾਡੇ ਇਸ ਹੁਕਮਨਾਮੇ ਦਾ? ਤੇ ਉਹ ਚੁੱਪ, ਤੇ ਉਹ ਚੁੱਪ ਤੋਂ ਵੇਖ ਕੇ ਮੇਰਾ ਹੌਸਲਾ ਵੱਧ ਗਿਆ। ਮੈਂ ਗਾਂਹ ਕਹਿ ਤਾ, ਮੈਂ ਕਿਹਾ ਵੀ ਪੰਗਤ ਦਾ ਮਤਲਬ ਬਰਾਬਰਤਾ, ਪੰਡਿਤ ਨੂੰ ਚੌਂਕੀ ਨਾ ਦਿੱਤੀ ਜਾਵੇ, ਭੰਗੀ ਨੂੰ ਪੁੰਜੇ ਨਾ ਪਾਇਆ ਜਾਵੇ। ਜੇ ਪੁੰਜੇ ਬਹਿਣਾ ਤੇ ਸਾਰੇ ਪੁੰਜੇ ਬਹਿਣ, ਚੌਂਕੀਆਂ ਸਾਰਿਆਂ ਨੂੰ ਚੌਂਕੀਆਂ, ਪਲੰਘ ਸਾਰਿਆਂ ਨੂੰ ਪਲੰਘ, ਕੁਰਸੀਆਂ ਸਾਰਿਆਂ ਨੂੰ ਪਲੰਘ ਪ੍ਰੋਵਾਈਡ ਕਰ ਸਕਦੇ ਹੋ ਕੁਰਸੀਆਂ, ਤਾਂ ਉਹ ਵੀ ਪੰਗਤ ਆ। ਪੰਗਤ ਦਾ ਮਤਲਬ ਬਰਾਬਰਤਾ। ਤੇ ਇਹ ਤੁਸੀਂ ਕੀ, ਉਹ ਮੈਨੂੰ ਕਿਸੇ ਨੇ ਇਹਦਾ ਜਵਾਬ ਨਹੀਂ ਦਿੱਤਾ। ਬਾਅਦ ਚ ਪਤਾ ਲੱਗਿਆ ਵੀ ਉਹ ਵੀ ਖਿਲਾਫ਼ ਸੀ ਹੁਕਮਨਾਮੇ ਦੇ, ਜਿਨ੍ਹਾਂ ਦੇ ਦਸਖਤ ਸੀਗੇ ਹੁਕਮਨਾਮੇ ਤੇ। ਸੋ ਇਹ ਅਕਾਲ ਤਖ਼ਤ ਨੂੰ ਨਾ ਅਸੀਂ ਘੁਸੇੜਦੇ ਆ, ਖਿੱਚ ਕੇ ਲਿਆਉਂਦੇ ਆ ਆਪਣੇ ਵੱਲ। ਆਖਿਰ ਉਥੋਂ ਜੋ ਹੁਕਮਨਾਮੇ ਚਿੱਠੀਆਂ ਜਾਰੀ ਹੁੰਦੀਆਂ, ਉਹ ਕੰਧਾਂ ਅਕਾਲ ਤਖ਼ਤ ਦੀਆਂ ਥੋੜੀਆਂ ਕਰਦੇ ਆ, ਜਾਂ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਥੋੜੇ ਹੁੰਦੇ, ਉਹਦੇ ਬੰਦਿਆਂ ਵੱਲੋਂ ਹੁੰਦੇ ਆ, ਔਰ ਬੰਦੇ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਨੌਕਰ ਨੇ।
ਬਿਲਕੁਲ। ਔਰ ਦੇਖੋ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਦੋਨੋਂ ਪਾਸਿਆਂ ਦੀ ਗੱਲ ਕਰੀਏ, ਕਿ ਜਿਹੜੀ ਪੱਗ ਲਾਉਣੀ ਆ ਉਹ ਵੀ ਮਾੜੀ ਗੱਲ ਹੈ, ਤੇ ਜਿਹੜੀ ਲਹਾਉਣੀ ਹੈ ਉਹ ਵੀ ਮਾੜੀ ਗੱਲ ਹੈ। ਇਹਦੇ ਬਾਰੇ ਤੁਹਾਨੂੰ ਮੈਂ
ਦੱਸਾਂ,
ਤਾਂ ਜੀ ਤੁਸੀਂ ਮੈਨੂੰ ਜ਼ਿਆਦਾ ਜਾਣਦੇ ਹੋਵੋਗੇ ਕਿ ਹੁਕਮਨਾਮਾ ਸਾਹਿਬ ਹੁਕਮਨਾਮਿਆਂ ਦੇ ਵਿੱਚ ਆਉਂਦਾ ਹੈ, ਰਹਿਤਨਾਮਿਆਂ ਦੇ ਵਿੱਚ ਆਉਂਦਾ ਕਿ ਜਿਹੜੇ ਜਿਹਦੀ ਪੱਗ ਲਵੇ ਸਿੱਖ ਦੀ, ਹਨਾ, ਉਹਨੂੰ ਉਹਨੂੰ ਇੱਕ ਟਕਾ ਜੁਰਮਾਨਾ, ਠੀਕ ਹੈ, ਜਿਹੜਾ ਪੱਗ ਲਾਵੇ ਉਹਨੂੰ 2% ਜੁਰਮਾਨਾ। ਸੋ ਇਹ ਇਹ ਤਨਖਾਹ ਨਾ ਲਹਾਉਣ ਵਾਲੇ ਨੂੰ ਵੀ ਜੁਰਮਾਨਾ, ਉਹਦੇ ਕੋਲ ਇੰਨੀ ਕਪੈਸਿਟੀ ਨਹੀਂ ਸੀ, ਉਹ ਲਹਾਈ ਕਿਉਂ ਪੱਗ, ਪਹਿਲੀ ਗੱਲ, ਉਹ ਦੂਜੇ ਬੰਦੇ ਨੂੰ ਕਿੱਦਾਂ ਜ਼ਰੂਰਤ ਪਈ ਉਹਦੀ ਪੱਗ ਨੂੰ ਹੱਥ ਪਾਉਣ ਦੀ, ਉਹਨੂੰ ਵੀ ਜੁਰਮਾਨਾ ਹੈ। ਜਿਹੜਾ ਬੰਦਾ ਲਾਉਂਦਾ ਉਹਨੂੰ ਤਾਂ ਫਿਰ ਦੁੱਗਣਾ ਜੁਰਮਾਨਾ ਹੈ। ਸੋ ਇਸ ਕਰਕੇ
ਮਤਲਬ ਜਿਹਦੀ ਲਾਈ ਗਈ ਉਹਨੇ ਕੋਈ ਮਾੜਾ ਕੰਮ ਕੀਤਾ ਤੇ ਤਾਂ ਉਹਦੀ ਲੱਥੀ ਨਾ, ਫਿਰ ਉਹ ਗਾਂ ਉਹਦੇ ਕੋਲ ਸਰੀਰਕ ਸ਼ਕਤੀ ਨੀ ਉਹਦੀ ਰੱਖਿਆ ਕਰ,
ਮਾੜਾ ਵੀ ਕੰਮ ਨੀ, ਹੁਣ ਪੱਗ ਬੰਨੀ ਕਿਉਂ ਜਦ ਉਹਦੇ ਕੋਲ ਕਪੈਸਿਟੀ ਹੈ ਨੀ ਉਹਨੂੰ ਸਾਂਭਣ ਦੀ, ਠੀਕ ਹੈ ਨਾ।
ਇਸ ਤਰ੍ਹਾਂ ਹੁਣ ਸਿੱਖਾਂ ਦੀਆਂ ਪੱਗਾਂ ਲਵਾ ਦਿਓ,
ਨਹੀਂ ਠੀਕ ਹੈ, ਮਤਲਬ ਬਣੇ ਫਿਰਦੇ ਹਾਂ ਅਸੀਂ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੈ ਨਾ, ਠੀਕ ਹੈ, ਤੇ ਪੱਗ ਸਾਡੇ ਕੋਲ ਸੰਭਾਲ ਲਈ ਹੁੰਦੀ ਆਪਣੀ, ਕਰਤਾਰ ਸਾਡੇ ਕੋਲ,
ਪਰ ਹੁਣ ਉਹ ਇੱਕ ਨਾ ਹੁਣ ਉਹ ਕਬੱਡੀ ਦਾ ਪਲੇਅਰ ਤੇ ਨਹੀਂ ਸੀ ਨਾ ਭਾਈ ਅਮਰੀਕ ਸਿੰਘ, ਸਾਰੀ ਜ਼ਿੰਦਗੀ ਉਹਨੇ ਲਾ ਤੇ ਵਿਦਿਆ ਪੜ੍ਹਨ ਲਈ, ਤੇ ਉਹ ਵਿਦਿਆ ਦਾ ਪ੍ਰਚਾਰ ਕਰਨ ਲਈ ਉੱਥੇ ਗਿਆ, ਤੇ ਜਦ 40-50 ਬੰਦਿਆਂ ਨੇ ਉਹਨੂੰ ਘੇਰ ਲਿਆ ਤੇ ਉਹ ਆਪਣੀ ਪੱਗ ਨੂੰ ਬਚਾਉਣ ਦੇ ਸਮਰੱਥ ਹੀ ਨਹੀਂ ਸੀ ਉੱਥੇ। ਉਹ ਤਾਂ ਭਾਈ ਪੱਗ ਉਹਨਾਂ ਦੀ ਲੱਥੀ ਆ ਜਿਨ੍ਹਾਂ ਨੇ ਸੱਦ ਕੇ ਉਹਦਾ ਲੈਕਚਰ ਕਰਵਾਇਆ, ਅਸਲ ਚ ਪੱਗ ਉਹਨਾਂ ਦੀ ਲੱਥੀ ਆ।
ਤਾਂ ਜੀ ਮੈਂ ਫਿਰ ਵੀ ਇਸ ਗੱਲ ਦੇ ਹੱਕ ਦੇ ਬਈ, ਜੇ ਬੰਦੇ ਨੇ ਅੰਮ੍ਰਿਤ ਛਕਿਆ ਹੈ ਨਾ, ਉਹ ਅੰਮ੍ਰਿਤ ਦੀਆਂ ਰਿਕੁਆਇਰਮੈਂਟਸ ਹੈ ਕਿ ਯੂ ਮਸਟ ਬੀ ਏਬਲ ਟੂ ਡਿਫੈਂਡ ਯੋਰ ਸੈਲਫ, ਰਾਈਟ, ਤਾਂ ਕਿਰਪਾਨ ਦਿੱਤੀ ਉਹ ਨਾਲ, ਮਤਲਬ ਜੇ ਤੁਸੀਂ ਆਪਣੇ ਨੂੰ ਡਿਫੈਂਡ ਹੀ ਨਹੀਂ ਕਰ ਸਕਦੇ, ਮਤਲਬ ਫਿਰ ਲੋਕਾਂ ਨੂੰ ਕੀ
ਪਤਾ। ਇਸ ਗੱਲ ਤੋਂ ਪਰ ਮੈਂ ਇਸ ਗੱਲ ਨੂੰ ਕੰਡੈਮ ਨਹੀਂ ਕਰਦਾ, ਹਾਂ ਤੁਹਾਡੀ ਗੱਲ ਸਹੀ ਹੈ ਭਈ, ਹੁਣ ਉਹ ਫਿਰ ਭਾਈ ਅਮਰੀਕ ਸਿੰਘ ਉੱਥੇ ਪੱਗ ਲਾ ਕੇ ਪ੍ਰਚਾਰ ਕਰ ਜਾਂਦਾ,
ਨਹੀਂ ਨਹੀਂ, ਤਲਵਾਰ ਕੱਢ ਕੇ, ਮੈਂ ਇਹ ਕਹਿੰਦਾ ਵੀ ਜਿਹੜੀ ਉਹ ਜਿਹੜੀ ਤਲਵਾਰ ਸੀ ਉਹਨਾਂ ਨੂੰ ਹਵਾ ਹਵਾ ਲਵਾਓ ਪਿੱਛੋਂ ਕਢਾ ਕੇ,
ਹਨਾ, ਉਹ ਤੁਹਾਡੀ ਗੱਲ ਸਹੀ ਹੈ, ਪਰ ਉਹ ਤੇ 40-50 ਬੰਦਿਆਂ ਨੂੰ ਕਿਹੜਾ ਪਤਾ।
ਤਾਜੀ ਮੇਰੀ ਗੱਲ ਸੁਣੋ, ਤੇ ਪੱਗ ਲੈ ਗੱਲ ਸੁਣੋ, ਜਿਹੜਾ ਹਥਿਆਰ ਸਾਨੂੰ ਹਥਿਆਰ ਦਿੱਤਾ ਡਿਫੈਂਸ ਲਈ, ਕਿਰਪਾਨ ਦਿੱਤੀ, ਹਨਾ, ਉਹ ਤੁਸੀਂ ਦੱਸੋ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਪੂਜਾ ਕਿਉਂ ਦਿੱਤੀ ਸੀਗੀ? ਉਹ ਇਸੇ ਕਰਕੇ ਦਿੱਤੀ ਸੀ, ਤੁਸੀਂ ਉਹਨਾਂ ਨੂੰ ਦੇਖੋ, ਕੱਢੋ ਉਹਨਾਂ ਨੂੰ ਹਵਾ ਲਵਾਓ, ਧੁੱਪ ਲਵਾਓ, ਉਹਨਾਂ ਦੀ ਪੂਜਾ ਕਰੋ, ਉਹਨਾਂ ਦੇ ਨਾਲ ਦੇਖੋ ਵੀ ਉਹ ਕਿੱਦਾਂ ਚੱਲਦੇ ਨੇ, ਉਹ ਸ਼ਸਤਰ ਪੂਜਾ ਦਾ ਮਤਲਬ ਇਹ ਸੀਗਾ, ਠੀਕ ਹੈ ਨਾ, ਉਹਦੀ
ਚਲੋ। ਮੈਂ ਤੁਹਾਡੀ ਗੱਲ ਦੀ ਵਿਰੋਧ ਤਾਂ ਨਹੀਂ ਕਰਦਾ, ਤੁਹਾਡੀ ਸਹਿਮਤੀ ਆ, ਪਰ ਉਹ ਹੁਣ ਜਿੱਥੇ ਭਾਈ ਅਮਰੀਕ ਸਿੰਘ ਦੀ ਗੱਲ ਆ ਵੀ ਅਮਰੀਕ ਸਿੰਘ ਦੀ ਪੱਗ ਨਹੀਂ ਲੱਥੀ, ਉਹਨੂੰ ਸੱਦਣ ਵਾਲਿਆਂ ਦੀ, ਲੈਕਚਰ ਕਰਵਾਉਣ ਵਾਲਿਆਂ ਦੀ ਪੱਗ ਲੱਥੀ ਆ, ਇਹ ਵੀ ਤੇ ਗਾਂ
ਤਾ ਜੀ। ਹੁਣ ਏਦਾਂ ਕਰੀਏ ਤੇ ਮਿੱਟੀ ਦਾ ਬਹੁਤ ਪੁੱਟ
ਬੜੀ ਹੋ ਗਈ, ਉਹ 11 ਤੋਂ ਵੀ ਉੱਤੇ ਵੱਜ ਗਏ।
ਹਾਂਜੀ, ਉਹੀ ਤਾਂ ਗੱਲ ਹੈ ਨਾ, ਉਹੀ ਤਾਂ ਗੱਲ ਹੈ ਨਾ ਵੀ ਮੰਜੀ ਵੀ ਬਹੁਤ ਠੋਕ ਲਈ,
ਨਾਲੇ ਮੈਂ ਤੇ ਐਲਾਨੀਆਂ ਕਹਿਣਾ ਵੀ ਮੈਨੂੰ ਇੱਕੋ ਹੀ ਕੰਮ ਆਉਂਦਾ, ਮਿੱਟੀ ਪੁੱਟਣੀ, ਚਾਹੇ ਕਈ ਨਾ ਪਟਾ ਲਓ, ਚਾਹੇ ਮਾਈਕ ਨਾ।
ਚਲੋ, ਤੁਸੀਂ ਜਿਹੜੀ ਈਮੇਲ ਭਰੀ ਸੀ ਨਾ, ਉਹ ਹੁਣ ਤੁਸੀਂ ਖਾਲੀ ਕਰ ਦਿਓ ਤੇ ਉਹਨੂੰ ਚਲਾ ਦਿੰਦੇ ਮੇਰੇ ਵੱਲ, ਤੇ ਆਪਾਂ ਫੇਰ ਪ੍ਰੋਗਰਾਮ ਜਾਰੀ ਰੱਖਾਂਗੇ। ਮਸਲੇ ਬੜੇ ਭੱਖ ਜਾਂਦੇ ਨੇ ਜਦੋਂ ਤੁਸੀਂ ਆਉਂਦੇ ਆ, ਸਮਾਂ ਏਦਾਂ ਲੱਗਦਾ ਵੀ ਜਦੋਂ ਬਹੁਤ ਘੱਟ ਹੈ। ਸੋ ਤਾਇਆ ਜੀ, ਮਿਲਦੇ ਆ ਫਿਰ, ਗ੍ਰਿਫਤ ਤਿਆਰੀ ਕਰ ਰਹੇ ਹੋ ਤੁਸੀਂ ਜਾਣ ਦੀ, ਆਪਾਂ ਉੱਥੇ ਵੀ ਪੰਗੇ ਪਵਾਂਗੇ, ਪਊਗੇ ਸਾਡੇ।
ਤਿਆਰੀ ਕੀ, ਮੈਂ ਬਸ ਕਸ਼ਹਿਰਾ ਤੌਲੀਏ ਚੁੱਕਣਾ ਹੁੰਦਾ, ਮੇਰੀ ਤਿਆਰੀ ਕਾਦੀ ਹੈ।
ਠੀਕ ਹੈ ਜੀ, ਚਲੋ ਠੀਕ ਹੈ ਤਾਇਆ ਜੀ, ਸਤਿ ਸ੍ਰੀ ਅਕਾਲ, ਫਿਰ ਮਿਲਦੇ ਆ।
ਸਤਿ ਸ੍ਰੀ ਅਕਾਲ।
ਸੋ ਤਾਇਆ ਜੀ ਨਾਲ ਗੱਲਬਾਤ ਚੱਲ ਰਹੀ ਸੀ ਸਿਡਨੀ ਤੋਂ। ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਈ, ਬਹੁਤ ਸਾਰੇ ਮੈਸੇਜ ਰਹਿ ਵੀ ਗਏ ਹੋਣਗੇ, ਤੇ ਇਸ ਲਈ ਮਾਫੀ ਚਾਹੁੰਦੇ ਆ। ਤੇ ਲਓ ਫਿਰ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਉਣੇ, ਅੱਜ 2 ਐਨਵਰਸਰੀਆਂ ਨੇ, ਜੁੰਡੋ ਜੁੰਡੀ ਦਿਵਸ ਨੇ, ਗੌਰਵ ਸ਼ਰਮਾ ਤੇ ਮਿੰਟੂ ਬਰਾੜ ਭਾਜੀ ਹੋਣਾ ਦਾ, ਉਹਨਾਂ ਦੀ ਫਰਮਾਇਸ਼ ਤੇ ਇੱਕ ਗੀਤ ਸੁਣਾਉਣੇ, ਤੇ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਤੇ ਠੀਕ 15 ਮਿੰਟ ਬਾਅਦ ਸੁਣ ਸਕਦੇ ਹੋ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਕੱਲ ਨੂੰ ਫਿਰ ਮਿਲਦੇ ਆ ਦਿਲ ਵਾਲੀ ਗੱਲ ਪ੍ਰੋਗਰਾਮ ਚ।